ਸਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ, ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
ਬਲਕਾਰ ਸਿਆ ਕੀ ਦੱਸਾਂ ਯਾਰ, ਆ ਬੱਚੇ ਥਕਾਵਟ ਤੇ ਦਰਦਾਂ ਨੂੰ ਰੋਕਣ ਲਈ ਸ਼ਰਾਬ ਦਾ ਬਹਾਨਾ ਲਾਈ ਜਾਂਦੇ ਆ। ਆ ਘਰ ਵਾਲੀ ਗੋਡੇ ਤੇ ਗਿੱਟਿਆਂ ਨੂੰ ਫੜ ਕੇ ਹਾਏ ਹਾਏ ਕਰੀ ਜਾਂਦੀ ਆ। ਓ ਮੇਰੀ ਆਪਣੀ ਕਮਰ ਤੇ ਧੌਣ ਦੇ ਕੜਲ ਪਏ ਆ, ਕਮਾਈ ਇੰਨੀ ਕੁ ਆ ਕਿ ਖਾਈਏ ਜਾਂ ਦਵਾਈਆਂ ਤੇ ਲਾਈਏ।
ਭਲਾ ਹੋਵੇ ਕਾਲ ਫਿਜ਼ੀਓਥੈਰੇਪੀ ਵਾਲਿਆਂ ਦਾ, ਜਿਨ੍ਹਾਂ ਦੀ ਤਜਰਬੇਕਾਰ ਟੀਮ ਦੇ ਹੱਥਾਂ ਵਿੱਚ ਇਹੋ ਜਿਹਾ ਜਾਦੂ ਹੈ, ਇੱਕ ਵਾਰੀ ਜੀ ਬੰਦਾ ਘੋੜੇ ਵਾਂਗੂ ਕਰ ਦਿੰਦੇ ਆ। ਬਜ਼ੁਰਗਾਂ ਤੇ ਸੈਲਫ ਇੰਪਲਾਈਡ ਨੂੰ ਤਾਂ ਸਪੈਸ਼ਲ ਡਿਸਕਾਊਂਟ ਦਿੰਦੇ ਆ, ਤੇ ਇੰਪਲਾਈਡ ਦਾ ਤਾਂ ਸਿੱਧਾ ਇੰਸ਼ੋਰੈਂਸ ਤੋਂ ਹੀ ਲੈ ਲੈਂਦੇ ਆ।
ਅੱਜ ਹੀ ਪਹੁੰਚੋ ਅਕਾਲ ਫਿਜ਼ੀਓਥੈਰੇਪੀ, ਰੀਗਨ ਗੁਰੂ ਘਰ ਦੇ ਨੇੜੇ, 527 ਬੈਂਕਕ ਡਰਾਈਵ, ਯੂਨਿਟ 104, ਬ੍ਰੈਂਪਟਨ, ਮੈਕਲਗਨ ਅਤੇ ਮੇਫੀਲਡ ਦੇ ਇੰਟਰਸੈਕਸ਼ਨ ਦੇ ਨੇੜੇ। ਅੱਜ ਹੀ ਕਾਲ ਕਰੋ 905-495-4445, 905-495-4445, 905-495-4445, or visit www.akalphysio.com।
डैड का फेवरेट है गार्लिक नान एंड मलाई कोफ्ता, मम्मी को पसंद है फ्रेश लाइव डोसा, बच्चों को आइसक्रीम्स एंड चॉकलेट फाउंटेन्स, छोटी को तो बस सैलड्स एंड सूप्स, वाइफ को पसंद है हाका चाइनीज एंड चटपटी चाट, मेरी पसंद इन सब की पसंद, और हम सब की पसंद सिर्फ ब्रॉर्स बफे। तो इसीलिए गेट रेडी टू रिटर्न टू द होम ऑफ GTS फर्स्ट ग्रैंड इंडियन बफे, ब्रॉर्स ग्रैंड इंडियन बफे, नाउ ओपन कॉर्नर ऑफ एडवांस बुलेवार्ड एंड डिक्से, न्यूली रेनोवेटेड ब्रॉर्स ग्रैंड इंडियन बफे, कम फील द डिफरेंस।
ਵਾਹ ਬਰਾੜ ਸਾਹਿਬ, ਮਕਾਨ ਤੇ ਤੁਹਾਡਾ ਬਹੁਤ ਸੋਹਣਾ ਹੈ, ਮੁਬਾਰਕਾਂ ਤੁਹਾਨੂੰ।
ਹੋ ਜੀ, ਅਸਲੀ ਮੁਬਾਰਕਬਾਦ ਦੇ ਹੱਕਦਾਰ ਤਾਂ ਹਰਮੇਲ ਸਿੱਧੂ ਜੀ ਨੇ।
ਹੋਮ ਲਾਈਨ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ, ਬਿਲਕੁਲ ਠੀਕ ਫਰਮਾਇਆ ਤੁਸੀਂ, ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ 'ਚ ਇੰਨਾ ਸੋਹਣਾ ਘਰ ਮਿਲਿਆ। ਜੀ ਹਾਂ, ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ, ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ।
ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6565-65
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕਾਲ ਰੱਖੋ 647-501-4385।
ਟ੍ਰਾਈ ਸਟਾਰ ਕੈਰੀਅਰ, ਜਿਨ੍ਹਾਂ ਨੂੰ ਮਿਡ ਵੈਸਟ ਵਾਸਤੇ 25 ਓਨਰ ਓਪਰੇਟਰ ਜਲਦ ਤੋਂ ਜਲਦ ਚਾਹੀਦੇ ਨੇ, 3400 ਮੀਲ ਪਰ ਵੀਕ ਦੇ ਦਿੱਤੇ ਜਾਣਗੇ। $1.60 ਤੋਂ ਲੈ ਕੇ $1.65 ਪ੍ਰਤੀ ਮੀਲ ਕਮਾ ਸਕਦੇ ਹੋ, ਅਤੇ ਇਹਨਾਂ ਨੂੰ ਕੰਪਨੀ ਡਰਾਈਵਰ ਵੀ ਚਾਹੀਦੇ ਨੇ, $60 ਪਰ ਮੀਲ ਡਰਾਈਵਰ ਨੂੰ ਪੇ ਕੀਤੇ ਜਾਣਗੇ। ਟ੍ਰਾਈ ਸਟਾਰ ਦਾ ਟਰਮੀਨਲ ਗੋਲਫ ਦੇ ਨੇੜੇ ਐਬਰਫੋਇਲ ਓਨਟਾਰੀਓ ਵਿੱਚ ਹਾਈਵੇ 401 ਦੇ ਐਗਜ਼ਿਟ 299 ਦੇ ਨੇੜੇ ਸਥਿਤ ਹੈ। ਕਿਸੇ ਕਿਸਮ ਦੀ ਜਾਣਕਾਰੀ ਲਈ ਦਲੇਰ ਸਿੰਘ ਨਾਲ 647-858-5244 ਜਾਂ ਫਿਰ ਪਨਵੀਰ ਸਿੰਘ ਨਾਲ 647-465-3787 ਤੇ ਗੱਲਬਾਤ ਕਰ ਸਕਦੇ ਹੋ। ਟ੍ਰਾਈ ਸਟਾਰ ਵਿੱਚ ਟਰੱਕ ਪਾਓ ਤੇ ਢੇਰਾਂ ਸਾਰੇ ਡਾਲਰ ਕਮਾਓ। ਟ੍ਰਾਈ ਸਟਾਰ
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9100-905-455-9100। ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, ਅੱਜ ਸ਼ੁੱਕਰਵਾਰ ਦਾ ਦਿਨ ਆ ਅਤੇ ਤੁਹਾਡੇ ਨਾਲ ਗੱਲਾਂ ਬਾਤਾਂ ਤਾਂ ਕਰਨੀਆਂ ਨੇ, ਭਾਅ ਜੀ ਤੁਹਾਨੂੰ ਪਤਾ ਕਿ ਸ਼ੁੱਕਰਵਾਰ ਨੂੰ ਸਾਡੇ ਕਾਫੀ ਸਾਰੇ ਜਿਹੜੇ ਸਪੋਂਸਰਸ ਨੇ ਉਹਨਾਂ ਦੇ ਬਿਜ਼ਨਸਿਸ ਦੇ ਸੁਨੇਹੇ ਆ ਜਿਹੜੇ ਉਹ ਵੀ ਅਸੀਂ ਦੇਣੇ ਹੁੰਦੇ ਨੇ। ਇਸ ਕਰਕੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਸਪੋਂਸਰਸ ਨੂੰ ਵੀ ਲਾਈਨ ਦੇ ਉੱਤੇ ਲੈਂਦੇ ਹੁੰਦੇ ਹਾਂ ਅਤੇ ਸਾਡੇ ਨਾਲ ਤੁਸੀਂ ਜੁੜੇ ਰਹਿਣਾ। ਪੰਜਾਬ ਤੋਂ ਸ਼ਿਵਿੰਦਰ ਨੂੰ ਆਪਾਂ ਲਾਈਨ 'ਤੇ ਲੈਣ ਲੱਗੇ ਹਾਂ, ਦੋ ਕੁ ਮਿੰਟਾਂ ਦੇ ਵਿੱਚ ਉਹਨਾਂ ਨਾਲ ਵੀ ਗੱਲਾਂ ਬਾਤਾਂ ਹੋਣਗੀਆਂ। ਅਤੇ ਅੱਜ ਤੁਹਾਨੂੰ ਪਤਾ ਹੈ ਅੱਜ ਸ਼ੁੱਕਰਵਾਰ ਵਾਲੇ ਦਿਨ, ਕੱਲ੍ਹ ਵੀ ਅਨਾਊਂਸ ਕੀਤਾ ਸੀ ਅਤੇ ਕਈ ਦਿਨਾਂ ਤੋਂ ਅਨਾਊਂਸ ਕਰ ਰਹੇ ਹਾਂ ਜੀ, ਹੋਰ ਵੀ ਰੇਡੀਓ ਸਟੇਸ਼ਨ 'ਤੇ ਤੁਸੀਂ ਸੁਣ ਰਹੇ ਹੋ ਕਿ ਸਾਡੇ ਵੀਰ ਰਾਣਾ ਰਣਧੀਰ ਸਿੰਘ ਸਿੱਧੂ ਦਾ ਭਤੀਜਾ ਸੀ ਜਿਹੜਾ ਬਿੱਲਾ ਸਿੱਧੂ ਦਾ ਬੇਟਾ, ਪਿਛਲੇ ਦਿਨਾਂ ਦੇ ਵਿੱਚ ਜਿਹੜਾ ਵਿਛੋੜਾ ਦੇ ਗਿਆ ਅਤੇ ਉਹਦੀਆਂ ਜਿਹੜੀਆਂ ਅੰਤਿਮ ਰਸਮਾਂ ਨੇ, ਫਿਊਨਰਲ ਅੱਜ ਬਰੈਂਪਟਨ ਕ੍ਰੀਮੇਟੋਰੀਅਮ ਐਂਡ ਵਿਜ਼ੀਟੇਸ਼ਨ ਸੈਂਟਰ ਦੇ ਵਿੱਚ 2:30 ਤੋਂ ਲੈ ਕੇ 4:30 ਤੱਕ ਆ ਅਤੇ ਉੱਥੇ ਸ਼ਮੂਲੀਅਤ ਕਰਨੀ ਹੈ। ਅਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਅੰਤਿਮ ਅਰਦਾਸ ਆ ਜਿਹੜੀ ਉਹ ਗੁਰਦੁਆਰਾ ਦਸ਼ਮੇਸ਼ ਦਰਬਾਰ ਜਿਹੜਾ ਕਿ ਐਬਨੇਜ਼ਰ ਰੋਡ 'ਤੇ ਆ, 4555 ਐਬਨੇਜ਼ਰ ਰੋਡ 'ਤੇ ਬਰੈਂਪਟਨ ਦੇ ਵਿੱਚ, ਗੋਰ ਐਂਡ ਐਬਨੇਜ਼ਰ ਦੇ ਕੋਰਨਰ 'ਤੇ, ਉੱਥੇ ਅੰਤਿਮ ਅਰਦਾਸ ਹੋਣੀ ਆ 5 ਤੋਂ ਲੈ ਕੇ 7 ਵਜੇ ਤੱਕ, ਉੱਥੇ ਸ਼ਮੂਲੀਅਤ ਕਰਨੀ ਆ। ਅਤੇ 2:30 ਤੋਂ 4:30 ਤੱਕ ਜਿਵੇਂ ਮੈਂ ਦੱਸਿਆ ਕਿ ਬਰੈਂਪਟਨ ਕ੍ਰੀਮੇਟੋਰੀਅਮ ਐਂਡ ਵਿਜ਼ੀਟੇਸ਼ਨ ਸੈਂਟਰ ਜਿਹੜਾ ਕਿ 30 ਬ੍ਰੈਮਵਨ ਕੋਰਟ 'ਤੇ ਆ, ਟੋਰਬਨ ਅਤੇ ਸਟੀਲਸ ਦੇ ਇੰਟਰਸੈਕਸ਼ਨ ਕੋਲ ਪੈਂਦਾ ਜੀ, ਅਤੇ ਇੱਥੇ ਤੁਸੀਂ ਸ਼ਮੂਲੀਅਤ ਕਰਨੀ ਆ। ਕੱਲ੍ਹ ਵੀ ਸ਼ਿਵਿੰਦਰ ਨਾਲ ਕਾਫੀ ਡਿਟੇਲ ਦੇ ਵਿੱਚ ਗੱਲਬਾਤ ਤੁਸੀਂ ਇੱਥੇ ਸੁਣੀ ਆ ਜੀ। ਇੰਡੀਆ ਤੋਂ ਕੁਝ ਹੋਰ ਖਬਰਾਂ ਵੀ ਸਾਂਝੀਆਂ ਕਰਨੀਆਂ ਨੇ, ਪਰ ਇਸ ਮਸਲੇ ਦੇ ਉੱਤੇ ਗੱਲਬਾਤ ਵੀ ਜਿਹੜੀ ਉਹ ਕੀਤੀ ਜਾਊਗੀ ਦੁਬਾਰਾ। ਤੁਸੀਂ ਬਸ ਜੁੜੇ ਰਹੋ ਇਸ ਤਰ੍ਹਾਂ, ਬਸ ਇੱਕ ਮਿੰਟ ਦੇ ਵਿੱਚ ਅਸੀਂ ਸ਼ਿਵਿੰਦਰ ਨਾਲ ਲਾਈਨ ਜੋੜ ਕੇ ਤੁਹਾਡੇ ਨਾਲ ਗੱਲਬਾਤ ਆ ਜਿਹੜੀ ਸ਼ੁਰੂ ਕਰਦੇ।
ਜੇ ਤੁਸੀਂ ਟਰੱਕ ਡਰਾਈਵਰ ਹੋ ਅਤੇ ਚੰਗੀ ਨੌਕਰੀ ਦੀ ਭਾਲ ਦੇ ਵਿੱਚ ਹੋ ਤਾਂ ਗਿਗ ਐਕਸਪ੍ਰੈਸ ਨਾਲ ਸੰਪਰਕ ਕਰੋ। ਕੈਂਬਰਿਜ ਵਿੱਚ ਵੀ ਇਹਨਾਂ ਨੇ ਆਪਣਾ ਟਰਮੀਨਲ ਖੋਲ੍ਹ ਦਿੱਤਾ ਹੈ, ਹੁਣ ਤੁਸੀਂ ਕੰਮ ਕੈਂਬਰਿਜ ਤੋਂ ਵੀ ਸਟਾਰਟ ਕਰ ਸਕਦੇ ਹੋ। ਟੈਕਸਸ, ਮਿਡਵੈਸਟ ਅਤੇ ਡੈਡੀਕੇਟਡ ਰਨ ਵਾਸਤੇ ਚੰਗੀ ਤਨਖਾਹ ਲਈ ਗਿਗ ਐਕਸਪ੍ਰੈਸ 905-614-0544 905-614-0544 ਗਿਗ ਐਕਸਪ੍ਰੈਸ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਲਾਇਰ ਇੱਕ ਐਸਾ ਪ੍ਰੋਫੈਸ਼ਨ ਜਿਹੜਾ ਸਿਰਫ ਤੁਹਾਡੇ ਮਸਲੇ ਹੀ ਹੱਲ ਨਹੀਂ ਕਰਦਾ, ਬਲਕਿ ਇਹ ਨਾਮ ਹੈ ਵਿਸ਼ਵਾਸ ਦਾ, ਭਰੋਸੇ ਦਾ।
ਤੇ ਇਹਨਾਂ ਸਭ ਗੱਲਾਂ ਤੇ ਖਰੇ ਉਤਰਦੀ ਹੈ ਮਿਨਹਾਸ ਲਾਇਰਸ ਦੀ ਟੀਮ।
ਚਾਹੇ ਹੋਵੇ ਡਾਈਵੋਰਸ ਜਾਂ ਸੈਪਰੇਸ਼ਨ, ਲਿਟੀਗੇਸ਼ਨ ਜਾਂ ਇਮੀਗ੍ਰੇਸ਼ਨ, ਰੀਅਲ ਅਸਟੇਟ ਜਾਂ ਕ੍ਰਿਮੀਨਲ ਕੇਸਿਸ, ਜਾਂ ਫਿਰ ਪਰਸਨਲ ਇੰਜਰੀ,
ਸਹੀ ਅਤੇ ਸਟੀਕ ਸਲਾਹ ਲਈ ਅੱਜ ਹੀ ਮਿਨਹਾਸ ਲਾਇਰਸ ਨੂੰ ਕਾਲ ਕਰੋ 905-671-9942 905-671-9942।
9244.
कैलेडन एस्टेट्स विच 1.5 एकर जो उस तो वध लॉट्स ते बिल्डर वालों बनाए जा रहे चार पांच जा छे बेडरूम कर जिन विच तीन जा चार कार गराज भी ने लैंड दा सुनहरी मौका कैलेडन एस्टेट्स विच अपनी मर्जी दे लॉट ते बिल्डर कोलो अपनी मर्जी मुताबिक कार नु कस्टमाइज भी करवाओ कीमता बंगलोज 1.6 मिलियन डॉलर तो ते टू स्टोरी 1.8 मिलियन डॉलर तो शुरू विजिट beaverhall.com या आज ही कॉल करो 416-746-2999
एक बार फिर निघा स्वागत तुहाडा अज दे नगारा प्रोग्राम दे विच सरदार रविंदर सिंह पन्नू उन्होंने सुनेहा दिता जी कि सुरसागर ते सुरसागर रेडियो ते टेलीविजन दे स्टूडियो च हर साल दी तरह इस बार भी श्री गुरु ग्रंथ साहब जी दी बाणी दा अखंड पाठ 10 नवंबर नूं शुरू होवेगा ते भोग 12 नवंबर नूं पाया जाएगा ਤੁਹਾਨੂੰ ਪਤਾ ਕਿ ਰੇਡੀਓ ਤੋਂ ਗੁਰੂ ਨਾਨਕ ਦੇਵ ਜੀ ਦੇ ਸੰਸਾਰ ਵਿੱਚ ਆਗਮਨ ਪੁਰਬ ਮਨਾਉਣ ਲਈ 1995 ਤੋਂ ਹਰ ਸਾਲ ਅਖੰਡ ਪਾਠ ਦਾ ਸਿੱਧਾ ਪ੍ਰਸਾਰਣ ਹੁੰਦਾ 2001 ਤੋਂ ਟੀਵੀ ਰਾਹੀਂ ਵੀ ਇਹ ਪ੍ਰਸਾਰਣ ਨਾਲੋਂ ਨਾਲ ਚੱਲਦਾ ਆ ਰਿਹਾ ਇਸ ਮੌਕੇ 'ਤੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੁੰਦਾ ਅਤੇ ਰੇਡੀਓ ਅਤੇ ਟੈਲੀਵਿਜ਼ਨ ਦੇ ਸਟੂਡੀਓ 'ਚ ਲੋਕ ਹੁੰਮ ਹੁਮਾ ਕੇ ਪਹੁੰਚਦੇ ਨੇ ਘਰਾਂ ਵਿੱਚ ਵੀ ਇਲਾਹੀ ਬਾਣੀ ਦੇ ਪ੍ਰਸਾਰਣ ਦਾ ਸ਼ਰਧਾ ਨਾਲ ਆਨੰਦ ਮਾਣਿਆ ਜਾਂਦਾ ਰੇਡੀਓ ਸੈੱਟ ਬਾਰੇ ਸੁਰਸਾਗਰ ਦੇ ਸਟੂਡੀਓ 416-746-9600 ਅਤੇ ਜਾਂ 647-502-4800 'ਤੇ ਤੁਸੀਂ ਟੈਲੀਫੋਨ 'ਤੇ ਸੰਪਰਕ ਕਰ ਸਕਦੇ ਹੋ ਐੱਸ ਐੱਸ ਟੈਲੀਵਿਜ਼ਨ ਦੇ 24 ਘੰਟੇ ਚੱਲਦੇ ਪ੍ਰੋਗਰਾਮ ਵੇਖਣ ਲਈ ਰੋਜਰਸ ਕੇਬਲ ਕੋਜਕੋ ਕੇਬਲ ਬੈੱਲ ਫਾਈਬਰ ਜਾਂ ਸੁਰਸਾਗਰ ਦੇ ਸਟੂਡੀਓ ਸੰਪਰਕ ਕੀਤਾ ਜਾ ਸਕਦਾ ਇਹ ਸੁਨੇਹਾ ਸਰਦਾਰ ਰਵਿੰਦਰਜੀਤ ਸਿੰਘ ਪੰਨੂ ਵੱਲੋਂ ਦਿੱਤਾ ਗਿਆ ਸੀ ਜੀ ਇਹ ਵੀ ਤੁਹਾਨੂੰ ਸੁਣਾਤਾ ਹੈ ਅਤੇ ਕੱਲ੍ਹ ਗੱਲਬਾਤ ਚੱਲਦੀ ਸੀਗੀ ਆਪਣੀ ਬੱਚਿਆਂ ਸੰਬੰਧੀ ਸ਼ਿਵਿੰਦਰ ਦਾ ਇਹ ਵਿਊ ਸੀਗਾ ਕਿ ਇਹ ਜੀ ਹਮੇਸ਼ਾ ਹੀ ਹੁੰਦਾ ਬਈ ਜਿਹੜੀ ਜਨਰੇਸ਼ਨ ਥੋੜ੍ਹੀ ਜਿਹੀ ਓਲਡ ਹੁੰਦੀ ਆ ਉਹ ਕਹਿੰਦੇ ਜੀ ਬੱਚੇ ਸਾਡੀ ਗੱਲ ਨਹੀਂ ਸੁਣਦੇ ਪਰ ਜਦੋਂ ਇਹ ਜਨਰੇਸ਼ਨ ਆਪ ਯੰਗ ਹੁੰਦੀ ਆ ਉਦੋਂ ਇਹਨਾਂ ਦੇ ਮਾਂ ਪਿਓ ਕਹਿੰਦੇ ਹੁੰਦੇ ਸੀ ਵੀ ਆਹ ਬੱਚੇ ਸਾਡੀ ਗੱਲ ਨਹੀਂ ਸੁਣਦੇ ਅਤੇ ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹਿੰਦਾ ਹੁਣ ਉਹਨਾਂ ਨੇ 2-3 ਪੱਖ ਰੱਖੇ ਸੀ ਕਹਿੰਦੇ ਜੀ ਇੱਕ ਤਾਂ ਇਹ ਹੁੰਦਾ ਕਿ ਬੱਚਿਆਂ ਨੂੰ ਆਪਾਂ ਧੱਕੇ ਨਾਲ ਗੱਲ ਸੁਣਾਉਣ ਲੱਗੀ ਉਪਦੇਸ਼ ਦੇਣ ਲੱਗੀ ਹੈ ਅਤੇ ਉਹ ਫਿਰ ਨਹੀਂ ਗੱਲ ਸੁਣਦੇ ਉਪਦੇਸ਼ ਤਾਂ ਕਹਿੰਦੇ ਧਾਰਮਿਕ ਸੰਸਥਾਵਾਂ 'ਚ ਬਹੁਤ ਦਿੱਤੇ ਜਾਂਦੇ ਨੇ ਪਰ ਨਾਲੇ ਲੋਕ ਮੱਥਾ ਟੇਕ ਆਉਂਦੇ ਅਤੇ ਨਾਲੇ ਹਾਂਜੀ ਕਹਿ ਕੇ ਉਪਦੇਸ਼ ਨੂੰ ਉੱਥੇ ਹੀ ਰੱਖਿਆ ਆਉਂਦੇ ਆ ਇਸ ਕਰਕੇ ਉਪਦੇਸ਼ ਨਹੀਂ ਚੱਲਦੇ ਕਹਿੰਦੇ ਜੀ ਦੋਸਤੀ ਬਣਾ ਕੇ ਰੱਖੋ ਇੱਥੇ ਜਿਹੜੇ ਪੇਰੈਂਟਸ ਨੇ ਉਹ ਇਹ ਫੀਲ ਕਰਦੇ ਨੇ ਵੀ ਅਸੀਂ ਦੋਸਤੀ ਵੀ ਬਣਾ ਕੇ ਰੱਖਦੇ ਹਾਂ ਅਤੇ ਫਿਰ ਵੀ ਕਈ ਵਾਰੀ ਗੱਲ ਉਹਨਾਂ ਦੀ ਸੁਣਦੇ ਨਹੀਂ ਇਹਨੂੰ ਜਨਰਲਾਈਜ਼ ਨਹੀਂ ਕੀਤਾ ਜਾ ਸਕਦਾ ਬਹੁਤ ਬੱਚੇ ਬਹੁਤ ਸਿਆਣੇ ਨੇ ਉਹ ਗੱਲਬਾਤ ਕਹਿਣ ਤੋਂ ਪਹਿਲਾਂ ਹੀ ਸਮਝਦੇ ਨੇ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਉਹ ਕਹਿੰਦੇ ਜੀ ਸਾਨੂੰ ਵੱਡੇ ਕਹਿਣ ਨਾ ਅਸੀਂ ਪਹਿਲਾਂ ਹੀ ਕੰਮ ਕਰ ਦਈਏ ਪਹਿਲਾਂ ਹੀ ਅਸੀਂ ਸਮਝ ਲਈਏ ਤਾਂ ਵਧੀਆ ਗੱਲ ਆ ਇਹੋ ਜਿਹੇ ਵੀ ਬੱਚੇ ਹੈਗੇ ਨੇ ਉਹਨਾਂ ਦੀ ਗਿਣਤੀ ਵੀ ਕੋਈ ਘੱਟ ਨਹੀਂ ਪਰ ਕਈ ਇਹੋ ਜਿਹੇ ਬੱਚੇ ਵੀ ਹੈਗੇ ਨੇ ਜੀ ਉਹ ਕੁਛ ਮਰਜ਼ੀ ਕਹੀ ਜਾਓ ਇੱਧਰਲੇ ਕੰਨੋਂ ਸੁਣਿਆ ਅਤੇ ਇੱਧਰਲੇ ਕੰਨੋਂ ਕਿਹਾ ਹੁਣ ਇਹ ਇੰਨਾ ਸੈਂਸਿਟਿਵ ਵਿਸ਼ਾ ਵੀ ਲੋਕ ਆਪਣੇ ਬੱਚਿਆਂ ਦੀ ਗੱਲ ਨਹੀਂ ਕਰਦੇ ਕਦੇ ਮਾੜੀ ਜਿਹੀ ਗੱਲ ਹੋਵੇ ਉਹ ਕਹਿਣਗੇ ਜੀ ਨਹੀਂ ਸਾਡੇ ਬੱਚੇ ਤਾਂ ਬਹੁਤ ਸਿਆਣੇ ਨੇ ਸਾਡੇ ਬੱਚੇ ਨਹੀਂ ਸਾਡੇ ਬੱਚੇ ਤਾਂ ਇੰਨੇ ਸਿਆਣੇ ਤੁਸੀਂ ਗੱਲ ਹੀ ਛੱਡ ਦਿਉ ਉਹ ਠੀਕ ਹੈ ਜੀ ਸਾਰੇ ਆਪੋ ਆਪਣੇ ਬੱਚਿਆਂ ਨੂੰ ਸਿਆਣੇ ਕਹਿੰਦੇ ਨੇ ਚੰਗੀ ਗੱਲ ਆ ਸਾਰਿਆਂ ਦੇ ਬੱਚੇ ਸਿਆਣੇ ਹੋਣਗੇ ਅਤੇ ਅਗਲੀ ਜਨਰੇਸ਼ਨ ਆ ਜਿਹੜੀ ਉਹ ਸਿਆਣੀ ਹੋਊਗੀ ਪਰ ਜੇ ਸਾਰੇ ਹੀ ਸਿਆਣੇ ਨੇ ਤਾਂ ਫਿਰ ਇਹ ਘਟਨਾਵਾਂ ਕਿਵੇਂ ਵਾਪਰਦੀਆਂ ਨੇ ਜਦੋਂ ਇਹ ਗੱਲ ਸ਼ਿਵਿੰਦਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹ ਕਹਿੰਦੇ ਆ ਜੀ ਕਹਿੰਦੇ ਇੱਥੇ ਕਹਿੰਦੇ ਸਾਡੇ ਕਹਿੰਦੇ ਟਰੈਕਟਰਾਂ ਨੂੰ ਟੋਚਣ ਪਾ ਲੈਂਦੇ ਨੇ ਸਿਆਣੇ ਸਿਰਾਂ 'ਤੇ ਦਸਤਾਰਾਂ ਸਜਾਈਆਂ ਹੁੰਦੀਆਂ ਦਾੜੀਆਂ ਚਿੱਟੀਆਂ ਹੁੰਦੀਆਂ ਉੱਧਰ ਨੂੰ ਖਿੱਚਣ ਲੱਗ ਜਾਂਦਾ ਉੱਧਰ ਨੂੰ ਖਿੱਚਣ ਲੱਗ ਜਾਂਦਾ ਉਹ ਟਰੈਕਟਰ ਉਲਟ ਜਾਂਦਾ ਅਤੇ ਬੰਦਾ ਜਿਹੜਾ ਉਹ ਮਰ ਜਾਂਦਾ ਅਤੇ ਫਿਰ ਉਹ ਕਹਿੰਦੇ ਸਕੂਟਰ ਮੋਟਰਸਾਈਕਲ ਘੱਟ ਭਜਾਉਂਦੇ ਨੇ ਚਾਚਾ 'ਚ ਫੁਕਰਾ ਪਾਉਣਾ ਜਿਹੜਾ ਉਹ ਬੱਚੇ ਵੀ ਕਰਦੇ ਨੇ ਅਤੇ ਵੱਡੇ ਵੀ ਕਰਦੇ ਨੇ ਅਤੇ ਇਹ ਜਿਹਾ ਕੁਝ ਆਪਣਾ ਕੱਲ੍ਹ ਗੱਲਾਂ ਬਾਤਾਂ ਚੱਲਦੀ ਰਹੀਆਂ ਆਓ ਆਪਾਂ ਸ਼ਿਵਿੰਦਰ ਨਾਲ ਦੁਬਾਰਾ ਗੱਲਬਾਤ ਕਰਦੇ ਸ਼ਿਵਿੰਦਰ ਜੀ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ
ਸ਼ੁਕਰੀਆ ਜੀ
ਅਸੀਂ ਕੱਲ੍ਹ ਵਾਲੀ ਗੱਲ ਆ ਜਿਹੜੀ ਉਹ ਹੀ ਦੁਬਾਰਾ ਤੋਰ ਰਹੇ ਹਾਂ ਜੀ ਬਈ ਜਨਰੇਸ਼ਨ ਇਹ ਵਾਲੀ ਜਨਰੇਸ਼ਨ ਜਿਹੜੀ ਜਿਹਦੀ ਉਮਰ ਕੁਝ ਵੱਧ ਰਹੀ ਆ ਇਹ ਕਹਿੰਦੀ ਬੱਚੇ ਸਾਡੇ ਗੱਲ ਨਹੀਂ ਸੁਣਦੇ ਅਤੇ ਜਦੋਂ ਇਹ ਆਪ ਯੰਗ ਸੀ ਇਹਨਾਂ ਦੇ ਮਾਂ ਪਿਓ ਕਹਿੰਦੇ ਹੁੰਦੇ ਸੀ ਬੱਚੇ ਸਾਡੀ ਗੱਲ ਨਹੀਂ ਸੁਣਦੇ ਅਤੇ ਗੱਲ ਇਹ ਆ ਵੀ ਇਹ ਜੇ ਬੱਚਿਆਂ ਦੀ ਵੀ ਘਾਟ ਨਹੀਂ ਜਿਹੜੇ ਚੰਗੀ ਤਰ੍ਹਾਂ ਗੱਲ ਸੁਣਦੇ ਨੇ ਜਿਹੜੇ ਸੁਣਨ ਤੋਂ ਪਹਿਲਾਂ ਹੀ ਉਹ ਆਪ ਉਹੋ ਜਿਹਾ ਕੁਛ ਕਰਦੇ ਨੇ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਪਰ ਇਹੋ ਜਿਹੇ ਬੱਚੇ ਵੀ ਹੈਗੇ ਨੇ ਜਿਹੜੇ ਬਿਲਕੁਲ ਇੱਕ ਕੰਨੋਂ ਸੁਣਿਆ ਅਤੇ ਦੂਜੇ ਕੰਨੋਂ ਕੱਢਤਾ ਅਤੇ ਫਿਰ ਇਹ ਹੋ ਜਾਂਦਾ ਕਿ ਸਿਆਣੇ ਕਿਹੜਾ ਚੰਗੀ ਤਰ੍ਹਾਂ ਸਿਆਣੇ ਨੇ ਉਮਰ 'ਚ ਜ਼ਰੂਰ ਸਿਆਣੇ ਹੋ ਗਏ ਉਹ ਤੁਸੀਂ ਜਿਹੜੀ ਗੱਲ ਕਰਦੇ ਸੀ ਕਿ ਉਹ ਟਰੈਕਟਰਾਂ ਨੂੰ ਟੋਚਣ ਪਾਇਆ ਹੁੰਦਾ ਉਹਨਾਂ ਨੇ ਇੱਕ ਉੱਧਰੋਂ ਖਿੱਚਣ ਲੱਗ ਜਾਂਦਾ ਇੱਕ ਉੱਧਰੋਂ ਖਿੱਚਣ ਲੱਗ ਜਾਂਦਾ ਮੋਟਰਸਾਈਕਲ ਸਕੂਟਰ ਉਹ ਵੀ ਤੇਜ਼ ਭਜਾਉਂਦੇ ਨੇ ਉਹ ਵੀ ਕਾਹਲੀ 'ਚ ਨੇ ਜਿਵੇਂ ਪਰਸੋਂ ਤੁਹਾਡੇ 'ਚ ਗੱਡੀ ਠੋਕਤੀ ਪਿੱਛੋਂ ਅਤੇ ਇਹ ਜਿਹਾ ਵਰਤਾਰਾ ਜਿਹੜਾ ਇਹ ਲਗਾਤਾਰ ਚੱਲ ਰਿਹਾ ਪਰ ਇੱਥੇ ਸਵਾਲ ਇਹ ਪੈਦਾ ਹੁੰਦਾ ਬਈ ਮਾਂ ਪਿਓ ਗੱਲ ਨਹੀਂ ਕਰਦੇ। ਮਾਂ ਪਿਓ ਕਹਿੰਦੇ ਜੀ ਅਸੀਂ ਆਪਣੇ ਘਰ ਦੀ ਪ੍ਰਾਈਵੇਸੀ ਕਿਉਂ ਦੱਸਣੀ ਆ, ਤੇ ਇਹਦੇ ਕਰਕੇ ਇਹ ਮੁੱਦਾ ਵਿਚਾਰਿਆ ਨਹੀਂ ਜਾਂਦਾ। ਤੇ ਉਹਦੇ ਚ ਪ੍ਰੋਬਲਮ ਇਹ ਹੁੰਦੀ ਆ ਵੀ ਆਮ ਛੋਟੀਆਂ ਮੋਟੀਆਂ ਘਟਨਾਵਾਂ ਤਾਂ ਲੁਕੀਆਂ ਰਹਿੰਦੀਆਂ ਨੇ, ਪਰ ਜਦੋਂ ਫਿਰ ਗੱਲ ਇਹੋ ਜਿਹੀ ਹੋ ਜਾਂਦੀ ਆ ਬਈ ਸੜਕਾਂ ਦੇ ਉੱਤੇ ਸਟੰਟ ਡਰਾਈਵਿੰਗ ਕੀਤੀ ਜਾਂਦੀ ਆ, ਐਕਸੀਡੈਂਟ ਹੋ ਜਾਂਦੇ ਨੇ, ਫਿਰ ਇਹ ਗੱਲ ਕਰਨ ਨੂੰ ਫਿਰ ਮਨ ਕਰਦਾ। ਫਿਰ ਲੋਕ ਘੁਸਰ ਮੁਸਰ ਕਰਕੇ ਸਾਨੂੰ ਮੀਡੀਆ ਨੂੰ ਕਹਿੰਦੇ ਜੀ ਤੁਸੀਂ ਆਹ ਗੱਲ ਨਹੀਂ ਕਰਦੇ। ਅਸੀਂ ਕਿਹਾ ਜੀ ਅਸੀਂ ਤਾਂ ਕਿਤੇ ਨਾ ਕਿਤੇ ਕੋਈ ਨਾ ਕੋਈ ਵਿਸ਼ਾ ਕਵਰ ਕਰਦੇ ਰਹਿੰਦੇ, ਚਲੋ ਦੁਬਾਰਾ ਕਰ ਲੈਂਦੇ ਹਾਂ। ਅਤੇ ਇਹ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਚਰਨਜੀਤ ਜੀ, ਕੱਲ ਆਪਣੀ ਜਿਹੜੀ ਗੱਲ ਹੋਈ ਸੀ ਨਾ, ਉਹ ਹੋਈ ਸੀਗੀ ਕਿ ਕੱਲ ਆਪਣਾ ਜਿਹੜਾ ਸਾਰਾ ਫੋਕਸ ਸੀ, ਖਾਸ ਕਰ ਮੇਰਾ, ਉਹ ਸੀਗਾ ਕਿ ਇੱਕ ਜਿਹੜਾ ਸਾਡਾ ਜਿਹੜਾ ਮੁਆਸ਼ਰਾ ਕਿਸ ਜਿਹੜੀ ਬਣਤਰ ਦੇ ਉੱਤੇ ਉਸਰਿਆ ਹੋਇਆ ਹੈਗਾ, ਸਾਡਾ ਰਿਸ਼ਤਾ ਪ੍ਰਬੰਧ, ਸਾਡਾ ਜਿਹੜਾ ਬੱਚਿਆਂ ਨੂੰ ਜਿਹੜਾ ਹੈਗਾ ਪੈਦਾ ਕਰਨ ਵਾਲਾ, ਪਾਲਣ ਪੋਸ਼ਣ ਦਾ, ਫਿਰ ਸਿੱਖਿਆ ਦਾ, ਬੱਚਿਆਂ ਨਾਲ ਜਿਹੜਾ ਕਿਸ ਤਰ੍ਹਾਂ ਦਾ ਸਾਡਾ ਡਾਇਲੋਗ ਆ ਉਹਦੇ ਉੱਤੇ ਹੈ। ਇੱਕ ਤਾਂ ਇਹ ਚੀਜ਼ ਹੋ ਗਈ ਹੈ, ਉਹਦੇ ਵਿੱਚ ਇਹ ਗੱਲ ਠੀਕ ਹੈ ਕਿ ਜਿਹਦੇ ਵਿੱਚੋਂ ਕੱਲ ਇਹ ਨੇਤਰ ਕੇ ਆਇਆ ਸੀ ਕਿ ਸਾਡੇ ਰਿਸ਼ਤਿਆਂ ਦੇ ਵਿੱਚ ਇੱਕ ਤਾਂ ਜਮਹੂਰੀ ਕਰਨ ਨਹੀਂ ਹੈਗਾ, ਦੂਜਾ ਹੈਗਾ ਕਿ ਛੋਟ ਦਾ ਮਤਲਬ ਐਂ ਨਹੀਂ ਹੁੰਦਾ ਕਿ ਬੱਚਾ ਕੁਛ ਵੀ ਕਰੀ ਜਾਵੇ ਤੁਸੀਂ ਅੱਖਾਂ ਬੰਦ ਕਰ ਲੈਣੀਆਂ ਨੇ। ਉਹਦੇ ਵਿੱਚ ਤੁਸੀਂ ਇੱਕ ਚੈੱਕ ਹੁੰਦਾ ਕਿ ਤੁਸੀਂ ਦੋਸਤ ਬਣ ਕੇ, ਕਿਉਂਕਿ ਕੱਲ ਆਪਣਾ ਖਤਮ ਵੀ ਇੱਥੋਂ ਹੀ ਗੱਲ ਕੀਤੀ ਸੀ ਕਿ ਪ੍ਰਵਚਨ ਅਸੀਂ ਕਰਨ ਲੱਗ ਜਾਂਦੇ ਨੇ ਜਦੋਂ ਅਸੀਂ ਉਪਦੇਸ਼ਕ ਬਣ ਜਾਂਦੇ ਹਾਂ ਬੱਚਿਆਂ ਦੇ। ਉਪਦੇਸ਼ ਤਾਂ ਅੱਜ ਕੱਲ੍ਹ ਕੋਈ ਗੁਰਦੁਆਰੇ ਮੰਦਰ ਵਿੱਚ ਵੀ ਸੁਣ ਕੇ ਰਾਜੀ ਨਹੀਂ ਹੈਗਾ, ਜਿਹੜਾ ਭਾਈ ਜੀ ਕਰਦਾ ਛੇਤੀ ਬੰਦਾ ਬੋਰ ਹੋ ਜਾਂਦਾ ਕਿ ਭਾਈ ਜੀ 2 ਘੰਟੇ ਲੱਗਿਆ ਹੋਇਆ ਕੰਨ ਖਾਣ, ਛੇਤੀ ਛੇਤੀ ਆਪਣਾ ਰਸਮ ਪੂਰੀ ਕਰੇ, ਅੱਜ ਕੱਲ੍ਹ ਲੋਕਾਂ ਦੀ ਮਾਨਸਿਕਤਾ। ਸੋ ਇਸ ਕਰਕੇ ਉਪਦੇਸ਼ ਅੱਜ ਕੋਈ ਵੀ ਨਹੀਂ ਸੁਣਦਾ ਹੈਗਾ। ਅੱਜ ਜਿਹੜੇ ਅਸੀਂ ਇੱਕ ਸਲਾਹ ਦੇ ਸਕਦੇ ਹਾਂ, ਦੋਸਤ ਬਣ ਕੇ ਸਲਾਹ ਦੇ ਸਕਦੇ ਹਾਂ ਮਾਪੇ, ਉਹਦੇ ਵਿੱਚ ਵੀ ਹੁਣ ਕਈ ਕੈਟਾਗਰੀਆਂ, ਕਈ ਬੱਚੇ ਤਾਂ ਮਤਲਬ ਉਹ ਸਲਾਹ ਮੰਨ ਵੀ ਲੈਂਦੇ ਨੇ ਜਿਵੇਂ ਤੁਸੀਂ ਕਹਿ ਰਹੇ ਹੋ, ਕਈ ਨਹੀਂ ਮੰਨ ਲੈਂਦੇ। ਪਰ ਇਹਦੇ ਤੋਂ ਬਿਨਾਂ ਇੱਕ ਜਿਹੜਾ ਹੋਰ ਪੱਖ ਹੈ, ਇੱਕ ਤਾਂ ਹੋ ਗਿਆ ਘਰੇਲੂ ਪੱਖ ਕੱਲ ਜਿਹਦੇ ਤੇ ਆਪਾਂ ਗੱਲ ਕੀਤੀ ਹੈ, ਪਰ ਦੂਜਾ ਪੱਖ ਹੈਗਾ ਜਿਵੇਂ ਹੁਣ ਤੁਸੀਂ ਦੱਸਿਆ, ਮੈਂ ਵੀ ਦੱਸਿਆ ਸੀ ਕੱਲ ਕਿ ਬਹੁਤੇ ਮਾਂ ਬਾਪ ਆਪਣੀ ਉਮਰ ਚ ਵੀ ਕਰਦੇ ਰਹੇ ਆ, ਉਹ ਕਿਹੜਾ ਮਤਲਬ ਇਸ ਉਮਰ ਸਿਆਣੀ ਉਮਰ ਵਿੱਚ ਵੀ ਜਾ ਕੇ ਮਤਲਬ ਉਸ ਤਰ੍ਹਾਂ ਦੀਆਂ ਗੱਡੀਆਂ ਭਜਾਉਂਦੇ ਨੇ, ਇਹੋ ਜਿਹਾ ਹੋਰ ਸਾਰਾ ਕੁਛ ਹੁੰਦਾ ਜਿਹਦਾ ਮੈਂ ਪਰਸਨ ਚ ਉੱਥੇ ਵਿਕਟਮ ਵੀ ਬਣਿਆ। ਲੇਕਿਨ ਮਸਲਾ ਇਹ ਹੈਗਾ ਕਿ ਕੋਈ ਬੰਦਾ ਜਿਹੜਾ ਹੈਗਾ ਉਹਨੂੰ ਤੁਸੀਂ ਉਹਦੇ ਸਮਾਜ ਤੋਂ ਅਲੱਗ ਨਹੀਂ ਕਰ ਸਕਦੇ ਹੈਗੇ। ਮਤਲਬ ਮੰਨ ਲਓ ਕਿ ਉਹ ਜਿਸ ਸਮਾਜ ਦੇ ਵਿੱਚ ਆ, ਉਹ ਸਮਾਜ ਦੀ ਜਿਹੜੀ ਮਾਨਸਿਕਤਾ ਲਊਗਾ ਲਊਗਾ। ਉਹਦੀ ਛੋਟੀ ਜਿਹੀ ਮਿਸਾਲ ਹੈ, ਇੱਕ ਬੰਦਾ ਵਾ ਪਿੰਡ ਵਿੱਚ ਰਹਿੰਦਾ, ਪਿੰਡ ਵਾਲੀਆਂ ਜਿਹੜਾ ਕਲਚਰ ਆ ਉਹਦੇ ਵਿੱਚ ਹੈ, ਜਿੱਦਾਂ ਜਿੱਦਾਂ ਪਿੰਡਾਂ ਦੀ ਜਿਹੜੀ ਹੈਗੀ ਆ ਸਾਡੇ ਭਾਰਤੀ ਸਮਾਜ ਦੇ ਜਾਂ ਪੰਜਾਬੀ ਸਮਾਜ ਦੇ ਪਿੰਡਾਂ ਦੀ ਜਿਹੜੀ ਇੱਕ ਸੋਸਾਇਟੀ ਆ, ਉਹ ਫਿਊਡਲ ਕਿਸਮ ਦੀ ਸੋਸਾਇਟੀ ਆ, ਉਹਦੇ ਗੁਣ ਹੁੰਦੇ ਨੇ। ਉਹ ਥੋੜਾ ਜਿਹਾ ਸ਼ਹਿਰ ਵਿੱਚ ਆਉਂਦਾ, ਥੋੜਾ ਸ਼ਹਿਰ ਵਿੱਚ ਆ ਕੇ ਉਹਨੂੰ ਥੋੜਾ ਖੁੱਲਾ ਮਾਹੌਲ ਮਿਲਦਾ, ਉਹਦੀ ਸੋਚ ਵਿੱਚ ਵੀ ਮਾੜਾ ਮੋਟਾ ਉਸ ਤਰ੍ਹਾਂ ਦਾ ਜਿਹੜਾ ਖੁੱਲ੍ਹਾਪਣ ਆਉਂਦਾ, ਫਿਰ ਉਹ ਬੰਦਾ ਜਾ ਕੇ ਜਿਹੜਾ ਕਿਤੇ ਹੋਰ ਬਾਹਰ ਜਾਂਦਾ ਹੈਗਾ, ਉੱਥੇ ਜ਼ਿਆਦਾ ਜਿਹੜਾ ਹੈਗਾ ਡਿਵੈਲਪਡ ਸੋਸਾਇਟੀ ਹੈ ਉੱਥੇ, ਕਿਉਂਕਿ ਉੱਥੇ ਜਿਹੜਾ ਲੋਕਤੰਤਰ ਦਾ ਪੱਖ ਹੈ ਜਾਂ ਜਿਹੜਾ ਉੱਥੇ ਦਾ ਸੱਭਿਅਕ ਪੱਖ ਹੈ ਥੋੜਾ ਜਿਹਾ ਵਿਕਸਿਤ ਹੋਇਆ ਹੋਇਆ, ਉੱਥੇ ਬੰਦਾ ਦਾ ਕਿਤੇ ਨਾ ਕਿਤੇ ਜੇ ਪੂਰਾ ਨਹੀਂ ਤਾਂ ਕਾਫੀ ਹੱਦ ਤੱਕ ਉੱਥੇ ਜਾ ਕੇ ਉਹ ਵੀ ਵਿਕਸਿਤ ਹੁੰਦਾ। ਉਹ ਮਤਲਬ ਜਿਹੜੀਆਂ ਚੀਜ਼ਾਂ ਮਤਲਬ ਉਹਨੂੰ ਲੱਗਦਾ ਕਿ ਇੱਥੇ ਮਤਲਬ ਉਹ ਨਹੀਂ ਚੀਜ਼ਾਂ ਹੈਗੀਆਂ, ਉਹ ਵਿਕਸਿਤ ਹੁੰਦੀਆਂ ਉਹਦੇ ਵਿੱਚ ਆ ਕੇ। ਇਹਦਾ ਮਤਲਬ ਕਿ ਬੰਦੇ ਦਾ ਜਿਹੜਾ ਆਲਾ ਦੁਆਲਾ ਵਾ, ਸਮਾਜ ਹੈ, ਉਹ ਪ੍ਰਭਾਵਿਤ ਕਰਦਾ। ਮੰਨ ਲਓ ਹੁਣ ਤੁਸੀਂ ਦੇਖੋ ਕਿ ਜਿਹੜੇ ਸਮਾਜ 'ਚ ਅਸੀਂ ਰਹਿ ਰਹੇ ਹਾਂ ਉਹਦੇ ਵਿੱਚ ਟੈਨਸ਼ਨਾਂ ਹੀ ਟੈਨਸ਼ਨਾਂ ਨੇ। ਉਹਦੇ ਵਿੱਚ ਤੁਸੀਂ ਦੇਖੋ ਕਿ ਇੱਕ ਬੰਦਾ ਉਹਨੇ ਸਵੇਰੇ ਸਾਜਰੇ ਦਫ਼ਤਰ ਜਾਣਾ, ਦਫ਼ਤਰ ਵੀ ਉਹਨੇ ਜਿਹੜਾ ਹੈਗਾ ਸਹੀ ਟਾਈਮ ਤੇ ਪਹੁੰਚਣ ਨਹੀਂ ਡਰਿਆ ਕਿ ਵੀ ਬੌਸ ਜਿਹੜਾ ਟੱਟੂਗਾ, ਤੇ ਫਟਾਫਟ ਉਹ ਗੱਡੀ ਭਜਾਉਂਦਾ ਹੈਗਾ। ਫਿਰ ਉਦੋਂ ਬਾਅਦ ਵਿੱਚ ਉਹਨੇ ਜੀ ਦੇਖੋ ਦਫ਼ਤਰੋਂ ਵਿਹਲ ਹੋਣਾ, ਨਿਆਣੇ ਜਿਹੜਾ ਹੈਗਾ ਚੱਕਣੇ ਹੈਗੇ ਨੇ ਸਕੂਲੋਂ, ਫਿਰ ਉਹਨੇ ਫਟਾਫਟ ਜਾਣਾ, ਫਿਰ ਜੀ ਨਿਆਣੇ ਨੂੰ ਟਿਊਸ਼ਨ ਤੇ ਛੱਡਣਾ ਹੈਗਾ। ਇਹ ਜਿਹੜੀ ਸਾਰੀ ਲਾਈਫ ਆ, ਜਿਹੜੀ ਲਾਈਫ ਇੱਦਾਂ ਦੀ ਹੋ ਚੁੱਕੀ ਹੈਗੀ ਆ, ਜਿਹਦੇ ਬਾਰੇ ਇੱਕ ਪੰਜਾਬੀ ਦੇ ਸਾਡੇ ਇੱਕ ਸ਼ਾਇਰ ਹੈਗੇ ਨੇ ਗੁਰਦੀਪ, ਉਹਨਾਂ ਦਾ ਨਾਮ ਦੇਹਰਾਦੂਨ ਰਹਿੰਦੇ ਨੇ, ਕਿ ਜ਼ਿੰਦਗੀ ਇੱਕ ਆਦਤ ਜਿਹੀ ਬਣ ਕੇ ਰਹਿ ਗਈ ਹੈ, ਮੈਨੂੰ ਵੀ ਆਪਣੀ ਆਦਤ ਪੈ ਗਈ ਹੈ। ਇਹਦੇ ਵਿੱਚ ਬੰਦੇ ਨੂੰ ਆਪਣੀ ਇੱਕ ਤਰ੍ਹਾਂ ਦੀ ਆਦਤ ਪੈ ਜਾਂਦੀ ਹੈ ਕਿ ਉਦੋਂ ਉੱਠਣਾ ਜੀ ਉਦੋਂ ਹੀ ਕਰੀ ਜਾਣਾ, ਕਾਹਲੀ ਕਰਨਾ, ਜਾਂ ਜਿਵੇਂ ਸਾਡੇ ਪੰਜਾਬੀ ਦੇ ਸ਼ਾਇਰ ਮੀਸੇ ਨੇ ਕਿਹਾ ਕਿ ਸਫ਼ਰ ਇੱਥੇ ਤੱਕ ਹੀ ਰਹਿ ਜਾਂਦਾ ਵੀ ਦਫ਼ਤਰੋਂ ਘਰ ਤੇ ਘਰ ਤੋਂ ਦਫ਼ਤਰ ਹੁਣ ਤੱਕ ਦਾ ਸਫ਼ਰ ਰਹਿ ਜਾਂਦਾ। ਇਹ ਜਿਹੜੀ ਜ਼ਿੰਦਗੀ ਹੈ, ਇਹ ਜ਼ਿੰਦਗੀ ਇੱਕ ਥੋੜੀ ਜਿਹੀ ਕਾਹਲੀ ਵਾਲਾ ਬਣ ਲਿਆਉਂਦੀ ਆ। ਫਿਰ ਕਈ ਤਰ੍ਹਾਂ ਦੇ ਜਿਹੜੇ ਹੈਗੇ ਆ ਮਾਨਸਿਕ ਤਣਾਅ ਦਾ ਵੀ ਕਾਰਨ ਬਣ ਗਈ ਆ, ਉਹ ਤਣਾਅ ਫਿਰ ਤੁਹਾਨੂੰ ਤੁਹਾਡੇ ਰਿਸ਼ਤਿਆਂ ਵਿੱਚ ਵੀ ਦਿਖਦੇ ਨੇ, ਤੁਹਾਡੇ ਹਰ ਤਰ੍ਹਾਂ ਦੀ ਹਰਕਤ ਵਿੱਚ, ਚਾਹੇ ਫਿਰ ਤੁਸੀਂ ਗੱਡੀ ਚਲਾ ਲਓ, ਚਾਹੇ ਫਿਰ ਤੁਸੀਂ ਜਿਹੜਾ ਹੈਗਾ ਕੋਈ ਆਪਣੇ ਦਫ਼ਤਰ ਵਿੱਚ ਕੰਮ ਕਰ ਲਓ, ਤੁਹਾਨੂੰ ਲੱਗਦਾ ਕਿ ਯਾਰ ਕੰਮ ਮੈਂ ਆਹ ਕਰਨ ਲੱਗਿਆ ਸੀ, ਅੱਜ ਮੇਰੇ ਕੋਲੋਂ ਫਾਈਲਾਂ ਵਿੱਚ ਹੀ ਗੜਬੜ ਹੋ ਗਈ ਹੈ, ਇਹ ਸਾਰਾ ਕੁਛ ਜਿਹੜਾ ਹੈਗਾ ਇਹ ਸਾਡੇ ਮੁਆਸ਼ਰੇ ਤੋਂ, ਸਾਡੇ ਜਿਹੜੇ ਸਮਾਜ ਦੇ ਵਿੱਚ ਸਮਾਜ ਦੀ ਜਿਸ ਤਰ੍ਹਾਂ ਦੀ ਬਣਤਰ ਹੈ ਉਹਦੇ ਨਾਲੋਂ ਅਸੀਂ ਤੋੜ ਕੇ ਨਹੀਂ ਦੇਖ ਸਕਦੇ।
ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ, ਪਰ ਇੱਥੇ ਜਿਹੜੀ ਗੱਲਬਾਤ ਆ, ਜਿਹੜੀ ਆਪਾਂ ਐਗਜੈਕਟਲੀ ਜਿਹੜੀ ਗੱਲਬਾਤ ਕਰਨੀ ਚਾਹੁੰਦੇ ਹਾਂ, ਉਹ ਇਹ ਹੈ, ਇਹ ਵੀ ਸਮਾਜ ਦਾ ਅਸਰ ਪੈਂਦਾ ਜੀ, ਆਲੇ ਦੁਆਲੇ ਦਾ ਅਸਰ ਪੈਂਦਾ। ਇੱਥੇ ਪੀਅਰ ਪ੍ਰੈਸ਼ਰ ਕਹਿ ਦਿੰਦੇ, ਆਲੇ ਦੁਆਲੇ ਤੁਸੀਂ ਘਰੇ ਜਿੰਨੀ ਮਰਜ਼ੀ ਬੱਚਿਆਂ ਨੂੰ ਸਿੱਖਿਆ ਦੇ ਲਓ ਅਤੇ ਉਹ ਜਦੋਂ ਉਹ ਕਾਲਜ ਯੂਨੀਵਰਸਿਟੀ ਜਾਂਦੇ ਨੇ ਆਪਣਾ ਮਾਹੌਲ ਉਹਦਾ ਹੁੰਦਾ, ਉਹ ਮਾਹੌਲ ਉਹਨਾਂ ਦੇ ਮਨ ਦੇ ਵਿੱਚ ਵੱਸਦਾ ਜਾ ਕੇ, ਕਿਤੇ ਨਾ ਕਿਤੇ ਉਹ ਮਾਹੌਲ ਜਿਹੜਾ ਵੱਸਦਾ ਪਹਿਲਾਂ ਜਿਹੜਾ ਉਹਨਾਂ ਦੇ ਅਚੇਤ ਮਨ ਦੇ ਵਿੱਚ ਘਰ ਦਾ ਮਾਹੌਲ ਵੱਸਿਆ ਹੁੰਦਾ, ਉਹਦੇ ਨਾਲ ਟਕਰਾਅ ਵੀ ਹੁੰਦਾ, ਉਹ ਬੱਚਾ ਦੁਬਿਧਾ 'ਚ ਵੀ ਰਹਿੰਦਾ। ਕਈ ਵਾਰੀ ਉਹ ਜਦੋਂ ਘਰ ਤੋਂ ਬਾਹਰ ਵਿਚਰਦਾ ਤਾਂ ਉਹ ਜਿਹੜਾ ਕਾਲਜ ਯੂਨੀਵਰਸਿਟੀ ਵਾਲਾ ਮਾਹੌਲ ਆ ਉਹਦੇ 'ਚ ਵਿਚਰਦਾ, ਜਦੋਂ ਘਰ ਆ ਜਾਂਦਾ ਤਾਂ ਉਹ ਘਰ ਦੇ ਵਿੱਚ ਉਸ ਮਾਹੌਲ ਮੁਤਾਬਕ ਵਿਚਰਦਾ। ਪਰ ਕਈ ਵਾਰੀ ਦੇਖਿਆ ਗਿਆ ਜਦੋਂ ਉਹਦੀ ਮਾਨਸਿਕਤਾ ਠੀਕ ਨਹੀਂ ਰਹਿੰਦੀ, ਉਹ ਘਰੇ ਮਤਲਬ ਬਾਹਰ ਵਾਲਾ ਜਿਹੜਾ ਮਾਹੌਲ ਹੁੰਦਾ ਉਹ ਇੰਟਰੈਕਟ ਕਰ ਰਿਹਾ ਹੁੰਦਾ, ਜਿਹਦੇ ਬਾਹਰ ਜਾਂਦਾ ਜਦੋਂ ਉਹ ਘਰ ਵਾਲੀਆਂ ਕਈ ਗੱਲਾਂ ਕਰ ਰਿਹਾ ਹੁੰਦਾ, ਉਹਦੇ ਮਜ਼ਾਕ ਵੀ ਉਹਦੇ ਦੋਸਤ ਮਿੱਤਰ ਨਾਲ ਦੇ ਮਜ਼ਾਕ ਵੀ ਕਰਦੇ ਕਿ ਤੂੰ ਵੱਡਾ ਹੋ ਗਿਆ ਹੁਣ ਘਰ ਵਾਲੀਆਂ ਗੱਲਾਂ ਹੀ ਕਰੀ ਜਾਣੀਆਂ, ਬਹੁਤ ਕੁਛ ਹੁੰਦਾ। ਪਰ ਗੱਲ ਜਿਹੜੀ ਇਹ ਹੈ ਉਸ ਉਮਰ ਦੇ ਵਿੱਚ ਬੱਚੇ ਨੇ, ਕਿਉਂਕਿ ਤਜਰਬਾ ਜ਼ਿੰਦਗੀ ਦਾ ਐਕਸਪੀਰੀਅੰਸ ਨਹੀਂ ਹੁੰਦਾ, ਮਾਂ ਪਿਓ ਉਹਨਾਂ ਦੀ ਮਾਨਸਿਕਤਾ ਜਿਹੋ ਜਿਹੀ ਮਰਜ਼ੀ ਹੋਵੇ ਪਰ ਉਹ ਉਹਨਾਂ ਨੇ ਇੱਕ ਉਮਰ ਦਾ ਤਜਰਬਾ ਹੰਢਾਇਆ ਹੁੰਦਾ, ਬੱਚੇ ਨੇ ਉਹ ਉਮਰ ਦਾ ਤਜਰਬਾ ਜੇ ਐਕਸਪੀਰੀਅੰਸ ਕਰਨਾ ਹੁੰਦਾ, ਮਾਂ ਪਿਓ ਨੂੰ ਪਤਾ ਹੁੰਦਾ ਵੀ ਇੱਕ ਸ਼ਰਾਰਤਾਂ ਜਿਹੜੀਆਂ ਜਦੋਂ ਇੱਕ ਹੱਦ ਤੋਂ ਵਧਣਗੀਆਂ ਉਹ ਆਲੇ ਦੁਆਲੇ ਲਈ ਇਹਦੇ ਲਈ ਵੀ ਖਤਰਾ ਹੋ ਸਕਦੀਆਂ ਨੇ। ਪਰ ਕਿਉਂਕਿ ਉਮਰ ਦੀ ਅਵਸਥਾ ਉਹ ਹੁੰਦੀ ਆ, ਉਹਨੇ ਜ਼ਿੰਦਗੀ ਦੀ ਡਾਰਕ ਸਾਈਡ ਨਹੀਂ ਵੇਖੀ ਹੁੰਦੀ, ਈਵਨ ਉਹਨੇ ਇਹ ਵੀ ਨਹੀਂ ਵੇਖਿਆ ਹੁੰਦਾ, ਮਾਂ ਪਿਓ ਦੀ ਉਮਰ ਵੱਧ ਜਾਂਦੀ ਹੈ, ਮਾਂ ਪਿਓ ਨੂੰ ਪਤਾ ਵੀ ਜ਼ਿੰਦਗੀ 'ਚ ਮੌਤ ਨਾਂ ਦੀ ਵੀ ਕੋਈ ਚੀਜ਼ ਹੁੰਦੀ ਹੈ, ਬੱਚਿਆਂ ਨੂੰ ਪਤਾ ਤਾਂ ਹੁੰਦਾ ਇਸ ਗੱਲ ਦਾ ਵੀ ਮੌਤ ਹੋਣੀ ਹੈ ਨਾ, ਪਰ ਉਹ ਬੇਪਰਵਾਹ ਹੁੰਦੇ ਆ। ਹੁਣ ਇਸ ਗੱਲ 'ਤੇ ਟਕਰਾਅ ਆ ਜਾਂਦਾ, ਬੱਚੇ ਕਹਿੰਦੇ ਆ ਜੀ ਤੁਸੀਂ ਸਾਨੂੰ ਖਾਮ ਖਾ ਸਿੱਖਿਆ ਦੇਈ ਜਾਂਦੇ ਹੋ, ਮਾਂ ਪਿਓ ਦਾ ਸੇਫਟੀ ਅਤੇ ਸਿਕਿਉਰਿਟੀ ਦੇ ਮਸਲੇ ਦੇ ਉੱਤੇ ਉਹਨਾਂ ਨੂੰ ਪਤਾ ਹੁੰਦਾ ਵੀ ਜਦੋਂ ਇੱਕ ਹੱਦ ਤੋਂ ਇਹਨਾਂ ਦੀਆਂ ਕਾਰਵਾਈਆਂ ਵਧਣਗੀਆਂ, ਤੇਜ਼ ਸਪੀਡ ਹੋਊ, ਐਂ ਹੋਊ, ਉਵੇਂ ਹੋਊ, ਅਤੇ ਫਿਰ ਇਹ ਨੁਕਸਾਨਦੇਹ ਨੇ। ਚੰਗੇ ਸਿਆਣੇ ਪੇਰੈਂਟਸ ਕਹਿੰਦੇ ਨੇ ਜੀ ਅਸੀਂ ਬੱਚਿਆਂ ਨੂੰ ਭਾਵੇਂ ਸਿੱਖਿਆ ਦਿਓ ਕਿ ਤੋਰੀਏ ਅਤੇ ਪੁਲਿਸ ਵਾਲਾ ਟਿਕਟ ਕੱਟ ਜਾਂਦਾ, ਕਈ ਵਾਰੀ ਤਾਂ ਗੱਡੀ ਟੋਹ ਹੋ ਜਾਂਦੀ ਹੈ, ਪੁਲਿਸ ਵਾਲਾ ਕਹਿ ਦਿੰਦਾ ਜੀ ਇਹ ਗੱਡੀ ਹੈ ਜਿਹੜੀ 150 ਕਿਲੋਮੀਟਰ ਦੀ ਸਪੀਡ 'ਤੇ ਤੋਂ ਉੱਤੇ ਸੀ, ਮੈਂ ਬਚਾ ਇਹਦਾ ਇਹ ਕਰਤਾ ਵੀ ਲਾਇਸੈਂਸ ਨਹੀਂ ਸਸਪੈਂਡ ਹੋਇਆ ਪਰ ਗੱਡੀ ਨਹੀਂ ਇਹਨੂੰ ਦੇਣੀ। ਮਾਂ ਪਿਓ ਫਿਰ ਕਹਿੰਦੇ ਨੇ ਕਿ ਭਾਈ ਤੂੰ ਗੱਡੀ ਨਹੀਂ ਚਲਾਉਣੀ, ਗੱਡੀ ਕਰ ਜਾ ਘਰੇ ਖੜੀ ਅਤੇ ਬੱਸ 'ਤੇ ਜਾਇਆ ਕਰੋ, 2-4 ਦਿਨ ਗੱਲ ਇਹੋ ਜਿਹੀ ਚੱਲਦੀ ਹੈ ਅਤੇ 5-7 ਦਿਨਾਂ 'ਚ ਫਿਰ ਆਈ ਗਈ ਹੋ ਜਾਂਦੀ ਹੈ। ਜਾਣੀ ਜ਼ਿੰਦਗੀ ਦਾ ਐਕਸਪੀਰੀਅੰਸ ਜਿਹੜਾ ਬੱਚੇ ਨੇ ਨਹੀਂ ਕੀਤਾ, ਜਿਹਦੇ 'ਚ ਬੱਚੇ ਦੀ ਜਾਨ ਜਾ ਸਕਦੀ ਹੈ, ਕਿਸੇ ਹੋਰ ਦੀ ਜਾਨ ਜਾ ਸਕਦੀ ਹੈ, ਗਰੁੱਪਬਾਜ਼ੀਆਂ ਹੁੰਦੀਆਂ, ਗੈਂਗਵਾਰ ਹੁੰਦੀ ਹੈ, ਉਹਦੇ 'ਚੋਂ ਉਹਦੇ ਭਿਆਨਕ ਰਿਜ਼ਲਟ ਕੀ ਨਿਕਲਦੇ ਨੇ, ਬੱਚਿਆਂ ਨੂੰ ਉਹਨਾਂ ਰਿਜ਼ਲਟਾਂ ਬਾਰੇ ਜਾਣਕਾਰੀ ਨਹੀਂ ਹੁੰਦੀ, ਉਦੋਂ ਫਿਰ ਕੀ ਕੀਤਾ ਜਾਵੇ?
ਚੰਦ ਜੀ ਦੇ ਵਿੱਚ ਨਾ ਕੁਛ ਗੱਲਾਂ ਹੈਗੀਆਂ ਜੇ ਦੇਖੋ, ਇੱਕ ਤਾਂ ਜਿਹੜੀ ਆਪਾਂ ਸਾਰੀ ਗੱਲ ਕਰ ਰਹੇ ਹਾਂ ਨਾ ਉਹ ਇੱਕ ਖਾਸ ਕਲਾਸ ਦੀ ਗੱਲ ਕਰ ਰਹੇ ਹੈਗੇ ਹਾਂ, ਗੱਡੀਆਂ ਵਾਲੀ ਕਲਾਸ ਹੋ ਗਈ, ਸਕੂਟਰ ਮੋਟਰਸਾਈਕਲਾਂ ਵਾਲੀ ਕਲਾਸ ਹੋ ਗਈ, ਇਹਦੇ ਵਿੱਚ ਹੁਣ ਜਦ ਤਾਂ ਆਪਣੀ ਮਿਡਲ ਕਲਾਸ ਆ ਗਈ ਜਾਂ ਥੋੜ੍ਹੀ ਜਿਹੀ ਉਹ ਤੋਂ ਅਪਰ ਹੋਈ ਹੋਈ ਕਲਾਸ ਆ ਗਈ, ਠੀਕ ਹੈ, ਤੇ ਜਿਹੜੀ ਇੱਦੋਂ ਵੀ ਅਪਰ ਕਲਾਸ ਆ ਉਹਨਾਂ ਦੇ ਨੌਕਰ ਚੱਕਰ ਰੱਖੇ ਹੋਏ ਹੈਗੇ ਨੇ ਘੱਟੋ ਘੱਟ ਸਾਡੇ ਮੁਲਕ ਦੇ
ਵਿੱਚ।
ਹੁਣ ਇਹ ਜਿਹੜੀ ਇਸ ਕਲਾਸ ਦਾ ਕਰੈਕਟਰ ਕੀ ਹੈ, ਮੈਂ ਤੁਹਾਨੂੰ ਇੱਕ ਨਿੱਜੀ ਉਦਾਹਰਨ ਦਿੰਦਾ। 3 ਸਾਲ ਪਹਿਲਾਂ ਦੀ ਮੈਂ ਆਪਣੇ ਆਫਿਸ ਦੇ ਵਿੱਚ ਦੇਖੀ, ਉਦੋਂ ਮੈਂ ਇੱਕ ਅਖਬਾਰ 'ਚ ਕੰਮ ਕਰਦਾ ਸੀ, ਮੈਂ ਆਪਣੇ ਆਫਿਸ ਵਿੱਚ ਬੈਠਾ ਸੀ ਤੇ ਮੇਰੇ ਜਿਹੜੇ ਐਡੀਟਰ ਦਾ ਬੇਟਾ ਉਹ ਚੰਡੀਗੜ੍ਹ ਘਿਰ ਗਿਆ, ਮਤਲਬ ਆਪਣੀ ਲਾਲ ਬੱਤੀ ਵਗੈਰਾ ਪਾਰ ਕਰਨ ਲੱਗਿਆ ਹੋਊਗਾ। ਤੁਰੰਤ ਫੋਨ ਆਇਆ ਉਹਨੂੰ ਉੱਥੇ ਜਿਹੜਾ ਹੈਗਾ ਟ੍ਰੈਫਿਕ ਪੁਲਿਸ ਵਾਲੇ ਦਾ, ਤੇ ਕਿਉਂਕਿ ਉਹਨੇ ਫੋਨ ਲਾ ਦਿੱਤਾ ਆਪਦੇ ਮੁੰਡੇ ਨੇ, ਆਪਦੇ ਪਿਤਾ ਨੂੰ ਦੱਸ ਦਿੱਤਾ ਵੀ ਮੈਂ ਐਡੀਟਰ ਦਾ ਮੁੰਡਾ ਵਾ, ਪੁਲਿਸ ਵਾਲੇ ਨੇ ਕਿਹਾ ਜੀ ਤੁਹਾਡਾ ਬੇਟਾ, ਕਹਿੰਦਾ ਹਾਂਜੀ ਇਹ ਮੇਰਾ ਬੇਟਾ, ਇਹਨੂੰ ਛੱਡ ਦਿਓ ਜੀ ਪਲੀਜ਼, ਇਹਨੂੰ ਕੁਛ ਨਾ ਕਹੋ ਜੀ, ਮੈਂ ਫਲਾਣੇ ਅਖਬਾਰ ਦਾ ਐਡੀਟਰ ਬੋਲਦਾ। ਚਲੋ ਜੀ ਉਹ ਛੱਡ ਦਿੱਤਾ, ਮਤਲਬ ਹੁਣ ਇੱਥੇ ਇਹ ਕੰਮ ਮਤਲਬ ਇੱਕ ਬੰਦੇ ਦਾ ਉਦਾਹਰਣ ਨਹੀਂ ਹੈਗੀ, ਇੱਥੇ ਬਥੇਰੇ ਮਾਪਿਆਂ ਦੀ ਉਦਾਹਰਣ ਹੈਗੀ ਆ ਕਿ ਜਦੋਂ ਤੁਸੀਂ ਇਹੀ ਦਿਖਾ ਦੇਣਾ ਕਿ ਭਾਈ ਇਹ ਸਾਰੇ ਬਹੁਤੇ ਲੱਛਣ ਜਿਹੜੇ ਹੈਗੇ ਆ, ਇੱਕ ਸਾਧਨ ਸੰਪੰਨ ਜਿਹੜੀ ਕਲਾਸ ਦੇ ਮਾਪਿਆਂ ਦੇ ਨੇ, ਉਹਨਾਂ ਨੇ ਛੋਟਾਂ ਵੀ ਦਿੱਤੀਆਂ ਹੋਈਆਂ ਵੀ ਪੁੱਤ ਫੱਟੇ ਚੱਕ ਦੇ ਤੇਰੇ ਪਿੱਛੇ ਅਸੀਂ ਹੈਗੇ ਹਾਂ, ਤੇ ਜਿੱਥੇ ਕਿ ਚਾਹੀਦਾ ਇਹ ਸੀਗਾ ਕਿ ਇਹ ਦੱਸਣਾ ਕਿ ਇਸ ਮਾਮਲੇ ਤੁਹਾਨੂੰ ਥੋੜਾ ਸਟ੍ਰਿਕਟ ਵੀ ਹੋਣਾ ਪੈਂਦਾ ਕਿ ਵੀ ਭਾਈ ਅਸੀਂ ਤੇਰੇ ਪਿੱਛੇ ਨਹੀਂ ਆ ਸਕਦੇ ਹੈਗੇ, ਇਹ ਜਿਹੜਾ ਇੱਕ ਕਾਨੂੰਨ ਬਣਿਆ ਹੋਇਆ ਇਹਦੀ ਤੈਨੂੰ ਭੁਗਤਣਾ ਪੈਣਾ ਡੰਡਾ, ਕਿਉਂਕਿ ਇਹ ਕਾਨੂੰਨ ਦੀਆਂ ਧੱਜੀਆਂ ਪਹਿਲਾਂ ਮਾਪੇ ਉਡਾਉਂਦੇ ਰਹੇ ਨੇ, ਮਾਪੇ ਆਪਣੀ ਪੁਜੀਸ਼ਨ ਵਰਤ ਕੇ ਇੱਦਾਂ ਹੀ ਨਜ਼ਰ ਤੋੜਦੇ ਰਹੇ ਹੈਗੇ ਨੇ, ਉਹੀ ਜਾ ਕੇ ਜਿਹੜਾ ਹੈਗਾ ਉਹ ਜਿਹੜੇ ਬੱਚੇ ਕਰਦੇ ਹੈਗੇ ਨੇ ਇੱਥੇ ਜਿਹੜਾ ਹੈਗਾ ਵਾ, ਉਹ ਤਾਂ ਗੱਲ ਜਿਹੜੀ ਕਲੀਅਰ ਹੋ ਗਈ ਕਿ ਬੱਚੇ ਜਿਹੜੇ ਤੁਸੀਂ ਕਹਿੰਦੇ ਹੋ ਕਿ ਬੱਚੇ ਜੀ ਸਾਡੀ ਗੱਲ ਨਹੀਂ ਮੰਨਦੇ, ਹੋਰ ਨਹੀਂ ਮੰਨਦੇ, ਕਿਉਂਕਿ ਉਹਦੇ ਵਿੱਚ ਇੱਕ ਜਿਹੜੀ ਗੱਲ ਹੈਗੀ ਆ ਕਿ ਉੱਥੇ ਢੰਗ ਹੀ ਜਿਹੜਾ ਇੱਕ ਤਾਂ ਉਪਦੇਸ਼ਕ ਹੁੰਦਾ, ਪਰ ਜਿਹੜੀਆਂ ਆਹ ਚੀਜ਼ਾਂ ਨੇ ਵੀ ਗੱਲ ਨਾ ਮੰਨਣ ਦਾ ਇੱਕ ਢੰਗ ਇਹ ਵੀ ਹੁੰਦਾ ਕਿ ਜਿਹੜੀਆਂ ਚੀਜ਼ਾਂ ਤੋਂ ਅਸੀਂ ਉਹਨਾਂ ਨੂੰ ਵਰਜਦੇ ਹਾਂ ਉਹੀ ਚੀਜ਼ਾਂ ਲਈ ਜਿਹੜੇ ਪਹਿਲਾਂ ਫੱਟੇ ਜਿਹੜੇ ਮਾਪਿਆਂ ਨੇ ਚੱਕੇ ਹੁੰਦੇ ਹੈਗੇ ਨੇ, ਕਿਉਂਕਿ ਜਿਵੇਂ ਮੈਂ ਤੁਹਾਨੂੰ ਉਦਾਹਰਨ ਦਿੱਤੀ ਹੈ ਕਿ ਐਡੀਟਰ ਨੇ ਕਹਿ ਦਿੱਤਾ ਕਿ ਮੇਰੇ ਪੁੱਤਰ ਨੂੰ ਤੁਸੀਂ ਜੀ ਪੁੱਤਰ ਨੂੰ ਕੁਛ ਨਾ ਕਿ ਉਹ ਛੱਡ ਦਿਓ, ਤੇ ਅਗਲਾ ਪੁਲਿਸ ਵਾਲਾ ਵੀ ਡਰ ਜਾਂਦਾ ਵੀ ਐਡੀਟਰ ਹੈਗਾ ਵੀ ਕੱਲ੍ਹ ਉਹ ਪਤਾ ਨਹੀਂ ਮੇਰੇ 'ਤੇ ਕੋਈ ਸਮੱਸਿਆ ਆ ਜਾਏ, ਕਿਉਂਕਿ ਚੰਡੀਗੜ੍ਹ ਦੇ ਵਿੱਚ ਸਿਰਫ
ਬਿਲਕੁਲ ਜੀ, ਨਹੀਂ ਇਹ ਪੰਜਾਬ 'ਚ ਤੁਹਾਡੀ ਗੱਲ ਠੀਕ ਹੈ, ਪਰ ਇੱਥੇ ਤਾਂ ਜਦੋਂ ਪੁਲਿਸ ਵਾਲੇ ਹੋਰ ਤਾਂ ਕੋਈ ਕੰਮ ਕਰਦੇ ਨੇ ਜੀ, ਟਿਕਟਾਂ ਦੇਖੇ ਹੀ ਟਿਕਟਾਂ ਹੀ ਦਿੰਦੇ ਦੇਖੇ ਜਾ ਸਕਦੇ ਨੇ ਇੱਥੇ, ਆਹ ਹੁਣ ਮਾੜੀ ਮੋਟੀ ਖਬਰ ਆਉਣ ਲੱਗੀ ਹੈ। ਹਾਂ ਜੇ ਕਤਲ ਹੋ ਜਾਵੇ, ਹਿੰਸਾ ਹੋ ਜਾਵੇ, ਫਿਰ ਜ਼ਰੂਰ ਜਾਂਦੇ ਨੇ, ਪਰ ਚੋਰੀਆਂ ਚਾਰੀਆਂ ਨੂੰ, ਡਾਕਿਆਂ ਨੂੰ ਉਹ ਕੁਛ ਨਹੀਂ ਗਿਣਦੇ ਜੀ, ਪਰ ਟਿਕਟਾਂ ਜ਼ਰੂਰ ਦੇ ਦਿੰਦੇ ਨੇ ਜੀ ਉਹ। ਫਿਰ ਟਿਕਟਾਂ ਇਹ ਗੱਲ, ਇਹ ਵੀ ਗੱਲ ਠੀਕ ਹੈ ਤੁਹਾਡੀ, ਸਮਾਜ 'ਚ ਇੱਕ ਇਹੋ ਜਿਹਾ ਵਰਗ ਵੀ ਹੈਗਾ ਜਿਹੜੇ ਬੱਚੇ ਉਹ ਬੱਸਾਂ 'ਤੇ ਜਾਂਦੇ ਨੇ, ਯੂਨੀਵਰਸਿਟੀ ਜਾਂਦੇ ਨੇ, ਜਾਂ ਮੈਂ ਕਹਿੰਦਾ ਜੀ ਇਹ ਵੀ ਵਰਗ ਹੈਗਾ ਇੱਕ ਜਿਨ੍ਹਾਂ ਨੇ ਪੇਰੈਂਟਸ ਨੇ ਕਾਰਾਂ ਲੈ ਕੇ ਵੀ ਦਿੱਤੀਆਂ ਹੋਈਆਂ ਨੇ, ਬੱਚੇ ਬੜੇ ਸਿੰਸੀਅਰ ਨੇ, ਪੜ੍ਹਾਈ ਲਿਖਾਈ ਕਰਦੇ ਨੇ ਆਪਦੀ, ਮਤਲਬ ਕੰਮ 'ਤੇ ਵੀ ਜਾਂਦੇ ਨੇ, ਬੜਾ ਸੋਹਣੀ ਡਰਾਈਵਿੰਗ ਕਰਦੇ ਨੇ, ਪਰ ਦੂਜਾ ਵਰਗ ਆ ਜਿਹੜਾ ਉਹ ਵੀ ਹੈਗਾ ਜੀ, ਉਹਨਾਂ ਦੀ ਮਾਰ ਆ ਜਿਹੜੀ ਕਿਤੇ ਨਾ ਕਿਤੇ ਉਹ ਦੂਸਰਿਆਂ 'ਤੇ ਪੈ ਜਾਂਦੀ ਹੈ। ਖੈਰ ਦੋਸਤੋ, ਆਪਣੀ ਗੱਲ ਇਸ ਤਰ੍ਹਾਂ ਚੱਲਦੀ ਰਹਿਣੀ ਹੈ, ਤੁਹਾਨੂੰ ਮੈਂ ਇੱਕ ਪੇਪਾਲ ਸਰਵਿਸ ਬਾਰੇ ਦੱਸਦਾ ਜਿਹਦਾ ਤੁਸੀਂ ਐਪ ਡਾਊਨਲੋਡ ਕਰਕੇ ਅਤੇ ਉਂਗਲ ਦੇ ਇਸ਼ਾਰੇ ਨਾਲ ਪੈਸੇ ਆ ਜਿਹੜੇ ਉਹ ਇੰਡੀਆ ਪਾਕਿਸਤਾਨ ਭੇਜ ਸਕਦੇ ਹੋ, ਸਿੱਧੇ ਟ੍ਰਾਂਸਫਰ ਹੋ ਜਾਣਗੇ ਬੈਂਕ ਅਕਾਊਂਟ ਦੇ ਵਿੱਚ ਹੀ, ਡਾਲਰ ਦਾ ਵਧੀਆ ਰੇਟ, ਆਸਾਨ ਅਤੇ ਫਾਸਟ ਸਰਵਿਸ। ਇਹ ਪੇਪਾਲ ਸਰਵਿਸ ਦਾ ਨਾਂ ਹੈਗਾ ਜ਼ੂਮ, XOOM ਜ਼ੂਮ, ZOOM ਜ਼ੂਮ ਨਹੀਂ, XOOM ਜ਼ੂਮ ਹੈ। ਇਹਦੀ ਐਪ ਡਾਊਨਲੋਡ ਕਰ ਲਓ ਅਤੇ ਪੈਸੇ ਭੇਜਣੇ ਆ ਅਤੇ ਫਟਾਫਟ ਭੇਜ ਦਿਓ, ਡਾਲਰ ਦਾ ਰੇਟ ਆ ਜਿਹੜਾ ਉਹ ਵੀ ਵਧੀਆ ਮਿਲੂਗਾ। ਵੰਡਰਵਰਲਡ ਇਮੀਗ੍ਰੇਸ਼ਨ ਵਾਲੇ ਮਨਮਿੰਦਰ ਖੋਸਾ ਜੀ ਨੇ ਸੁਨੇਹਾ ਦਿੱਤਾ ਜੀ, ਕਹਿੰਦੇ ਇਮੀਗ੍ਰੇਸ਼ਨ ਦੀ ਕੋਈ ਵੀ ਸਰਵਿਸ ਦੀ ਜ਼ਰੂਰਤ ਹੈਗੀ ਆ ਅਤੇ ਤਾਲਮੇਲ ਕਰ ਲਿਓ, 6476 3000 ਇਹਨਾਂ ਦਾ ਨੰਬਰ ਆ, 647-646-3000 ਤਾਲਮੇਲ ਕਰ ਲਿਓ ਜੀ ਤੁਸੀਂ ਉਹਨਾਂ ਦੇ ਨਾਲ। ਸਪੋਜ਼ ਤੁਸੀਂ ਇੱਥੇ ਵਰਕ ਪਰਮਿਟ 'ਤੇ ਹੋ, ਤੁਹਾਡਾ ਪੀ ਆਰ ਦਾ ਕੇਸ ਲੱਗਣਾ ਅਤੇ ਤੁਸੀਂ ਫਾਰਮਸ ਵਗੈਰਾ ਭਰਨ 'ਚ ਕੋਈ ਇੱਚਣ ਆ ਰਹੀ ਹੈ, ਜਾਂ ਸੁਪਰਵੀਜ਼ਾ 'ਤੇ ਪੇਰੈਂਟਸ ਨੂੰ ਬੁਲਾਉਣਾ, ਜਾਂ ਪੁਆਇੰਟ ਸਿਸਟਮ 'ਤੇ ਕੋਈ ਆਉਣਾ ਚਾਹੁੰਦਾ, ਤੁਸੀਂ ਜਾਣਕਾਰੀ ਦੇਣੀ ਹੈ ਅਤੇ ਇਹਨਾਂ ਦਾ ਫੋਨ ਨੰਬਰ ਦੇ ਦਿਓ, ਇਹਨਾਂ ਨਾਲ ਤਾਲਮੇਲ ਕਰਾ ਦਿਓ ਉਹਨਾਂ ਦਾ, ਜਾਂ ਤੁਸੀਂ ਆਲਰੇਡੀ ਵਿਜ਼ਟਰ ਵੀਜ਼ਾ 'ਤੇ ਆਏ ਹੋਏ ਹੋ ਅਤੇ ਕਿਸੇ ਕੰਮ 'ਚ ਮੁਹਾਰਤ ਰੱਖਦੇ ਹੋ, ਉਸ ਕੰਮ ਦੇ ਵਿੱਚ ਜਿਹੜੇ ਕੰਮ ਕਰਨ ਵਾਲਿਆਂ ਦੀ ਇੱਥੋਂ ਦੇ ਸਿਸਟਮ ਨੂੰ ਜ਼ਰੂਰਤ ਹੁੰਦੀ ਹੈ, ਅਤੇ ਫਿਰ ਇਹਨਾਂ ਨੂੰ ਕੰਮ ਸੌਖਾ ਹੋ ਜਾਂਦਾ, ਨਹੀਂ ਤਾਂ ਬਾਹਰੋਂ ਬੁਲਾਉਂਦੇ ਨੇ ਬੰਦੇ, ਤੁਹਾਨੂੰ ਪਤਾ ਹੀ ਆ ਜੀ, ਅਤੇ ਫਿਰ ਤੁਹਾਨੂੰ ਵਰਕ ਵੀਜ਼ਾ ਇਸ਼ੂ ਹੋ ਸਕਦਾ ਹੁੰਦਾ ਹੈ। ਜੇ ਸਾਰੇ ਕੇਸਾਂ ਦੀ ਜਾਣਕਾਰੀ ਵੰਡਰਵਰਲਡ ਇਮੀਗ੍ਰੇਸ਼ਨ ਵਾਲੇ ਮਨਮਿੰਦਰ ਖੋਸਾ ਕੋਲ ਆ, 647-646-3000 ਹੈਗਾ ਜੀ ਉਹਨਾਂ ਦਾ ਨੰਬਰ, ਅਤੇ ਕਰ ਲਿਓ ਤੁਸੀਂ ਉਹਨਾਂ ਦੇ ਨਾਲ ਤਾਲਮੇਲ। ਸ਼ਿਵਿੰਦਰ ਜੀ, ਇਹ ਗੱਲਾਂ ਤੁਹਾਡੀਆਂ ਆਪਣੇ ਥਾਂ ਠੀਕ ਨੇ, ਪਰ ਇਹਦੇ 'ਚ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਉਹ ਇਸ਼ੂ ਆ ਜਿਹੜਾ ਉਹ ਐਡਰੈਸ ਆ ਜਿਹੜਾ ਉਹ ਨਹੀਂ ਹੋ ਰਿਹਾ। ਬਹੁਤੀ ਵਾਰ ਤਾਂ ਲੋਕ ਇਹ ਸਮਝਦੇ ਨੇ, ਜਿਨ੍ਹਾਂ ਦੇ ਬੱਚੇ ਤਾਂ ਸਿਆਣੇ ਨਿਕਲ ਜਾਂਦੇ ਨੇ, ਉਹ ਤਾਂ ਕਹਿੰਦੇ ਜੀ ਦੇਖੋ ਸਾਡੇ ਬੱਚੇ ਵੀ ਸਿਆਣੇ ਨਿਕਲੇ ਨੇ, ਅਸੀਂ ਵੀ ਘਰੇ ਉਪਦੇਸ਼ ਦਿੱਤਾ, ਸਾਡਾ ਉਪਦੇਸ਼ ਤਾਂ ਮੰਨ ਲਿਆ। ਉਹ ਕਹਿੰਦੇ ਨੇ ਜੀ ਤੁਹਾਡੇ, ਜਿਵੇਂ ਤੁਸੀਂ ਹੁਣ ਕਿਹਾ ਵੀ ਉਪਦੇਸ਼ ਨਹੀਂ, ਅੱਜ ਕੱਲ੍ਹ ਕੋਈ ਸੁਣਦਾ ਮਿੱਤਰ ਬਣ ਕੇ ਦਿਖਾਓ। ਕੁਝ ਪੇਰੈਂਟਸ ਇਹੋ ਜਿਹੇ ਨੇ ਜਿਹੜੇ ਕਹਿੰਦੇ ਜੀ ਅਸੀਂ ਬੱਚਿਆਂ ਦੇ ਨਾਲ ਸ਼ੁਰੂ ਤੋਂ ਲੈ ਕੇ ਹੁਣ ਤੱਕ ਮਿੱਤਰ ਹੀ ਬਣਦੇ ਆਏ ਹਾਂ, ਕਦੇ ਝਿੜਕ ਕੇ ਨਹੀਂ ਕਿਹਾ, ਦੋਸਤਾਂ ਵਾਂਗੂ ਗੱਲ ਕਹੀ ਆ, ਅਤੇ ਇੱਕ ਬੱਚੇ ਨੇ ਸਾਡੀ ਮੰਨ ਲਈ, ਇੱਕ ਬੱਚਾ ਸਾਡਾ ਬੜਾ ਸਿਆਣਾ, ਦੂਜੇ ਬੱਚੇ ਨੇ ਨਹੀਂ ਮੰਨੀ। ਕਈ ਇਹੋ ਜਿਹੇ ਨੇ ਉਹ ਕਹਿੰਦੇ ਜੀ ਇਹ ਸਭ ਫਾਲਤੂ ਗੱਲਾਂ ਨੇ, ਇਹ ਜਿਹੜਾ ਕੁਛ ਹੋਣਾ ਉਹ ਤਾਂ ਹੋ ਹੀ ਜਾਣਾ, ਉੱਪਰ ਬੈਠਾ ਜਿਹੜਾ ਬਾਬਾ ਇੱਕ ਉਹਨੇ ਲਿਖਤੀ ਹੈ ਕਿਸਮਤ, ਜਿਹਦੀ ਕਿਸਮਤ ਚੰਗੀ ਲਿਖਤੀ ਪੇਰੈਂਟਸ ਦੀ ਉਹਨਾਂ ਦੇ ਬੱਚੇ ਚੰਗੇ ਨਿਕਲ ਗਏ, ਜਿਹਦੀ ਕਿਸਮਤ ਮਾੜੀ ਲਿਖਤੀ ਅਤੇ ਉਹਨਾਂ ਦੇ ਮਾੜੇ ਨਿਕਲ ਗਏ। ਇੱਕ ਚੌਥੀ ਕੈਟਾਗਰੀ ਆ, ਉਹ ਕਹਿੰਦੇ ਜੀ ਕੁਛ ਕਰਨ ਦੀ ਲੋੜ ਨਹੀਂ, ਤੁਹਾਨੂੰ ਚੁੱਪ ਕਰਕੇ ਗੁਰਦੁਆਰਿਆਂ ਅਤੇ ਮੰਦਰਾਂ 'ਚ ਭੇਜ ਦਿਆ ਕਰੋ ਬੱਚਿਆਂ ਨੂੰ ਸਵੇਰ ਤੋਂ ਸ਼ਾਮ ਤੱਕ, ਅਤੇ ਧਾਰਮਿਕ ਵਿੱਦਿਆ ਦਿਓ ਪੂਰੀ ਦੀ ਪੂਰੀ, ਅਤੇ ਬੱਚੇ ਤੁਹਾਡੇ ਆਪੇ ਵਾਹਿਗੁਰੂ ਟੇਕ ਕੇਅਰ ਕਰੂਗਾ। ਇਹ ਸਮਾਜ 'ਚ ਕਈ ਕੈਟਾਗਰੀਜ਼ ਨੇ ਜੀ ਇਹਨਾਂ ਦੀਆਂ, ਇਹਨਾਂ ਸਾਰਿਆਂ ਨੂੰ ਕਿਵੇਂ ਐਡਰੈਸ ਕੀਤਾ ਜਾਵੇ? ਮੈਨੂੰ ਲੱਗਦਾ ਵੀ ਘਰ ਦਾ ਰੋਲ ਆ, ਮੈਨੂੰ ਜੋ ਪਰਸਨਲੀ ਲੱਗਦਾ, ਮੈਂ ਕਹਿੰਦਾ ਘਰ ਦਾ ਮਾਂ ਪਿਓ ਸਿਆਣੇ ਆ, ਉਹਨਾਂ ਦਾ ਡੈਫੀਨੇਟਲੀ ਜ਼ਰੂਰ ਰੋਲ ਹੈਗਾ, ਪਰ ਸਮਾਜ ਦਾ ਜਿੱਥੇ ਬੱਚੇ ਨੇ 8-10 ਘੰਟੇ ਰਹਿਣਾ, ਉਹਦਾ ਰੋਲ ਜ਼ਿਆਦਾ ਵੱਡਾ। ਮਾਂ ਪਿਓ ਦੀ ਦਿੱਤੀ ਸਿੱਖਿਆ ਇੱਕ ਹੱਦ ਤੱਕ ਕੰਮ ਕਰਦੀ ਆ, ਬੱਚੇ ਨੇ ਸਮਾਜ ਦੇ ਵਿੱਚ ਵਿਚਰਨਾ, ਉਹ ਜਿਹੋ ਜਿਹਾ ਸਮਾਜ ਆ ਜਦੋਂ ਨਾਲ ਦੇ ਦੋਸਤਾਂ ਮਿੱਤਰਾਂ ਨੂੰ ਵੇਖਦੇ ਨੇ, ਉਹ ਸਿਆਣੇ ਪੇਰੈਂਟਸ ਦੇ ਬੱਚੇ, ਪੇਰੈਂਟਸ ਘਰੋਂ ਵੱਡੇ ਭੈਣ ਭਰਾ ਸਿੱਖਿਆ ਦਿੰਦੇ ਨੇ, ਅਤੇ ਬਾਹਰ ਆ ਕੇ ਜਦੋਂ ਅਸਲ ਲਾਈਫ 'ਚ ਦੇਖਦੇ ਨੇ ਕਿ ਬੱਚਿਆਂ ਨੂੰ ਨਾਲਦਿਆਂ ਨੂੰ ਨਜ਼ਾਰੇ ਲੈਂਦੇ, ਉਹ ਕਹਿੰਦੇ ਜ਼ਿੰਦਗੀ ਤਾਂ ਆ ਐਵੇਂ, ਸਾਡੇ ਵੱਡੇ ਭਾਈ ਭੈਣ ਨੇ, ਮਾਂ ਪਿਓ ਨੇ ਐਵੇਂ ਸਾਨੂੰ ਜ਼ਿੰਦਗੀ ਦਾ ਆਹ ਪੱਖ ਤਾਂ ਦਿਖਾਇਆ ਹੀ ਨੀਗਾ। ਉਹ ਕਹਿੰਦੇ ਅਸਲ ਮਜ਼ਾ ਤਾਂ ਇੱਥੇ ਆ, ਇਸੇ ਮਜ਼ੇ ਦੇ ਵਿੱਚੋਂ ਉਹ ਕਾਰਾਂ ਤੇਜ਼ ਭਜਾਉਂਦੇ ਨੇ, ਬਦਮਾਸ਼ੀ ਕਰਦੇ ਨੇ, ਜਾਂ ਉਹ ਨਸ਼ਾ ਕਰਨ ਵੱਲ ਜਾਂਦੇ ਨੇ, ਜਾਂ ਗੈਂਗ ਵਾਰ ਦੇ ਵਿੱਚ ਜਾਂਦੇ ਨੇ, ਮੈਨੂੰ ਇਸ ਤਰ੍ਹਾਂ ਲੱਗਦਾ।
ਪਹਿਲੀਆਂ ਜਿਹੜੀਆਂ ਦੋ ਕੈਟਾਗਰੀਆਂ ਨੇ ਨਾ, ਇੱਕ ਤਾਂ ਹੈਗੀ ਆ ਮੰਦਰ ਗੁਰਦੁਆਰਿਆਂ ਵਾਲੀ, ਦੇਖੋ ਮੰਦਰ ਗੁਰਦੁਆਰਿਆਂ ਵਿੱਚ ਐਜੂਕੇਸ਼ਨ ਦੇ ਵੀ ਅਸੀਂ ਸਿੱਟੇ ਦੇਖੇ ਹੋਏ, ਉੱਥੇ ਤਾਂ ਜਿਹੜੇ ਮੰਦਰਾਂ ਦੇ ਜਿਹੜੇ ਹੈਗੇ ਨੇ ਪੰਡਿਤ ਤੇ ਜਿਹੜੇ ਹੈਗੇ ਆ ਭਾਈ ਜੀ, ਉਹ ਕਈ ਇਹੋ ਜਿਹੇ ਕੇਸ ਆ ਚੁੱਕੇ ਨੇ ਕਿ ਉਹ ਬੱਚਿਆਂ ਨਾਲ ਦੁਸ਼ਕਰਮ ਕਰਦੇ ਨੇ। ਉੱਥੇ ਜਾ ਕੇ ਜਿਹੜੇ ਬੰਦੇ 24 ਘੰਟੇ ਪੜ੍ਹਦੇ ਰਹਿੰਦੇ ਨੇ, ਉਹਨਾਂ ਦਾ ਇਹ ਹਾਲ ਆ ਬੱਚਿਆਂ ਦਾ ਕੀ ਹਾਲ ਹੋਊਗਾ? ਠੀਕ ਹੈ, ਬਹੁਤ ਸਾਰੇ ਇਹੋ ਜਿਹੇ ਰੈਸ਼ਨਲ ਸੋਸਾਇਟੀਆਂ ਬਣੀਆਂ ਹੋਈਆਂ ਨੇ, ਉਹਨਾਂ ਕੋਲ ਕਈ ਇਹੋ ਜਿਹੇ ਕੇਸ ਆਏ ਨੇ, ਜਿਨ੍ਹਾਂ ਦੇ ਵਿੱਚ ਜਿੱਥੇ ਮਾਪਿਆਂ ਨੇ ਬਹੁਤੇ ਦੱਬ ਕੇ ਰੱਖੇ ਨੇ ਨਾ, ਉਹ ਬੱਚੇ ਜਿਹੜੇ ਹੈਗੇ ਆ ਉਹ ਮਾਨਸਿਕ ਤੌਰ ਤੇ ਹੀ ਮਤਲਬ ਇੰਨੇ ਕਮਜ਼ੋਰ ਹੋ ਜਾਂਦੇ ਨੇ ਕਿ ਕਿਤੇ ਗਾਹਾਂ ਜਾ ਕੇ ਕਿਤੇ ਹੋਰ ਮੁਕਾਬਲੇ ਵਗੈਰਾ ਕਰਨੇ, ਉਹਨੇ ਜੋਗੇ ਵੀ ਨੀ ਰਹਿੰਦੇ ਹੈਗੇ ਜਿਹੜੇ ਉਹ ਉਪਦੇਸ਼ ਵਾਲੀ ਕੈਟਾਗਰੀ ਹੈਗੀ ਆ। ਜਿਹੜਾ ਇੱਕ ਪੁਆਇੰਟ ਤੁਹਾਡਾ ਤੇ ਮੈਂ ਵੀ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਕਿ ਬੰਦਾ ਆਪਣੇ ਸਮਾਜ ਨਾਲੋਂ ਟੁੱਟਿਆ ਨਹੀਂ ਹੁੰਦਾ, ਉਹਦਾ ਸਮਾਜ ਉੱਤੇ ਪ੍ਰਭਾਵ ਬਣਦਾ। ਹੁਣ ਉਸ ਪ੍ਰਭਾਵ ਵਿੱਚ ਜਿਵੇਂ ਇੱਕ ਹੱਦ ਤੱਕ ਮਾਪਿਆਂ ਦਾ ਉਪਦੇਸ਼ ਜਾਂ ਉਹਨਾਂ ਦੇ ਜਿਹੜੇ ਇੱਕ ਡਾਇਲੋਗ ਆ ਜਿਹੜਾ ਕਹਿ ਲਓ ਕਿ ਡਾਇਲੋਗ ਦਾ ਅਸਰ ਹੋ ਸਕਦਾ, ਬਾਹਰ ਵਿੱਚ ਜਾ ਕੇ ਜਦੋਂ ਹੁਣ ਬਾਹਰ ਜਾਂਦਾ ਬੱਚਾ ਉਦੋਂ ਕੀ ਹੁੰਦਾ, ਇਹਦੇ ਵਿੱਚ ਚੱਲਣ ਦੀ ਇੱਕ ਉਹ ਵੀ ਚੀਜ਼ ਹੈ। ਜਦੋਂ ਹੁਣ ਬੱਚਾ ਬਾਹਰ ਜਾਂਦਾ ਉੱਥੇ ਮਾਪਿਆਂ ਨੂੰ ਜਿਹੜਾ ਇੱਕ ਨਾ ਕੀ ਅਸੀਂ ਇਹ ਦੁਬਾਰੇ ਸੋਚਣਾ ਪਏਗਾ ਕਿ ਅਸੀਂ ਸੱਚੀ ਮੁੱਚੀ ਬਾਪੇ ਬੱਚੇ ਨਾਲ ਇੰਨੇ ਓਪਨ ਹੋਏ ਹਾਂ। ਹੁਣ ਬਾਹਰ ਜਾ ਕੇ ਬੱਚਾ ਕੀ ਦੇਖਦਾ, ਬਾਹਰ ਜਾ ਕੇ ਜਿਹੜੇ ਉਹਦੇ ਮਿੱਤਰ ਨੇ ਜਦੋਂ ਕਿਸ਼ੋਰ ਹੁੰਦਾ ਵਾ ਉਦੋਂ ਕਈ ਸਾਰੀਆਂ ਇਹੋ ਜਿਹੀਆਂ ਗੱਲਾਂ ਕਰਦੇ ਨੇ, ਖ਼ਾਸ ਕਰ ਜਿਵੇਂ ਸਾਡੇ ਸਮਾਜਾਂ ਦੇ ਵਿੱਚ ਭਾਵੇਂ ਕਿ ਅਸੀਂ ਇੱਧਰ ਵੀ ਆ ਜਾਂਦੇ ਹਾਂ ਉੱਥੇ ਵੀ ਕਈ ਮਾਮਲਿਆਂ ਵਿੱਚ ਜਿਹੜਾ ਸੈਕਸ ਵਰਗੇ ਮਸਲਿਆਂ ਤੇ ਹੋਰ ਮਸਲਿਆਂ ਉੱਤੇ ਮਾਪੇ ਚੁੱਪ ਰਹਿੰਦੇ ਨੇ। ਕੀ ਮਾਪੇ ਇਹਨਾਂ ਉੱਤੇ ਕਦੇ ਬੇਵਾਕੀ ਨਾਲ ਬੱਚੇ ਨਾਲ ਗੱਲ ਕੀਤੀ ਹੈ, ਜਾਂ ਫਿਰ ਜ਼ਿੰਦਗੀ ਦਾ ਲਾਈਫ ਸਟਾਈਲ ਕੀ ਹੁੰਦਾ, ਸ਼ੂਗਰ ਮੇਲਾ ਕੀ ਹੁੰਦਾ, ਇਹਦੇ ਬਾਰੇ ਗੱਲ ਕੀਤੀ ਆ? ਉਦੋਂ ਵੀ ਸਾਡੇ ਜਿਹੜੇ ਉਪਦੇਸ਼ ਆ ਨਾ, ਜੇ ਅਸੀਂ ਲਿਬਰਲ ਵੀ ਹੁੰਦੇ ਹਾਂ ਨਾ ਤਾਂ ਵੀ ਜਿਹੜਾ ਇੱਕ ਯਥਾਰਥ ਤੋਂ ਅਸੀਂ ਕੰਡ ਕਰਕੇ ਲੰਘ ਜਾਂਦੇ ਹੈਗੇ ਹਾਂ। ਇਹ ਮੇਰਾ ਕਿਤੇ ਨਾ ਕਿਤੇ ਹਿੰਦੁਸਤਾਨੀ ਮਾਪਿਆਂ ਨਾਲ ਇੱਕ ਸ਼ਿਕਵਾ ਰਿਹਾ ਹੀ ਹੈ। ਦੂਜੀ ਚੀਜ਼ ਇਹ ਹੈਗੀ ਆ ਕਿ ਮੁਆਸ਼ਰੇ ਤੋਂ ਬੰਦਾ ਟੁੱਟਿਆ ਨਹੀਂ ਹੋ ਸਕਦਾ, ਪਰ ਮੁਆਸ਼ਰੇ ਚੋਂ ਹੋ ਰਿਹਾ ਉਹਨੂੰ ਜਿਹੜਾ ਮਾਪੇ ਜਿਹੜਾ ਡਾਇਲੋਗ ਰਾਹੀਂ ਬੱਚੇ ਨਾਲ ਕਿਵੇਂ ਜਿਹੜਾ ਰਚਾ ਸਕਦੇ ਹੈਗੇ ਨੇ, ਇਹ ਇੱਕ ਬਹੁਤ ਵੱਡਾ ਸਵਾਲ ਹੈਗਾ ਜਿਹੜਾ ਕਿ ਜਿਹਦੇ ਬਾਰੇ ਅਜੇ ਵੀ ਬਹੁਤ ਭਾਰਤ ਦੇ ਵੱਡੇ ਵੱਡੇ ਮਨੋਵਿਗਿਆਨੀ ਇਹੀ ਕਹਿੰਦੇ ਨੇ ਕਿ ਜੋ ਬੱਚਾ ਤੁਹਾਡਾ ਇੱਥੋਂ ਤਾਂ ਨਿਕਲ ਗਿਆ ਸਕੂਲ ਦੇ ਘਰੋਂ ਤਾਂ ਨਿਕਲ ਗਿਆ, ਸਕੂਲ 'ਚ ਆ ਗਿਆ, ਕਾਲਜ ਵਿੱਚ ਆ ਗਿਆ, ਉੱਥੇ ਜਿਹੜਾ ਇੱਕ ਉਹਨੂੰ ਚੀਜ਼ਾਂ ਮਿਲਦੀਆਂ ਵੀ ਇਹਨੇ ਕਿੰਨੇ ਕੁ ਮਾਪੇ ਆ ਜਿਹਨਾਂ ਦੇ ਕੋਲ ਟਾਈਮ ਹੈਗਾ ਕਿ ਅੱਛਾ ਤੈਨੂੰ ਫਿਰ ਤੇਰਾ ਕਾਲਜ ਵਿੱਚ ਕੌਣ ਦੋਸਤ ਬਣਿਆ ਜਾਂ ਕੌਣ ਦੋਸਤ ਬਣੀ ਹੈਗੀ ਆ, ਉੱਥੇ ਕੀ ਲਿਆ ਕੀ ਸਿੱਖਿਆ, ਇਹ ਗੱਲ ਕਰਨ ਦਾ ਕਿੰਨੇ ਟਾਈਮ ਆ? ਸਾਡੇ ਹਿੰਦੁਸਤਾਨ ਵਿੱਚ ਤਾਂ ਹਾਲੇ ਨਹੀਂ ਹੈਗਾ, ਤੁਹਾਡੀ ਲਾਈਫ ਤਾਂ ਇਦੋਂ ਵੀ ਜਿਹੜੀ ਬਿਜ਼ੀ ਹੈਗੀ ਆ। ਇਹ ਤਮਾਮ ਸਵਾਲ ਨੇ ਇਹ। ਜੀ
ਬਿਲਕੁਲ ਜੀ, ਦੋਸਤੋ ਕਈ ਦਿਨਾਂ ਤੋਂ ਮੈਂ ਅਨਾਊਂਸ ਕਰ ਰਿਹਾ ਕਿ ਸਾਡੇ ਕੋਲ ਕੈਲਡਨ ਦੇ ਵਿੱਚ ਇੱਕ ਬਹੁਤ ਸੋਹਣਾ ਪ੍ਰੋਜੈਕਟ ਆਇਆ ਜੀ ਟਾਊਨ ਹਾਊਸਿਸ ਦਾ। ਇਹ ਟਾਊਨ ਹਾਊਸਿਸ ਮੇਫੀਲਡ ਅਤੇ ਕੈਨੇਡੀ ਵਾਲੇ ਇੰਟਰਸੈਕਸ਼ਨ ਤੋਂ ਜਦੋਂ ਤੁਸੀਂ ਨੌਰਥ ਵਾਲੇ ਪਾਸੇ ਜਾਂਦੇ ਹੋ 2 ਮਿੰਟ ਦੀ ਡਰਾਈਵ 'ਤੇ, ਜਿਹੜਾ ਥਿਕਲੀ ਪਾਪੂਲੇਟਡ ਏਰੀਆ, ਆਲੇ ਦੁਆਲੇ ਨਵੇਂ ਘਰ ਬਣੇ ਨੇ, ਸਾਹਮਣੇ ਪਲਾਜ਼ਾ ਹੈਗਾ ਅਤੇ ਕੈਨੇਡੀ ਦੇ ਉੱਤੇ ਕਮਿਊਨਿਟੀ ਸੈਂਟਰ ਹੈਗਾ ਡੂਗਲ ਐਵਨਿਊ ਐਂਡ ਕੈਨੇਡੀ, ਇਹਦੇ ਇੰਟਰਸੈਕਸ਼ਨ 'ਤੇ ਇੱਥੇ ਇਹਦੇ ਸਾਊਥ ਵੈਸਟ ਕੋਰਨਰ ਦੇ ਉੱਤੇ 5-6 ਏਕੜ ਜਗ੍ਹਾ ਖਾਲੀ ਪਈ ਹੈ, ਉੱਥੇ ਇਹ ਟਾਊਨ ਹਾਊਸਿਸ ਦਾ ਪ੍ਰੋਜੈਕਟ ਆਇਆ ਨਵਾਂ। ਇਹ ਟਾਊਨ ਹਾਊਸ ਨੇ ਜਿਹੜੇ 3 ਬੈਡਰੂਮ ਵਾਲੇ, 4 ਬੈਡਰੂਮ ਵਾਲੇ ਵੀ ਹੈਗੇ ਨੇ, ਇਹਨਾਂ ਦੇ ਵਿੱਚੋਂ ਬਿਲਕੁਲ ਕੋਰਨਰ ਦੇ ਉੱਤੇ ਕਮਰਸ਼ੀਅਲ ਯੂਨਿਟਸ ਵੀ ਹੈਗੇ ਨੇ, ਕਮਰਸ਼ੀਅਲ ਯੂਨਿਟਸ ਦੇ ਉੱਤੇ ਅਪਾਰਟਮੈਂਟਸ ਵੀ ਹੈਗੀਆਂ ਨੇ। ਪੂਰਾ ਇਹ ਕੰਪਲੈਕਸ ਆ ਜਿਹੜਾ ਆਉਂਦੇ ਦਿਨਾਂ ਦੇ ਵਿੱਚ ਇਹਨਾਂ ਦੇ ਯੂਨਿਟ ਬੁੱਕ ਹੋਣੇ ਨੇ। ਜੇ ਤੁਸੀਂ ਇੱਥੇ ਟਾਊਨ ਹਾਊਸ ਬੁੱਕ ਕਰਾਉਣਾ ਹੈ ਤਾਂ ਸੋਹਣੇ ਟਾਊਨ ਹਾਊਸ ਨੇ, ਮੇਨ ਲੈਵਲ 'ਤੇ ਡੈਨ, ਸੈਕਿੰਡ ਲੈਵਲ 'ਤੇ ਕਿਚਨ ਲਿਵਿੰਗ ਡਾਇਨਿੰਗ, ਅਤੇ ਥਰਡ ਲੈਵਲ ਦੇ ਉੱਤੇ 3 ਬੈਡਰੂਮ ਅਤੇ 2 ਵਾਸ਼ਰੂਮ ਅਤੇ 1 ਹਾਫ ਵਾਸ਼ਰੂਮ ਜਿਹੜਾ ਮੇਨ ਲੈਵਲ 'ਤੇ ਹੁੰਦਾ ਹੀ ਆ ਤੁਹਾਨੂੰ ਪਤਾ, ਜਾਂ ਫਿਰ 4 ਬੈਡਰੂਮ ਵਾਲੇ ਵੀ ਹੈਗੇ ਨੇ। ਇਹ ਤੁਹਾਡੀ ਮਰਜ਼ੀ ਹੈ, ਤੁਸੀਂ 4 ਬੈਡਰੂਮ ਵਾਲੇ ਬਣਾਉਣੇ ਨੇ ਜਾਂ 3 ਬੈਡਰੂਮ ਵਾਲੇ ਬਣਾਉਣੇ ਨੇ, ਜਾਂ ਤੁਸੀਂ ਕਮਰਸ਼ੀਅਲ ਯੂਨਿਟ ਲੈਣਾ ਜਾਂ ਕਮਰਸ਼ੀਅਲ ਯੂਨਿਟ ਦੇ ਉੱਤੇ ਜਿਹੜੀ ਅਪਾਰਟਮੈਂਟ ਆ ਉਹ ਲੈਣੀ ਆ, ਜਾਂ ਅਪਾਰਟਮੈਂਟ ਅਲੋਂਗ ਵਿਦ ਕਮਰਸ਼ੀਅਲ ਯੂਨਿਟ ਉਹ ਲੈਣੇ ਨੇ। ਇਹ ਇੱਥੇ ਜੇ ਤੁਸੀਂ ਇਨਵੈਸਟਮੈਂਟ ਕਰਨੀ ਹੈ ਜਾਂ ਜੇ ਤੁਸੀਂ ਆਪਣੇ ਲਈ ਯੂਨਿਟ ਬੁੱਕ ਕਰਵਾਉਣਾ, ਰਿਜ਼ਰਵ ਕਰਨਾ, ਤਾਂ ਤੁਸੀਂ ਮੈਨੂੰ ਫਟਾਫਟ ਕਾਲ ਕਰ ਲਿਓ ਜੀ। ਫਸਟ ਕਮ ਫਸਟ ਸਰਵਡ ਬੇਸਿਸ ਦੇ ਉੱਤੇ ਹੈਗਾ ਇਹ ਪ੍ਰੋਜੈਕਟ ਜਿਹੜਾ। ਜਿਵੇਂ ਜਿਵੇਂ ਤੁਸੀਂ ਸਾਨੂੰ ਰਿਕੁਆਇਰਮੈਂਟ ਭੇਜਦੇ ਹੋ ਉਵੇਂ ਉਵੇਂ ਅਸੀਂ ਬਿਲਡਰ ਨੂੰ ਤੁਹਾਡੀ ਰਿਕੁਆਇਰਮੈਂਟ ਅੱਗੇ ਭੇਜ ਦਿੰਦੇ ਹਾਂ, ਐਗਰੀਮੈਂਟ ਆਫ ਸੇਲ ਐਂਡ ਪਰਚੇਜ਼ ਬਣ ਕੇ ਆ ਜਾਂਦਾ। ਇਹ ਟਾਊਨ ਹਾਊਸਿਸ ਕੈਲਡਨ ਦੇ ਵਿੱਚ ਮੇਫੀਲਡ ਅਤੇ ਕੈਨੇਡੀ ਦੇ ਇੰਟਰਸੈਕਸ਼ਨ ਤੋਂ 2 ਮਿੰਟ ਦੀ ਡਰਾਈਵ 'ਤੇ ਨੇ। ਜੇ ਤੁਸੀਂ ਇੱਥੇ ਟਾਊਨ ਹਾਊਸ ਬੁੱਕ ਕਰਨੇ ਨੇ ਤਾਂ ਮੇਰੇ ਨਾਲ ਫੌਰੀ ਤੌਰ 'ਤੇ ਸੰਪਰਕ ਕਰ ਲਿਓ। 6478436 ਮੇਰਾ ਨੰਬਰ ਆ। ਲਓ ਰਿਕਾਰਡਡ ਬ੍ਰੇਕ ਲੈਂਦੇ ਹਾਂ ਅਤੇ ਫਿਰ ਆਪਾਂ ਸ਼ਿਵਿੰਦਰ ਨਾਲ ਗੱਲਬਾਤ ਜਾਰੀ ਰੱਖਾਂਗੇ।
ਨਾ ਮੈਂ ਕਿਹਾ ਜੀ ਕੀ ਗੱਲ ਹੋਈ, ਕੱਲ ਸਾਨੂੰ ਨਵੇਂ ਘਰ ਦੀ ਚਾਬੀ ਮਿਲਣੀ ਹੈ ਤੇ ਤੁਸੀਂ ਮੂੰਹ ਲਟਕਾਈ ਬੈਠੇ ਹੋ।
ਕੀ ਦੱਸਾਂ, ਬੈਂਕ ਨੇ ਮਾਰਗੇਜ ਦੇਣ ਤੋਂ ਮਨਾ ਕਰ ਦਿੱਤਾ ਤੇ ਮੈਂ ਤੇ ਸਾਰੇ ਰਿਸ਼ਤੇਦਾਰਾਂ ਤੇ ਯਾਰਾਂ ਬੇਲੀਆਂ ਨੂੰ ਸੱਦਾ ਵੀ ਦੇ ਬੈਠਾ।
ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦੀ ਸੀ, ਸੈਂਟਮ ਮਾਰਗੇਜ ਸਮਾਰਟ ਦੇ ਬ੍ਰੋਕਰ ਰਣਜੀਤ ਢਿੱਲੋਂ ਨੂੰ ਫੋਨ ਕਰ ਲਓ, ਹਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਰਣਜੀਤ ਢਿੱਲੋਂ ਸੇਮ ਡੇ ਮਾਰਗੇਜ ਲੈ ਕੇ ਦਿੰਦੇ ਨੇ ਤੇ ਨਾਲ ਹੀ ਸਾਰੇ ਬੈਂਕਾਂ ਤੋਂ ਸ਼ਾਪ ਕਰਕੇ ਰੇਟ ਵੀ ਵਧੀਆ ਲੈ ਕੇ ਦੇਣਗੇ।
ਰਣਜੀਤ ਢਿੱਲੋਂ ਕਾਲ ਕਰੋ 905-499-2700 9054992700। ਰਣਜੀਤ ਢਿੱਲੋਂ।
P for popular, P for pizza.
P for pehla.
Pehla?
हां जी, ना दूजा ना तीजा, खाओ हमेशा नंबर वन पॉपुलर पिज्जा,
जिथे ना सिर्फ तुसी अपने मनपसंद पिज्जा बल्कि स्वाद ले करारे विंग्स ते गार्लिक ब्रेड दा भी मजा ले सकते हो।
भई बच्चियां ते जवानां नूं ही नहीं, ए ता साडी बेबे नूं भी पता है।
आहो जी, भुख लगी है बाली ते कमाओ नंबर
9058744242
905-874-4242 पॉपुलर पिज्जा।
कैलेडन एस्टेट्स, हाईवे 50 ते हाईवे 9 दे कोल, 1.5 एकर्स जस्ट वदे लॉट्स ते बिल्डर वालों बनाए जा रहे 4, 5 जां 6 बेडरूम घर जिन्हां विच 3 जां 4 कार गैराज भी ने, लैण दा सुनहरी मौका। कैलेडन एस्टेट्स विच अपने सुपने दा घर अपनी मर्जी दे लॉट ते लवो अते बिल्डर कोलों अपनी मर्जी मुताबिक कस्टमाइज भी करवाओ। कुछ लॉट्स ते कंस्ट्रक्शन शुरू हो चुकी है। कीमतां बंगलो $1.6 million तो अते टू स्टोरी $1.8 million तो शुरू। आज ही कॉल करो 416-746-2999 416-746-2999 और विजिट beaverhill.com।
यूनाइटेड ग्रुप ऑफ कंपनी तो संदेश लेके हाजिर हाँ, जेडे मेरे वीर एज एड लाइसेंस और 2 साल का एक्सपीरियंस है एज ए ड्राइवर या ब्रोकर काम करना चाहते हो, नवे ट्रकों के उत्ते साडे को ब्रांड न्यू ट्रक पहुंचे ने, तुसी होम डिपू ना लॉबलॉज ना कैनेडियन टायर ना कैनेडा पोस्ट के नाल काम कर सकते हो, एजैक्स कैम्ब्रिज ब्रैम्पटन मिसिसागा विंडसर मॉन्ट्रियल किसी भी स्टेशन तो काम स्टार्ट कर सकते हो, असी $21 तो $27 तक तुहानू सिटी दे विच पे करते हैं, ब्रांड न्यू ट्रकों के उत्ते सारियां शिफ्टां अवेलेबल ने, मॉन्ट्रियल के सारे पासे नू राउंड ट्रिप अवेलेबल ने, आटवा नू एक दिन के ट्रिप के एज ए ड्राइवर या ब्रोकर बहुत वधिया पैसा बना सकते हो। हर एक सैटरडे असी ओपन हाउस लाने 10 to 3 PM तक, साड़ी ग्लिडन की लोकेशन के उत्ते साडा हैड ऑफिस है 101 ग्लिडन रोड ब्रैम्पटन गुरद्वारा साहब के कोल है, ज़्यादा जानकारी लिए तुसी कॉल कर सकते हो 905-453-1400 905-453-1400 अपलाई टुडे एंड स्टार्ट योर वर्क टुमारो यूनाइटेड ग्रुप ऑफ कंपनी।
एक बार फिर निघा स्वागत तुहाडा दोस्तों। एक बार मैं फिर दोबारा तुहानू दस दिना कि साढ़े वीर राणा रणधीर सिंह सिद्धू जी का भतीजा से जिहड़ा जय प्रताप सिंह सिद्धू, बिल्ला सिद्धू का बेटा, बिल्ला सिद्धू नू पाल सिद्धू भी कहिंदे ने, जिहड़ा पिछले कुछ दिन होए तो कार एक्सीडेंट दे विच विछोड़ा दे गया सी। उन्हां दी अंतम रस्मां जिहड़ियां हुण 2:30 तो लैके 4:30 PM तक आ, जिहड़ा फ्यूनरल आ 2:30 तो 4:30 PM तक ब्रैम्पटन क्रीमेटोरियम एंड विजिटेशन सेंटर जिहड़ा कि ब्रैमवेन कोर्ट ते आ टॉर्बन ते स्टील कोले, उत्थे 2:30 तो लैके 4:30 PM तक ने, फिर 5 to 7 PM तक जिहड़ा गुरद्वारा दशमेश द्वार गुरद्वारा एबनीजर एंड गोर रोड दे उत्ते हैगा, एग्जैक्टली एट एबनीजर एंड गोर रोड ते आ, उत्थे फिर अंतम अरदास आ जिहड़ी कीती जाऊगी, तुसीं इत्थे पहुँच जाइओ दोस्तो। तो आप प्रोग्राम नूं अग्गे तोड़दे हां जी, पर कुछ सुनेहे अजे साडे कोले होर हैगे ने देण वाले। अज दे प्रोग्राम नूं मैडम नीतू विरक स्पोंसर करदे ने जी, फैमिली लिटीगेशन करदे ने जी, सिर्फ फैमिली लिटीगेशन वाले परिवारिक झगड़िया वाले केस आ जिहड़े, उन्हां 'च तुहाडा पक्ष आ जिहड़ा उह पेश करदे ने। 905-799-5900 दा नंबर आ। परिवारिक झगड़े कई तरहां दे हुंदे जी, एक तां हिंसा हुंदी आ जिन्हां दे विच, इक हुंदे आ प्रॉपर्टी इशूज़ हो जांदे ने, जायदाद दे झगड़े, कई वारी जिहड़ी चलाक धिर हुंदी आ उह दूजी नूं दबा के रखदी आ, स्पाउजल सपोर्ट, बच्चों की कस्टडी का चक्कर, जिहे सारे केसां लई तुसीं उन्हां तालमेल कर लिओ। 905-799-5900 नंबर आ जी। तो प्रदीप गोयल जी नूं कॉल करना जे कारां दी सब तो सस्ते रेटां ते इंश्योरेंस करवाउणी आ, नंबर 647-278-5003 आ जी। इन्हां तों नो ऑब्लीगेशन कोट लै लो जी, तुसीं इन्हां नूं पुछो वी भाई आह साडा ड्राइविंग रैकर्ड आ, तो आह साडा एरिया, आह साडा पोस्टल कोड आ, किन्ने च साडी इंश्योरेंस कर दिओ महीने की, फिर तुसीं अपनी जिहड़ी ऑलरेडी चल रही इंश्योरेंस हुंदी आ कंपैरिजन करके देखो, तुसीं वेखोगे $25-30-40-50-$100 का भी फर्क साडे स्रोतियां का पिया, तुहाडा भी पै सकदा जी। 647-278-5003 दा नंबर आ जी। ओरा किचनज़ वाले बड़े बड़े कमाल दियां सोहणियां किचनज़ बनाउंदे ने, कस्टम मेड किचन, तुसी किचन कैबिनेट वालों को जाके देखियो, असी रोज़ तुहानू इन्हां दा स्नेहा दिंदे आ, एक्सपीरियंस करके देखो, 5-7 तरह दियां कैबिनेट्स हुंदियां ने, उही बार बार घुमा घुमा के तुहानू दिखाई जांदे आ वी आह 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 बड़ी सोहणी आ जी, आह बहुत सोहणी, आपदे समान की आप ही तारीफ करी जांदे हुंदे आ, पर तुसी अपना आइडिया मन च लैके जांदे हो, खास करके लेडीज़ उह कहिंदियां जी सानू किचन इहो जी चाहीदी आ, उहनां दी गल सुणदे नहीं, आपदा समान आ जिहड़ा उह दिखाई जांदे आ, हार के तुसी सहमत हो जांदे हो, सहमत हो के 5-6 महीने बाद तुहानू फिर हुंदा वी असी तां सोचा सी किचन इहो जी होनी चाहीदी आ, पर इह तां पुरानी किचन वर्गी उह बनाती, कोई बड़ा फर्क तां पिया नहीं। इह आइडियाज़ अपने मन च जिहड़े हुंदे ने ओरा किचन वाले नूं दसो, उहो जी ड्रॉइंग तुहाडे सामने पेश करनगे, ਫਿਰ ਉਹਨਾਂ ਨੂੰ ਦੱਸੋ ਵੀ ਨਹੀਂ ਇਹੋ ਜਿਹਾ ਨਹੀਂ ਆਹ ਫਰਕ ਇੱਥੋਂ ਪੂਰਾ ਤੁਹਾਡੀ ਤਸੱਲੀ ਕਰਾ ਕੇ ਫਿਰ ਕੰਮ ਸ਼ੁਰੂ ਕਰਨਗੇ। ਫਿਰ ਦੇਖਿਓ ਜਦੋਂ ਕਿਚਨ ਬਣ ਗਈ ਅਤੇ ਘਰ ਦੀ ਸੁੰਦਰਤਾ ਨੂੰ ਕਿਵੇਂ ਚਾਰ ਚੰਨ ਲੱਗਦੇ ਆ। ਇਹ ਚਾਰ ਚੰਨ ਔਰਾ ਕਿਚਨ ਵਾਲੀ ਲਾ ਸਕਦੇ ਆ ਜੀ 905-672-2872 ਇਹਨਾਂ ਦਾ ਨੰਬਰ ਆ, ਤਾਲਮੇਲ ਕਰ ਲਿਓ। ਜਦੋਂ ਵੀ ਮਨ ਦੇ ਵਿੱਚ ਸੋਹਣੀ ਕਿਚਨ ਬਣਾਉਣ ਦਾ ਖਿਆਲ ਆਵੇ ਤਾਂ ਔਰਾ ਕਿਚਨਸ ਦਾ ਨਾਮ ਯਾਦ ਕਰ ਲਿਓ, 905-672-2872 ਇਹਨਾਂ ਦਾ ਨੰਬਰ ਆ। ਸ਼ਿਵਿੰਦਰ ਜੀ ਸਾਡੇ ਨਾਲ ਨੇ ਜੀ, ਸਾਡੀ ਗੱਲਬਾਤ ਤਾਂ ਚੱਲ ਰਹੀ ਆ ਅੱਜ ਬੱਚਿਆਂ ਅਤੇ ਪੇਰੈਂਟਸ ਸੰਬੰਧੀ। ਸ਼ਿਵਿੰਦਰ ਜੀ, ਇੱਕ ਮਾਪਿਆਂ ਦੀ ਹੋਰ ਵੀ ਕੈਟਾਗਰੀ ਆ, ਉਹ ਕਹਿੰਦੇ ਜੀ ਅਸੀਂ ਬੱਚਿਆਂ ਬਾਰੇ ਗੱਲ ਨਹੀਂ ਕਰਦੇ ਕਿ ਬਹੁਤੀ, ਕਹਿੰਦੇ ਗੱਲ ਕਰਕੇ ਫਾਇਦਾ ਕੀ ਆ, ਮਰਜ਼ੀ ਜਿਹੜੀ ਕਰਨੀ ਆ ਬੱਚਿਆਂ ਨੇ ਕਰਨੀ ਆ। ਇੱਥੇ ਕਹਿੰਦੇ ਇੰਡੀਆ ਦੀ ਗੱਲ ਹੋਰ ਆ, ਕਾਸ਼ ਇੰਡੀਆ 'ਚ ਹੁੰਦੇ ਫਿਰ ਅਸੀਂ ਬੱਚਿਆਂ ਨੂੰ ਝਿੜਕ ਵੀ ਲੈਂਦੇ, ਇੱਥੇ ਕੁਛ ਕਹਿ ਵੀ ਨਹੀਂ ਸਕਦੇ। ਬਹੁਤੇ ਤਾਂ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਸ਼ਿਵਿੰਦਰ ਜੀ, ਬਹੁਤੇ ਤਾਂ ਰੇਡੀਓ 'ਤੇ ਗੱਲ ਕਰਨ ਤੋਂ ਝਿਜਕਦੇ ਨੇ, ਕਹਿੰਦੇ ਜੀ ਅਸੀਂ ਕਾਹਦੇ ਲਈ ਕਾਲ ਕਰਨਾ, ਉਹ ਚਰਨਜੀਤ ਬਰਾੜ ਅਤੇ ਸ਼ਿਵਿੰਦਰ ਉਹਨਾਂ ਦਾ ਕੰਮ ਹੀ ਆ ਬੋਲਣਾ। ਅਤੇ ਕਹਿੰਦੇ ਅਸੀਂ ਕਾਲ ਕਰਕੇ ਐਵੇਂ ਸਾਡੇ ਬੱਚੇ ਸਾਨੂੰ ਕੱਲ੍ਹ ਨੂੰ ਕਹਿਣਗੇ ਤੁਸੀਂ ਸਾਡੀਆਂ ਗੱਲਾਂ ਦੱਸੀਆਂ ਉੱਥੇ, ਉਹ ਵੀ ਆਉਂਦਾ ਯਾਰ। ਇਹ ਜੇ ਹਾਲਾਤ ਨੇ ਜੀ, ਕਈ ਵਾਰੀ ਫੀਲ ਕਰਦੇ, ਕਈ ਵਾਰੀ ਪੇਰੈਂਟਸ ਨਾ ਜਿਵੇਂ ਇੰਡੀਆ ਦੇ ਵਿੱਚ ਬੱਚੇ ਘੁੱਟੇ ਘੁੱਟੇ ਮਹਿਸੂਸ ਕਰਦੇ ਆ ਵੀ ਪੇਰੈਂਟਸ ਉਹਨਾਂ ਨੂੰ ਝਿੜਕਦੇ ਨੇ, ਇੱਥੇ ਪੇਰੈਂਟਸ ਬਹੁਤ ਵਾਰੀ ਵਿਚਾਰੇ ਸਾਊ ਨਰਮ ਕਿਸਮ ਦੇ ਪੇਰੈਂਟਸ, ਉਹ ਫੀਲ ਕਰਦੇ ਨੇ ਘਰ ਦੇ ਵਿੱਚ ਉਹਨਾਂ ਦਾ ਸਾਹ ਘੁੱਟਦਾ, ਉਹ ਕਹਿੰਦੇ ਅਸੀਂ ਹੁਣ ਬੱਚਿਆਂ ਨੂੰ ਕਹੀਏ ਕੀ, ਸਾਡੀ ਕੋਈ ਗੱਲ ਨਹੀਂ ਸੁਣਦਾ। ਜੇ ਕਹਿੰਦੇ ਹਾਂ ਤਾਂ ਬੱਚੇ ਕਹਿੰਦੇ ਆ ਬਈ ਅਸੀਂ ਹੁਣ ਵੱਡੇ ਹੋ ਗਏ ਹਾਂ, ਸਾਨੂੰ ਕਹਿਣ ਦੀ ਲੋੜ ਨਹੀਂ, ਬਥੇਰਾ ਸਾਰੀ ਉਮਰ ਤੁਹਾਡੀਆਂ ਸੁਣ ਲਈਆਂ। ਕਈ ਤਾਂ ਬੱਚੇ ਕਹਿ ਦਿੰਦੇ ਨੇ ਤੁਸੀਂ ਔਰਥੋਡੋਕਸ ਹੋ ਜੀ, ਤੁਸੀਂ ਪੰਜਾਬ ਤੋਂ ਆ ਗਏ ਹੋ, ਆਦਤਾਂ ਤੁਹਾਡੀਆਂ ਪੰਜਾਬ ਵਾਲੀਆਂ। ਉਹ ਪੇਰੈਂਟਸ ਕਹਿੰਦੇ ਜੀ ਅਸੀਂ ਬਥੇਰੀਆਂ ਆਦਤਾਂ ਬਦਲੀਆਂ, ਅਸੀਂ ਸਿਆਣੇ ਹਾਂ, ਸਾਡੇ 'ਚ ਫਰਕ ਪੈ ਗਿਆ ਬਹੁਤ, ਅਸੀਂ ਉਹ ਪੰਜਾਬ ਵਾਲੇ ਨਹੀਂ। ਉਹ ਜਿਵੇਂ ਤੁਸੀਂ ਕਹਿੰਦੇ ਹੋ ਨਾ, ਪੇਰੈਂਟਸ ਜਿਹੜੇ ਬੱਚਿਆਂ ਨੂੰ ਇੱਕੋ ਰੱਸੇ ਬੰਨ੍ਹ ਦਿੰਦੇ ਆ, ਬੱਚੇ ਵੀ ਸਾਰਿਆਂ ਨੂੰ ਇੱਕੋ ਰੱਸੇ ਬੰਨ੍ਹਦੇ ਆ, ਉਹ ਕਹਿੰਦੇ ਜੀ ਨਹੀਂ ਤੁਸੀਂ ਹੈ ਆਏ ਤਾਂ ਪੰਜਾਬ ਤੋਂ ਹੀ। ਜਾਣੀ ਪੰਜਾਬ ਬਾਰੇ ਬਹੁਤ ਸਾਰੇ ਬੱਚਿਆਂ ਦੇ ਦਿਮਾਗ 'ਚ ਆਈ ਆ, ਜਿਵੇਂ ਆਪਾਂ ਪੰਜਾਬੀ ਲੈਂਗੁਏਜ ਬਾਰੇ ਗੱਲ ਕਰਦੇ ਹਾਂ ਨਾ, ਵੀ ਸਾਡੇ 'ਚੋਂ ਕਈ ਇਹੋ ਜਿਹੇ ਮਹਾਂਪੁਰਸ਼ ਸੱਜਣ ਨੇ ਜਿਹੜੇ ਕਹਿੰਦੇ ਆ ਜੀ ਪੰਜਾਬੀ ਬੋਲੀ ਐਵੇਂ ਕਹੀ ਜਾਂਦੇ ਆ, ਮਾਖਿਓ ਮਿੱਠੀ ਬੋਲੀ, ਐਡੀਆਂ ਸੜੀਆਂ ਹੋਈਆਂ ਗਾਲਾਂ ਕੱਢਦੇ ਨੇ। ਉਹਨਾਂ ਨੂੰ ਇਹ ਨਹੀਂ ਪਤਾ ਵੀ ਗਾਲਾਂ ਪੰਜਾਬੀ ਬੋਲੀ ਆ ਜਿਹੜੀ, ਉਹ ਜਿਹੜਾ ਕੁਛ ਗਾਲ 'ਚ ਕਿਹਾ ਜਾਂਦਾ ਉਹ ਬੜੇ ਤਰੀਕੇ ਨਾਲ, ਵਧੀਆ ਤਰੀਕੇ ਨਾਲ, ਉਦੋਂ ਭਾਰੇ ਸ਼ਬਦ ਹੈਗੇ ਨੇ ਜਿਹੜੇ ਬੜੇ ਮਿਠਾਸ ਨਾਲ ਕਹੇ ਜਾ ਸਕਦੇ ਨੇ, ਪਰ ਹੁਣ ਜੇ ਕੋਈ ਗਾਲਾਂ ਕੱਢਦਾ ਤਾਂ ਉਹਨੂੰ ਕਿਵੇਂ ਰੋਕੀਏ। ਇਵੇਂ ਕੁਛ ਬੱਚੇ ਹੈਗੇ ਨੇ, ਕੁਛ ਨਹੀਂ ਵਾਹਵਾ ਗਿਣਤੀ 'ਚ ਨੇ, ਜਿਹੜੇ ਸਿਆਣੇ ਪੇਰੈਂਟਸ ਨੂੰ ਵੀ ਇਹ ਸਮਝਦੇ ਨੇ ਵੀ ਇਹ ਪਤਾ ਨਹੀਂ ਕਮਲੇ ਉੱਠ ਕੇ ਪੰਜਾਬ ਦੇ ਵਿੱਚੋਂ ਆ ਗਏ, ਇਹਨਾਂ ਦੀ ਗੱਲ ਤਾਂ ਅਸੀਂ ਮੰਨਣੀ ਨਹੀਂ, ਉਹਨਾਂ ਨੂੰ ਕਿਵੇਂ ਐਡਰੈਸ ਕੀਤਾ ਜਾਵੇ।
ਚਰਨਜੀਤ, ਜਿਹੜੀ ਸਾਡੀ ਲਿਬਰਲਾਈਜੇਸ਼ਨ ਨੇ ਨਾ, ਜਿਹੜਾ ਇੱਕ ਮਤਲਬ ਲਿਬਰਲਾਈਜੇਸ਼ਨ ਅੱਜ ਕੱਲ੍ਹ ਕਿਉਂਕਿ ਤੁਹਾਡੇ ਮੁਲਕਾਂ ਵਿੱਚ ਤਾਂ ਜੋ ਬੰਦੇ ਉੱਤੇ ਹੈ ਕਿਉਂਕਿ ਤੁਹਾਡੇ ਮੁਲਕ ਟੈਕਦੀ ਹੋਈ ਪੂੰਜੀ ਵਾਲੇ ਹੈਗੇ ਨੇ, ਕਿਉਂਕਿ ਉਹ ਜਿਹੜਾ ਕੈਪੀਟਲਿਜ਼ਮ ਆਉਂਦਾ ਉਹ ਫਿਰ ਸਿਰਫ ਤੁਹਾਡਾ ਮਤਲਬ ਆਇਆ ਨਾ ਵੀ ਤੁਹਾਡੇ ਸਿਰਫ ਆਰਥਿਕ ਸਿਸਟਮ ਤੱਕ ਹੀ ਮਹਿਦੂਦ ਨਹੀਂ ਰਹਿੰਦਾ, ਤੁਹਾਡੇ ਕਲਚਰ ਦੇ ਵਿੱਚ ਉਹ ਕਲਚਰ ਦੀਆਂ ਜਿਹੜੀ ਵੈਲਿਊਜ਼ ਨੇ ਉਹਦੇ ਵਿੱਚ ਵੀ ਉਹ ਜਾਂਦਾ ਹੈਗਾ, ਉਹ ਤੁਹਾਡੇ ਉਹ ਟੈਕਦਾ ਹੋਇਆ ਵਾ, ਟੈਕਦੀ ਹੋਈ ਪੂੰਜੀ ਉਹ ਆਪਣਾ ਜਿਹੜਾ ਸੱਭਿਆਚਾਰ ਵਿੱਚ ਅਸਰ ਦਿਖਾ ਰਹੀ ਹੈ। ਉੱਥੇ ਕਿਤੇ ਨਾ ਕਿਤੇ ਜਦੋਂ ਉਹ ਬੱਚਿਆਂ ਨੂੰ ਉਹਨਾਂ ਨੂੰ ਇਸ ਤਰ੍ਹਾਂ ਸੰਬੋਧਨ ਹੁੰਦੇ ਨੇ ਨਾ, ਤਾਂ ਕਿਤੇ ਨਾ ਕਿਤੇ ਮਾਪਿਆਂ ਵਿੱਚ ਵੀ ਹੀਣ ਭਾਵਨਾ ਆਉਂਦੀ ਹੈ ਕਿ ਅੱਛਾ ਅਸੀਂ ਸੱਚੀ ਮੁੱਚੀ ਤਾਂ ਨਹੀਂ ਕਿਤੇ ਪਛੜੇ ਹੋਏ ਹੈਗੇ ਸੱਭਿਆਚਾਰਕ ਤੌਰ ਉੱਤੇ, ਜਾਂ ਅਸੀਂ ਪਛੜੇ ਹੋਏ ਉਹਦੇ ਵਿੱਚੋਂ ਆਏ। ਅਸਲ ਵਿੱਚ ਉਹ ਇੱਕ ਕਲਚਰਲੀ ਵਿਗਾੜ ਆ, ਉਹਨਾਂ ਬੱਚੇ ਨੂੰ ਅਸੀਂ ਜਸਟੀਫਾਈ ਨਹੀਂ ਕਰ ਸਕਦੇ ਜਿਹੜੇ ਏਦਾਂ ਬੋਲਦੇ ਹੈਗੇ ਤੁਸੀਂ ਜਿਹਨਾਂ ਬਾਰੇ ਉਦਾਹਰਣ ਦੇ ਰਹੇ ਹੈਗੇ ਹੋ, ਤੇ ਸਗੋਂ ਉਲਟਾ ਹਿੰਦੁਸਤਾਨ ਦੇ ਵਿੱਚ ਵੀ ਇੱਦਾਂ ਦੀ ਕੈਟਾਗਰੀ ਹੋ ਗਈ, ਤੁਸੀਂ ਉਹ ਕੈਟਾਗਰੀ ਹਿੰਦੁਸਤਾਨ ਦੇ ਵਿੱਚ ਚੰਡੀਗੜ੍ਹ, ਦਿੱਲੀ, ਬੰਬੇ ਵਰਗੇ ਸ਼ਹਿਰਾਂ ਵਿੱਚ ਦੇਖ ਸਕਦੇ ਹੋ। ਮੈਨੂੰ ਯਾਦ ਹੈ ਕਿ ਮੈਂ 5-6 ਸਾਲ ਪਹਿਲਾਂ ਇੱਕ ਰਾਈਟਰ ਦੇ ਬਾਰੇ ਪੋਰਟਰੇਟ ਲਿਖਣਾ ਸੀਗਾ, ਮੈਂ ਸਿਰਫ ਇੰਨੀ ਕੀ ਗੱਲ ਹੀ ਲਿਖੀ ਕਿ ਉਹ, ਕਿਉਂਕਿ ਉਹਨੇ ਮੈਨੂੰ ਖੁਦ ਦੱਸਿਆ ਸੀ ਕਿ ਮੇਰੇ ਬੱਚੇ ਨਾ ਮੇਰੀਆਂ ਜਿਹੜੀਆਂ ਗੱਲਾਂ ਨੂੰ ਪੜ੍ਹਨ ਲਿਖਣ ਵਾਲੀਆਂ ਨੂੰ ਪਸੰਦ ਨਹੀਂ ਕਰਦੇ, ਮੈਂ ਸਿਰਫ ਇੰਨੀ ਕੀ ਗੱਲ ਲਿਖੀ ਕਿ ਪਸੰਦ ਨਹੀਂ ਕਰਦੇ। ਉਹਨੇ ਅਗਲੇ ਦਿਨ ਜਦੋਂ ਅਖਬਾਰ 'ਚ ਆਰਟੀਕਲ ਛਪਿਆ, ਉਹਨੇ ਇਤਰਾਜ਼ ਪ੍ਰਗਟ ਕੀਤਾ, ਕਹਿੰਦਾ ਯਾਰ ਆ ਤੈਨੂੰ ਗੱਲ ਲਿਖਣ ਦੀ ਕੀ ਲੋੜ ਸੀ, ਹੁਣ ਨਿਆਣਿਆਂ ਨੇ ਮੇਰੇ ਮਗਰ ਪੈ ਜਾਣਾ। ਮੈਂ ਕਿਹਾ ਇਹ ਤਾਂ ਗੱਲ ਕੋਈ ਮਾੜੀ ਦਿਖੀ ਨਹੀਂ ਮੈਂ, ਕਿਉਂਕਿ ਬੱਚਿਆਂ ਦੀ ਪਸੰਦ ਨਹੀਂ ਹੈਗੀ, ਉਹਨਾਂ ਦੇ ਕੋਲ ਵੀ ਰਾਈਟ ਹੈਗਾ ਵਾ, ਉਹ ਕਿਉਂ ਇਤਰਾਜ਼ ਹੋਣਗੇ। ਕਹਿੰਦੇ ਨਹੀਂ ਮੈਨੂੰ ਲੱਗਦਾ ਯਾਰ ਉਹ ਮੇਰੇ ਨਾਲ ਲੜਨਗੇ, ਤੂੰ ਆਹ ਗੱਲ ਗਲਤ ਲਿਖ ਦਿੱਤੀ ਹੈ। ਸੋ ਉਹ ਚੀਜ਼ ਇੱਧਰ ਵੀ ਹੈਗਾ, ਮਤਲਬ ਇਹ ਕੈਟਾਗਰੀ ਤਾਂ ਹੋ ਗਈ ਨਾ ਜਿਹੜੀ, ਮਤਲਬ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਇੱਕ ਜਿਹੜੀ ਨਾ ਕੈਪੀਟਲਿਜ਼ਮ ਦੇ ਨਾਲ ਨਾ, ਜਿਹੜਾ ਸਾਡੇ ਖਪਤ ਸੱਭਿਆਚਾਰ ਦੇ ਨਾਲ ਨਾ ਇੱਕ ਵਿਗੜੀ ਹੋਈ ਕੈਟਾਗਰੀ ਹੈ। ਇਹ ਵਿਗੜੀ ਹੋਈ ਕੈਟਾਗਰੀ ਕੱਲੀ ਬੱਚਿਆਂ 'ਚ ਨਹੀਂ ਹੈਗੀ, ਸਗੋਂ ਇਹ ਵਿਗੜੀ ਹੋਈ ਕੈਟਾਗਰੀ ਜਦੋਂ ਤੁਸੀਂ ਹਾਈ ਸੋਸਾਇਟੀ ਦੇਖਦੇ ਹੋ, ਸੋ ਕਾਲਡ ਹਾਈ ਸੋਸਾਇਟੀ ਇੰਡੀਆ ਦੀ ਮਹਾਨਗਰਾਂ ਵਾਲੀ, ਉਹ ਉਹਦੇ ਵਿੱਚ ਮਾਪੇ ਵੀ ਆ ਜਾਂਦੇ ਹੈਗੇ ਨੇ ਉਹਦੇ ਵਿੱਚ, ਉਹਨੂੰ ਅਸੀਂ ਇੰਡੀਆ ਦੇ ਵਿੱਚ ਕਹਿੰਦੇ ਹਾਂ ਕਿ ਅਪਰ ਕਲਾਸ ਕਹਿੰਦੇ ਹੈਗੇ ਆ। ਸੋ ਉਹਦੇ ਵਿੱਚ ਉਹ ਚੀਜ਼ ਇੱਥੇ ਵੀ ਮਿਲ ਉਹ ਮਾਪਿਆਂ ਦੇ ਰੂਪ ਵਿੱਚ ਵੀ ਮਿਲ ਜਾਂਦੀ ਹੈਗੀ, ਬੱਚਿਆਂ ਦੇ ਰੂਪ ਵਿੱਚ ਵੀ ਮਿਲ ਜਾਂਦੀ ਹੈ, ਕਿਉਂਕਿ ਜਿਹੜੀ ਕੈਟਾਗਰੀ ਤੁਸੀਂ ਆਪਣੇ ਮੁਲਕ ਨੂੰ ਦੱਸ ਰਹੇ ਹੋ ਅਸਲ ਵਿੱਚ ਉਹ ਹੈਗੇ ਆ ਕਿ ਹੈਗੀ ਹੈ ਕਿ ਆਪਣੇ ਮਿੱਤਰ ਦੋਸਤ ਨਹੀਂ ਇਹਨਾਂ ਨਾਲ ਇਸ ਮਸਲੇ ਤੇ ਗੱਲ ਕਰੋ, ਕਿਉਂਕਿ ਜਿੰਨਾ ਚਿਕਰ ਅਸੀਂ ਜਿਵੇਂ ਤੁਸੀਂ ਦੱਸਿਆ ਕਿ ਫੋਨ ਕਾਲ ਕਰਨ ਤੋਂ ਵੀ ਕੋਈ ਝਿਜਕਦਾ ਹੋਵੇ, ਝਿਜਕਣ ਨਾਲ ਸਮੱਸਿਆ ਹੱਲ ਨਹੀਂ ਹੁੰਦੀ, ਕਿਉਂਕਿ ਜਿਸ ਤਰ੍ਹਾਂ ਦੀ ਸੁਸਾਇਟੀ ਚ ਅਸੀਂ ਹੈ ਉਹ ਸਾਰੀ ਸੁਸਾਇਟੀ ਦੇ ਉਹ ਜਿਹੜਾ ਸਾਰਾ ਜਿਹੜਾ ਖਪਤ ਸੱਭਿਆਚਾਰ ਹੈ ਨਾ ਸਾਡੇ ਕਲਚਰ ਚ ਆ ਗਿਆ, ਸਾਡੀਆਂ ਰਹਿਣ ਸਹਿਣ ਦੀਆਂ ਵੈਲਿਊ ਚ ਆ ਗਿਆ, ਉਹ ਹੋਰ ਸਾਨੂੰ ਤੰਗ ਕਰੇਗਾ ਜਿੰਨਾ ਚਿਕਰ ਅਸੀਂ ਇਹਦੇ ਲਈ ਮਿਲ ਬੈਠ ਕੇ ਸਿਰ ਜੋੜ ਕੇ ਕੋਈ ਯਤਨ ਨਹੀਂ ਕਰਾਂਗੇ।
ਇੱਕ ਹੋਰ ਕਿਸਮ ਦੀ ਕੈਟਾਗਰੀ ਪੈਦਾ ਹੋ ਗਈ ਹੈ ਜੀ, ਉਹ ਕਹਿੰਦੇ ਨੇ ਬੱਚਿਆਂ 'ਚ ਵੀ ਅਤੇ ਵੱਡਿਆਂ 'ਚ ਵੀ, ਪੇਰੈਂਟਸ ਕਹਿੰਦੇ ਨੇ ਦੇਖੋ ਜੀ ਅਸੀਂ ਆਪਣਾ ਦੇਸ਼ ਛੱਡ ਕੇ ਆਏ ਹਾਂ, ਅਸੀਂ ਸਾਰਾ ਕੁਛ ਛੱਡ ਕੇ ਆਏ, ਅਸੀਂ ਇੰਨੀ ਮਿਹਨਤ ਕੀਤੀ, ਸਾਰਾ ਕੁਛ ਕਰ ਲਿਆ, ਅਸੀਂ ਹੁਣ ਬੱਚਿਆਂ ਨੂੰ ਸਹੂਲਤਾਂ ਤਾਂ ਦਿੱਤੀਆਂ ਨੇ, ਪਰ ਸਹੂਲਤਾਂ ਦੇਣ ਦਾ ਮਤਲਬ ਇਹ ਥੋੜ੍ਹਾ ਵੀ ਇਹ ਸਾਡੀ ਗੱਲ ਹੀ ਨਾ ਸੁਣਨ। ਹੁਣ ਗੱਲ ਨਾ ਸੁਣਨ ਦਾ ਮਤਲਬ ਉਹਨਾਂ ਦਾ ਇਹੀ ਹੁੰਦਾ, ਉਹ ਇਹ ਨਹੀਂ ਕਹਿੰਦੇ ਵੀ ਸਾਡੇ ਕੋਲ ਬੈਠ ਕੇ ਸਾਡੀਆਂ ਗੱਲਾਂ ਸੁਣੋ, ਉਹ ਗੱਲਾਂ ਜਿਹੜੀਆਂ ਕਰਦੇ ਨੇ ਬਹੁਤ ਵਾਰੀ ਬੱਚਿਆਂ ਦੇ ਕੰਮ ਆਉਣ ਵਾਲੀਆਂ ਹੁੰਦੀਆਂ ਜ਼ਿੰਦਗੀ 'ਚ, ਉਹਨਾਂ ਦੇ ਕੰਮ ਵਾਕਿਆ ਹੀ ਆਉਂਦੀਆਂ ਨੇ, ਪਰ ਜਦੋਂ ਬੱਚੇ ਉਹ ਗੱਲਾਂ ਸੁਣਨ ਤੋਂ ਵੀ ਇਨਕਾਰੀ ਹੋ ਜਾਂਦੇ ਨੇ ਜਿਹੜੀਆਂ ਬੱਚਿਆਂ ਦੇ ਵਧੀਆ ਭਵਿੱਖ ਉਹਨਾਂ ਦੀ ਵਧੀਆ ਜ਼ਿੰਦਗੀ ਬਾਰੇ ਹੁੰਦੀਆਂ ਨੇ, ਫਿਰ ਮਾਂ ਪਿਓ ਪਛਤਾਵਾ ਕਰਦੇ ਨੇ ਵੀ ਅਸੀਂ ਆਪਣੀ ਜ਼ਿੰਦਗੀ ਦਾ ਐਡਾ ਵੱਡਾ ਹਿੱਸਾ ਅਸੀਂ ਗੁਆਇਆ ਹੀ, ਕਹਿੰਦੇ ਨੇ ਉਹ ਅਸੀਂ ਬੱਚਿਆਂ ਨੂੰ ਇੱਥੇ ਲਿਆਂਦਾ ਵਧੀਆ ਸਿਸਟਮ ਕਰਕੇ, ਪਰ ਇਹ ਕਾਹਦਾ ਵਧੀਆ ਸਿਸਟਮ ਹੋਇਆ, ਅਸੀਂ ਤਾਂ ਬੱਚੇ ਹੀ ਆਪਣੇ ਗੁਆ ਲਏ। ਫਿਰ ਉਹ ਇਹ ਕਹਿੰਦੇ ਨੇ ਵੀ ਅਸੀਂ ਬੱਚਿਆਂ ਨੂੰ ਪੈਰਾਂ ਆਸਰੇ ਖੜਾ ਕਰਨ ਦੇ ਲਈ ਅਸੀਂ ਜ਼ੋਰ ਲਾਉਂਦੇ ਹਾਂ, ਬੱਚੇ ਕਹਿੰਦੇ ਨੇ ਉਹਨਾਂ ਨੂੰ ਤੁਸੀਂ ਗੂੜ ਪੰਜਾਬੀ ਹੋ, ਤੁਸੀਂ ਇੱਥੋਂ ਦੇ ਸਿਸਟਮ ਨਾਲ ਪਛੜੇ ਹੋਏ ਹੋ, ਪਰ ਬੱਚੇ ਵੀ ਦੋਗਲੀ ਨੀਤੀ ਵਰਤਦੇ ਨੇ, ਜਦੋਂ ਸਪੋਰਟ ਲੈਣੀ ਹੁੰਦੀ ਹੈ ਉਹ ਮਾਂ ਪਿਓ ਦੇ ਮੂੰਹ ਵੱਲ ਨਹੀਂ ਦੇਖਦੇ ਨੇ, ਅਤੇ ਜਾਂ ਤਾਂ ਉਹ ਪਿਓਰ ਕੈਨੇਡੀਅਨਸ ਬਣਨ, ਉਹ ਫਿਰ ਇੱਥੋਂ ਦੇ ਬੱਚਿਆਂ ਨੂੰ 18 ਸਾਲ ਦੇ ਕੰਮ ਕਰਨ ਲੱਗਣ ਅਤੇ ਪੜ੍ਹਨ ਲੱਗਣ, ਅਤੇ ਉਲਟਾ ਉਹ ਕਹਿੰਦੇ ਆ ਜੀ ਮਾਂ ਪਿਓ ਸਾਨੂੰ ਆਪਦੀ ਰਿਟਾਇਰਮੈਂਟ ਦੀ ਕਮਾਈ 'ਚੋਂ ਘਰ ਵੀ ਬਣਾ ਕੇ ਦੇਣ, ਕਾਰ ਵੀ ਸੋਹਣੀ ਲੈ ਕੇ ਦੇਣ, ਯੂਨੀਵਰਸਿਟੀ ਸੋਹਣੀ 'ਚ ਸਾਨੂੰ ਫੀਸ ਵੀ ਮਤਲਬ ਉਹ ਦੇਣ, ਅਤੇ ਜਦੋਂ ਉਹ ਕੋਈ ਗੱਲ ਕਹਿਣ ਸਿਆਣੀ ਜਿਹੜੀ ਹਾਲਾਂਕਿ ਉਹਨਾਂ ਦੇ ਭਵਿੱਖ ਵਾਸਤੇ ਹੁੰਦੀ ਉਹ ਅਸੀਂ ਸੁਣਨੀ ਵੀ ਨਹੀਂ, ਫਿਰ ਇਸ ਕਰਕੇ ਜਿਹੜੇ ਪੇਰੈਂਟਸ ਨੇ ਉਹ ਵੀ ਮਾਨਸਿਕ ਸਿਹਤ ਦਾ ਸ਼ਿਕਾਰ, ਮਾਨਸਿਕ ਵਿਗਾੜਾਂ ਦਾ ਸ਼ਿਕਾਰ ਹੁੰਦੇ ਨੇ, ਅਤੇ ਉਲਟਾ ਬੱਚੇ ਆ ਜਿਹੜੇ ਉਹ ਖਾਹ ਮਖਾਹ ਦਾ ਰੋਸਾ ਅਤੇ ਗੁੱਸਾ ਮਾਂ ਪਿਓ 'ਤੇ ਜ਼ਾਹਰ ਕਰਦੇ ਰਹਿੰਦੇ, ਅਲਟੀਮੇਟਲੀ ਬੱਚੇ ਵੀ ਮਾਨਸਿਕ ਸਿਹਤ ਉਹਨਾਂ ਦੀ ਵੀ ਖਰਾਬ ਹੁੰਦੀ ਹੈ।
ਅਸਲ ਵਿੱਚ ਨਾ ਚਰਨਜੀਤ ਦਾ ਕਾਰਨ ਇਹ ਆ ਕਿ ਅੱਜ ਮੈਨੂੰ ਨਾ ਤੁਸੀਂ ਦੱਸਿਆ ਜਿਵੇਂ ਬੱਚੇ ਦੋਵੇਂ ਵੀ ਜਦੋਂ ਤਾਂ ਉਹਨਾਂ ਨੂੰ ਆਪਣੇ ਕੋਈ ਸਵਾਰਥ ਦਾ ਕੰਮ ਹੋਵੇ ਉਹ ਤਾਂ ਉਹ ਵੀ ਉਹੀ ਵੈਲਿਊ ਨੂੰ ਦੇਖਣਗੇ, ਜਿਵੇਂ ਇੰਡੀਆ ਵਾਲੀ ਵੈਲਿਊ ਇਹਨੇ ਕਿ ਮਾਪਿਆਂ ਵਾਲੀ ਜਿਹੜੀ ਹੈਗੀ ਹੈ, ਪੈਸਾ ਵਾ ਉਹਦਾ ਅਸੀਂ ਵਾਰਸ ਬਣੀਏ, ਸਾਨੂੰ ਉਹਦੇ ਵਿੱਚੋਂ ਕੁਛ ਮਿਲੇ, ਜਾਂ ਫਿਰ ਜਦੋਂ ਫਿਰ ਉਹਨਾਂ ਦੇ ਕੋਈ ਉਹਨਾਂ ਉੱਤੇ ਉਹਨਾਂ ਦੇ ਮਤਲਬ ਜ਼ਿੰਮੇਵਾਰੀ ਦੀ ਗੱਲ ਆਉਂਦੀ ਹੈ ਉਦੋਂ ਭੱਜਦੇ ਨੇ ਕਿ ਨਹੀਂ ਅਸੀਂ ਤਾਂ ਮਤਲਬ ਹੋਰ ਸੁਸਾਇਟੀ ਦੇ ਵਿੱਚ ਪਲੇ ਹੋਏ ਹੈਗੇ ਹਾਂ। ਅਸਲ ਵਿੱਚ ਨਾ ਇਹ ਬੱਚਿਆਂ ਦੇ ਤਾਂ ਚਲੋ ਇਹਦਾ ਸਾਡਾ ਜਿਹੜਾ ਨਵਾਂ ਹੀ ਖਪਤ ਕਲਚਰ ਉਹਨੇ ਦੇ ਦਿੱਤਾ ਕਿ ਤੁਸੀਂ ਇਸ ਤਰ੍ਹਾਂ ਦਾ ਸਵਾਰਥੀ ਬਣਨ ਆਪਣੇ ਆਪ ਤੱਕ ਮਹਿਦੂਦ ਰਹਿਣਾ, ਪਰ ਸਾਨੂੰ 2 ਮਿੰਟ ਇਹ ਵੀ ਸੋਚਣਾ ਪਏਗਾ ਕਿ ਅਸੀਂ ਲੋਕਾਂ ਨੇ ਵੀ ਮਤਲਬ ਇਹੀ ਸਾਡੇ ਜਿਹੜੇ ਜਿਹੜੇ ਇੰਡੀਆ ਚੋਂ ਆਏ ਹੋਏ ਲੋਕ ਨੇ ਉਹਨਾਂ ਦੇ ਵੀ ਉਹੀ ਜਿਵੇਂ ਹੁਣ ਤੁਸੀਂ ਦੇਖੋ ਕਲਚਰਲੀ ਕੋਈ ਸਭ ਚੰਗੀ ਵੈਲਿਊ ਆ ਜਦੋਂ ਤਾਂ ਸਾਨੂੰ ਲੱਗਦਾ ਕਿ ਸਾਡੇ ਫਿੱਟ ਹੁੰਦੀ ਹੈ ਉਦੋਂ ਤਾਂ ਅਸੀਂ ਉਹ ਲੈ ਲੈਂਦੇ ਹੈਗੇ ਹਾਂ, ਜਦੋਂ ਸਾਡੀ ਆਪਣੀ ਜ਼ਿੰਮੇਵਾਰੀ ਦੀ ਗੱਲ ਆਉਂਦੀ ਹੈ ਅਸੀਂ ਉਦੋਂ ਤਾਂ ਭੱਜਦੇ ਹੈਗੇ ਹਾਂ, ਚਾਹੇ ਉਹ ਕਿਸੇ ਥੋਟ ਦੀ ਗੱਲ ਹੋ ਜਾਵੇ, ਚਾਹੇ ਤੁਸੀਂ ਮੰਨ ਲਓ ਕਿ ਧਰਮ ਹੈ, ਧਰਮ ਵਰਗੇ ਮਸਲੇ ਨੂੰ ਵੀ ਜਦੋਂ ਦਾ ਧਰਮ ਜਿਹੜਾ ਹੈਗਾ ਸਾਨੂੰ ਬਹੁਤ ਕਿਉਂਕਿ ਇਹ ਕਹਿੰਦਾ ਕਿ ਤੁਸੀਂ ਭਾਈ ਦੇਸ਼ ਦੁਨੀਆਂ ਲਈ ਇੱਕ ਕੁਰਬਾਨੀ ਤੇ ਨਹੀਂ ਉਦੋਂ ਅਸੀਂ ਭਾਈਦੇ ਰਹੇ ਹਾਂ ਜੀ, ਜਦੋਂ ਧਰਮ ਜਿਹੜਾ ਹੈਗਾ ਪਛਾਂ ਖਿੱਚੂ ਦੀਆਂ ਗੱਲਾਂ ਕਰਦਾ ਜਿਹੜੀ ਸਾਨੂੰ ਸੌਖੀਆਂ ਲੱਗਦੀਆਂ ਵੀ ਭਾਈ ਠੀਕ ਆ ਮੱਥਾ ਟੇਕ ਲਓ ਜਾ ਕੇ ਆਹ ਕਰ ਲਓ, ਉਹਨਾਂ ਨੂੰ ਅਸੀਂ ਨਿਭਾਉਂਦੇ ਰਹੇ ਹਾਂ, ਕਿਉਂਕਿ ਸਾਡੇ ਵੀ ਹਿੱਸੇ ਦੇ ਵਿੱਚ ਇਹ ਦੋਗਲਾਪਣ ਸੀਗਾ, ਜਿਹੜਾ ਦੋਗਲਾਪਣ ਅੱਗੇ ਆ ਕੇ ਉਹਨੇ ਆਪਾਂ ਰੂਪ ਬਦਲ ਲਿਆ, ਕਿਉਂਕਿ ਸਾਡਾ ਜਿਹੜਾ ਦੋਗਲਾਪਣ ਸੀ ਉਹ ਸਮੰਤਵਾਦ ਨਾਲ ਜੁੜਿਆ ਹੋਇਆ ਸੀ, ਜਿਹੜੀ ਸਾਡੀ ਅਗਲੀ ਪੀੜ੍ਹੀ ਆ ਉਹਦਾ ਉਹ ਦੋਗਲਾਪਣ ਜਿਹੜਾ ਸਾਡਾ ਜਿਹੜਾ ਖਪਤ ਕਲਚਰ ਆ ਗਿਆ ਉਹਦਾ ਦਿੱਤਾ ਹੋਇਆ ਸੀ। ਪਰ ਇੱਕ ਚੀਜ਼ ਨੋਟ ਕਰਨ ਵਾਲੀ ਆ, ਮੈਂ ਕਦੇ ਇਹੋ ਜਿਹੇ ਮਸਲੇ ਬਾਰੇ ਹੀ ਇੱਕ ਹਿੰਦੀ ਦੇ ਸਾਡੇ ਪੱਤਰਕਾਰ ਨੇ ਬਹੁਤ ਵੱਡੇ ਅਨੰਤ ਸਰੂਪ ਵਰਮਾ ਉਹਨਾਂ ਨਾਲ ਮੈਂ ਗੱਲ ਕੀਤੀ, ਉਹਨੇ ਮੈਨੂੰ ਮੁਸਕਰਾ ਕੇ ਕਿਹਾ ਕਿ ਜਿਹੜੀਆਂ ਸਾਡੀਆਂ ਸਮੱਸਿਆਵਾਂ ਨੇ ਕਿ ਮੰਨ ਲਓ ਕਿ ਸਾਡੇ ਬੱਚੇ ਜੀ ਕਹਿਣਾ ਨਹੀਂ ਮੰਨਦੇ, ਸਾਡੇ ਆਏ ਨਹੀਂ ਕਰਦੇ, ਕਦੇ ਕਦੇ ਲੋਅਰ ਕਲਾਸ ਜਿਹਨੂੰ ਬਸੋ ਕਰ ਲੋਅਰ ਕਲਾਸ ਕਹਿੰਦੇ ਹਾਂ ਮਜ਼ਦੂਰ ਵਰਗ, ਇਹਦੇ ਵਿੱਚ ਕਦੇ ਸਮੱਸਿਆ ਦੇਖੀ ਹੈ? ਕਿਸੇ ਕਦੇ ਵੀ ਨਹੀਂ ਦੇਖੀ। ਉਹਦਾ ਕਾਰਨ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਨਾ ਅਸੀਂ ਜੰਮਦੇ ਬੱਚੇ ਨੂੰ ਕਹਿੰਦੇ ਹਾਂ ਕਿ ਅਸੀਂ ਬੱਚੇ ਨੂੰ ਇਹ ਨਹੀਂ ਅਹਿਸਾਸ ਕਰਾਉਂਦੇ ਕਿ ਗਰੀਬੀ ਵੀ ਕੀ ਚੀਜ਼ ਹੁੰਦੀ ਹੈ, ਦੁਨੀਆਂ ਦੇ ਵਿੱਚ ਇੱਕ ਵਰਗ ਇਹੋ ਜਿਹਾ ਵੀ ਰਹਿੰਦਾ ਵਾ ਕਮੀਰਾ ਵਰਗ ਰਹਿੰਦਾ ਜਿਹੜਾ ਕਿਵੇਂ ਆਪਣੀ ਜ਼ਿੰਦਗੀ ਨਸ਼ਰ ਕਰਦਾ। ਪਹਿਲੀ ਗੱਲ ਡਾਇਲੋਗ ਹੀ ਬੜਾ ਖਤਰਨਾਕ ਆ ਕਿ ਮੈਂ ਆਪਣੇ ਜਵਾਕ ਨੂੰ ਤੱਤੀ ਕੁਛ ਦੁਨੀਆਂ ਦਾ ਗਰੀਬੀ ਨਹੀਂ ਦੇਖਣ ਦੇਣੀ ਹੈਗੀ, ਮੈਂ ਦੁਨੀਆਂ ਦਾ ਮੈਨੂੰ ਬੜਾ ਹੀ ਜਿਹੜਾ ਹੈਗਾ ਉਹਦੇ ਵਿੱਚ ਰੱਖਣਾ, ਮਖਮਲੀ ਗੱਦਿਆਂ ਦੇ ਵਿੱਚ ਰੱਖਣਾ, ਇਹ ਧਾਰਨੇ 'ਚ ਹੀ ਗੜਬੜ ਲੱਗਦੀ ਆ। ਤੁਸੀਂ ਰੱਖੋ ਅੱਛਾ ਅੱਛੀ ਜ਼ਿੰਦਗੀ ਦਿਓ, ਖਾਣ ਪੀਣ ਦਿਓ ਉਹਨੂੰ, ਪਰ ਉਹਨੂੰ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਦੁਨੀਆਂ ਦਾ ਇੱਕ ਦੂਜਾ ਪਾਸਾ ਇਹ ਵੀ ਹੈ, ਜਦੋਂ ਦੁਨੀਆਂ ਦੀ ਰਿਐਲਿਟੀ ਦਾ ਨਜ਼ਰ ਜੋ ਉਹਦੇ ਰੂਬਰੂ ਕਰਾਉਂਗੇ ਉਦੋਂ ਹੋ ਸਕਦਾ ਕਿ ਉਹਦਾ ਜਿਹੜਾ ਸੋਚਣ ਦਾ ਥੋੜ੍ਹਾ ਮੋਟਾ ਤਰੀਕਾ ਬਦਲ ਜਾਏ। ਕਿਉਂਕਿ ਮੈਂ ਤਾਂ ਹੁਣ ਤੱਕ ਜਿਹੜੀ ਮੈਂ ਕਲਾਸ ਵਿੱਚ ਇਹ ਦੋ ਤਰ੍ਹਾਂ ਦੀ ਹੈਗੀ ਆ, ਇੱਕ ਦੁਨੀਆ ਇਸ ਤਰ੍ਹਾਂ ਦੀ ਵੀ ਹੈਗੀ ਆ ਜਦੋਂ ਬੰਦਾ ਉਸ ਤਰ੍ਹਾਂ ਦੀ ਜਿਹੜੀ ਗਰੀਬ ਦੁਨੀਆ ਜਿਹੜੀ ਕਿ ਲੜ ਰਹੀ ਹੈ ਮਿਹਨਤ ਕਸ਼ ਦੁਨੀਆ ਉਹਦੇ ਰੂਬਰੂ ਹੁੰਦਾ, ਫਿਰ ਉਹਨੂੰ ਪਤਾ ਲੱਗਦਾ ਕਿ ਬਾਈ ਮੈਨੂੰ ਵੀ ਆਪਣੇ ਔਕਾਤ 'ਚ ਰਹਿਣਾ ਚਾਹੀਦਾ, ਮੈਨੂੰ ਵੀ ਜਿਹੜਾ ਇੱਕ ਜਿਹੜਾ ਹੈਗਾ ਵਾ ਆਹ ਜਿਹੜੀ ਤਾਮ ਝਾਵਾਂ ਇਹਨੂੰ ਛੱਡ ਕੇ ਜਿਹੜੀ ਇੱਕ ਰਿਐਲਿਟੀ ਵਾਲਾ ਸਮਾਜ ਕਿੱਦਾਂ ਸਿਰਜਿਆ ਜਾਵੇ ਉਹਨੂੰ ਵੀ ਸੋਚਣਾ ਚਾਹੀਦਾ, ਕਿਉਂਕਿ ਅਸੀਂ ਖੁਦ ਹੀ ਜਿਹੜਾ ਹੈਗਾ ਨਿਆਣੇ ਨੂੰ ਜਿਹੜਾ ਹੈਗਾ ਵਾ ਇਸ ਤਰ੍ਹਾਂ ਰੱਖ ਲਈਏ ਇਹ ਕੋਮਲ ਜਿਹਾ ਮੁਲਾਇਮ ਜਿਹਾ ਰਹੇ, ਇਹਨੂੰ ਜ਼ਿੰਦਗੀ ਦਾ ਜਿਹੜਾ ਦੂਜਾ ਪਾਸਾ ਤਾਂ ਪਤਾ ਹੀ ਨਾ ਲੱਗੇ ਜੀ।
ਬਿਲਕੁਲ ਜੀ ਦੋਸਤੋ, ਹੋਲਡ ਕਰਕੇ ਰੱਖਿਓ ਤੇ ਅਸੀਂ ਛੋਟੀ ਜਿਹੀ ਲੈਂਦੇ ਹਾਂ ਬ੍ਰੇਕ ਜੀ, ਬਾਅਦ 'ਚ ਵਾਪਸ ਆਉਂਦੇ ਹਾਂ।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਿਨ ਡਰਾਈਵ ਵੁੱਡਬ੍ਰਿਜ ਵਿੱਚ ਸੌਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ ਫਰਿੱਜ ਸਟੋਵ ਵਾਸ਼ਰ ਡਰਾਈਵ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 9057990045। ਟੌਪ ਚੁਆਇਸ ਇਲੈਕਟ੍ਰੋਨਿਕਸ ਸਭ ਤੋਂ ਸਸਤਾ ਟੌਪ ਚੁਆਇਸ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਸ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ 416-292-6248।
ਬੜਾ ਹੀ ਮੁਸ਼ਕਿਲ ਯਾਰ।
ਆਪਣੀਆਂ ਕਾਰਾਂ, ਵੈਨਾਂ, ਟਰੱਕਾਂ, ਡੰਪ ਟਰੱਕ, ਟਰੈਕਟਰ ਟ੍ਰੇਲਰਾਂ ਦੇ ਨਵੇਂ ਜਾਂ ਫਿਰ ਪੁਰਾਣੇ ਟਾਇਰ ਪਵਾਉਣਾ ਚਾਹੁੰਦੇ ਹੋ ਤਾਂ HK ਟਾਇਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। 6191 ਅਟਲਾਂਟਿਕ ਡਰਾਈਵ 'ਤੇ ਪਹੁੰਚ ਸਕਦੇ ਹੋ ਜਾਂ ਫਿਰ ਇਹਨਾਂ ਦੀ ਲੰਡਨ ਵਾਲੀ ਲੋਕੇਸ਼ਨ ਤੋਂ ਵੀ ਸਰਵਿਸ ਲੈ ਸਕਦੇ ਹੋ। ਲੰਡਨ ਵਾਲੀ ਲੋਕੇਸ਼ਨ 'ਤੇ ਗੇਲਾ ਤੂਰ ਹੋਰ ਨਾਲ ਸੰਪਰਕ ਕਰੋ 647-42-8230 ਅਤੇ ਅਟਲਾਂਟਿਕ ਡਰਾਈਵ ਵਾਲੀ ਲੋਕੇਸ਼ਨ 'ਤੇ ਬੂਟਾ ਸਿੰਘ ਚਾਹਲ ਹੋਰਾਂ ਨਾਲ ਗੱਲਬਾਤ ਕਰੋ 647-295-4600। HK ਟਾਇਰ।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬੀਅਨ ਰੋਡ, ਬਿਗ ਬੌਸ ਫਰਨੀਚਰ, 416-675-8988। ਬਿਗ ਬੌਸ। ਸਰਦਾਰੀ TV ਪੰਜਾਬੀਆਂ ਦਾ ਪਹਿਲਾ ਚੈਨਲ ਜਿਸ ਤੇ ਹਰ ਰੋਜ਼ ਕਬੱਡੀ ਦਿਖਾਈ ਜਾਂਦੀ ਹੈ, ਹਰ ਤਰ੍ਹਾਂ ਦੇ ਮਨੋਰੰਜਨ ਵਾਸਤੇ, ਤਤ ਗੁਰਮਤ ਦੇ ਪ੍ਰਚਾਰਕਾਂ ਨੂੰ ਸੁਣਨ ਵਾਸਤੇ, ਗੁਰਮਤ ਨਾਲ ਜੁੜਨ ਵਾਸਤੇ, ਵਧੀਆ ਐਂਟਰਟੇਨਮੈਂਟ ਲਈ ਸਰਦਾਰੀ TV ਇਸ਼ਤਿਹਾਰ ਦੇਣ ਲਈ 905-915-84-84। ਹੁਣ ਸਰਦਾਰੀ 24 ਘੰਟੇ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਦੋਸਤੋ, ਜੇ ਤੁਸੀਂ ਪ੍ਰੋਪਰਟੀ ਕੋਈ ਖਰੀਦੀ ਜਾਂ ਵੇਚੀ ਆ ਤੇ ਕਲੋਜ਼ਿੰਗ ਕਰਾਉਣ ਦੇ ਲਈ ਤੁਹਾਨੂੰ ਮਾਹਰ ਵਕੀਲ ਦੀ ਜ਼ਰੂਰਤ ਪਊ। ਮਾਹਰ ਵਕੀਲ ਮੈਂ ਜਾਣ ਕੇ ਕਿਹਾ ਜੀ, ਕਈ ਵਾਰੀ ਕਲੋਜ਼ਿੰਗ ਵਾਲਾ ਜਿਹੜਾ ਚੱਕਰ ਆ ਨਾ ਬਹੁਤ ਸੀਰੀਅਸ ਹੋ ਜਾਂਦਾ, ਅਤੇ ਇਹਦੇ ਲਈ ਫਿਰ ਵਕੀਲ ਆ ਜਿਹੜਾ ਤੁਹਾਡਾ ਉਹ ਕਾਫੀ ਸਿਆਣਾ ਹੋਣਾ ਚਾਹੀਦਾ। ਵੈਸੇ ਵਕਾਲਤ ਦੀ ਡਿਗਰੀ ਤਾਂ ਸਾਰੇ ਵਕੀਲਾਂ ਕੋਲ ਹੀ ਹੁੰਦੀ ਹੈ, ਪਰ ਫਿਰ ਵੀ ਤਜਰਬੇ ਦੇ ਵਿੱਚ ਬਹੁਤ ਗੱਲਾਂ ਦਾ ਪਤਾ ਲੱਗਦਾ ਜੀ। ਅਤੇ ਇਸ ਕਰਕੇ ਤੁਸੀਂ ਜਦੋਂ ਵੀ ਕਲੋਜ਼ਿੰਗ ਦਾ ਕੋਈ ਤੁਹਾਡਾ ਕਲੋਜ਼ਿੰਗ ਆਉਂਦੀ ਆ ਤਾਂ ਫਿਰ ਵਿਪਨਦੀਪ ਮਰੋਕ ਜੀ ਕੋਲ ਜਾ ਸਕਦੇ ਹੋ ਜੀ, ਮਰੋਕ ਲਾਅ ਆਫਿਸ ਵਾਲੇ, ਕੁਈਨ ਐਂਡ ਏਅਰਪੋਰਟ ਦੇ ਇੰਟਰਸੈਕਸ਼ਨ 'ਤੇ, ਹੋਮ ਡੀਪੋ ਵਾਲੇ ਪਲਾਜ਼ੇ 'ਚ ਇਹਨਾਂ ਦਾ ਆਫਿਸ ਆ। 905-790-8100 ਇਹਨਾਂ ਦਾ ਨੰਬਰ ਆ, ਅਤੇ ਤਾਲਮੇਲ ਤੁਸੀਂ ਇਹਨਾਂ ਦੇ ਨਾਲ ਕਰ ਲਿਓ। ਘਰ ਦੀ ਰੈਨੋਵੇਸ਼ਨ ਕਰਾਉਣੀ ਆ, ਹਾਰਡਵੁੱਡ ਲਾਉਣੀ ਆ, ਲੈਮੀਨੇਟ ਫਲੋਰ, ਕੋਈ ਵੀ ਕੰਮ ਕਰਾਉਣਾ, ਪੇਂਟਿੰਗ ਪੇਂਟ ਕਰਾਉਣਾ ਘਰ ਨੂੰ, ਅਤੇ ਲੀਗਲ ਬੇਸਮੈਂਟ ਬਣਾਉਣੀ ਆ, ਫਿਰ ਤੁਸੀਂ ਪੁਰਬਾ ਰੈਨੋਵੇਸ਼ਨ ਵਾਲੇ ਜਸਵੰਤ ਪੁਰਬਾ ਜੀ ਨੂੰ ਕਾਲ ਕਰ ਲਿਓ 647-780-2210। ਬੜਾ ਸੋਹਣਾ ਕੰਮ ਕਰਦੇ ਨੇ ਜੀ ਰੈਨੋਵੇਸ਼ਨ ਦਾ ਇਹ। ਰਾਜਕਲਸੀ ਪ੍ਰੋਪਰਟੀ ਵੇਚਣ ਖਰੀਦਣ ਦਾ ਕੰਮ ਕਰਦੇ ਨੇ, ਰੀਅਲਟਰ ਨੇ, ਰੋਇਲ ਸਟਾਰ ਰੀਅਲਟੀ ਨਾਲ ਕੰਮ ਕਰਦੇ ਨੇ। 416-566-2075 ਰਾਜਕਲਸੀ ਦਾ ਨੰਬਰ ਹੈ ਜੀ। ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਲੈਣੀ ਹੈ ਅਤੇ ਨੰਬਰ ਨੋਟ ਕਰ ਲਓ, 416-566-2075 ਰਾਜਕਲਸੀ। ਸ਼ਿਵਿੰਦਰ ਜੀ ਸਾਡੇ ਨਾਲ ਨੇ ਜੀ, ਗੱਲਬਾਤ ਚੱਲ ਰਹੀ ਹੈ ਬੱਚਿਆਂ ਦੀ ਅਤੇ ਵੱਡਿਆਂ ਦੀ। ਸ਼ਿਵਿੰਦਰ ਜੀ, ਕਈ ਵਾਰੀ ਇਹ ਜਨਰੇਸ਼ਨ ਆ ਜਿਹੜੀ ਜਿਹੜੀ ਇੱਕ ਉਮਰ ਦੀ ਸੀਮਾ ਪਾਰ ਕਰ ਚੁੱਕੀ ਆ, ਇਹ ਜਨਰੇਸ਼ਨ ਇਹ ਫੀਲ ਕਰਦੀ ਆ, ਜਨਰੇਸ਼ਨ 'ਚੋਂ ਬਹੁਤ ਲੋਕ ਫੀਲ ਕਰਦੇ ਨੇ, ਕਹਿੰਦੇ ਜੀ ਅਸੀਂ ਤਾਂ ਜਦੋਂ ਬੱਚੇ ਹੁੰਦੇ ਸੀ ਉਦੋਂ ਵੀ ਸਿਆਣੇ ਸੀਗੇ, ਸਿਆਣੇ ਮੀਨਸ ਅਸੀਂ ਕੋਈ ਮਾੜੀਆਂ ਹਰਕਤਾਂ ਨਹੀਂ ਸੀ ਕਰਦੇ, ਉਦੋਂ ਫਿਰ ਵੀ ਸਾਨੂੰ ਮਾਂ ਪਿਓ ਝਿੜਕਦੇ ਰਹਿੰਦੇ ਸੀ, ਹੁਣ ਅਸੀਂ ਸਾਊ ਮਾਪੇ ਹਾਂ, ਹੁਣ ਸਾਨੂੰ ਬੱਚੇ ਝਿੜਕਦੇ, ਅਸੀਂ ਤਾਂ ਸੈਂਡਵਿਚ ਹੋ ਗਏ ਦੋਨਾਂ ਜਨਰੇਸ਼ਨ ਵਿਚਾਲੇ, ਅਸੀਂ ਤਾਂ ਜ਼ਿੰਦਗੀ ਨਹੀਂ ਜਿਉਂ, ਅਤੇ ਅਸੀਂ ਕਿੱਧਰ ਨੂੰ ਜਾਈਏ? ਕੀ ਜਵਾਬ ਆ ਤੁਹਾਡੇ ਕੋਲ?
ਇਹਦਾ ਜੀ ਤੇ ਸੀ ਕਿ ਪਹਿਲਾਂ ਸਾਊ ਸੀਗੇ, ਮਾਪਿਆਂ ਤੋਂ ਗਾਲਾਂ ਖਾਂਦੇ ਰਹੇ ਸੀ, ਪਹਿਲਾਂ ਗੱਲ ਐਂ ਤਾਂ ਹੁੰਦਾ ਨੀ ਕਿ ਕੋਈ ਜੰਮਦਾ ਸਾਊ ਤਾਂ ਹੁੰਦਾ ਨੀ ਹੈਗਾ, ਠੀਕ ਹੈ, ਉਹ ਨਿਆਣੇ ਆ ਤੁਸੀਂ
ਇੱਕ ਸ਼ਰਾਰਤਾਂ ਕਰਦੀਆਂ, ਲਿਮਿਟ ਦੇ ਵਿੱਚ ਸ਼ਰਾਰਤਾਂ ਹੁੰਦੀਆਂ ਸ਼ਿਵਿੰਦਰ ਜੀ, ਇੱਕ ਹੁੰਦਾ ਵੀ ਹੈਂਜੀ
ਨਹੀਂ, ਦੂਜੀ ਗੱਲ ਇਹ ਹੈਗੀ ਆ ਕਿ ਜੇ ਤੁਸੀਂ ਮਤਲਬ ਇਹਦਾ ਮਤਲਬ ਇਹ ਆ ਕਿ ਤੁਸੀਂ ਫਿਰ ਦੂਜੇ ਇਹਦਾ ਅਰਥ ਹੋਰ ਵੀ ਨਿਕਲਦਾ, ਇਹਦਾ ਮਤਲਬ ਤੁਸੀਂ ਇਹ ਚਾਹੁੰਦੇ ਹੋ ਕਿ ਜਿਹੜੀ ਨਵੀਂ ਪੀੜ੍ਹੀ ਆ ਸਾਡੇ ਮਾਪਿਆਂ ਨੇ ਸਾਨੂੰ ਗਾਲਾਂ ਕੱਢੀਆਂ ਤੇ ਹੁਣ ਅਸੀਂ ਉਹਨਾਂ ਨੂੰ ਕੱਢੀ, ਐਂ ਨੀ ਨਾ ਹੁੰਦਾ ਹੁੰਦਾ, ਮਤਲਬ ਇੱਕ ਮੰਨ ਲਓ ਕਿ ਇੱਕ ਸੱਸ ਹੈ, ਉਹ ਕਹੇ ਕਿ ਮੈਂ ਤਾਂ ਆਪਦੀ ਸੱਸ ਕੋਲੋਂ ਬਹੁਤ ਗਾਲਾਂ ਖਾਧੀਆਂ ਨੇ, ਹੁਣ ਮੈਂ ਨੂੰਹ ਨੂੰ ਵੀ ਗਾਲਾਂ ਕੱਢਾਂ, ਸਗੋਂ ਜਿਹੜੀ ਸਿਆਣੀ
ਨਹੀਂ, ਇਹ ਕੰਮ ਉਲਟਾ ਨਾ, ਇਹ ਤੁਹਾਡੇ ਮੈਂ ਤੁਹਾਨੂੰ ਇੰਟਰਪਟ ਕਰਦਾ, ਸੋਰੀ, ਗੱਲ ਤੁਹਾਡੀ ਆਪਦੇ ਥਾਂ ਬਿਲਕੁਲ ਠੀਕ ਕਰ ਰਹੇ ਹੋ, ਪਰ ਇਹ ਹੋ ਨਹੀਂ ਨਾ ਰਿਹਾ, ਉਹ ਇਹ ਵੀ ਨਹੀਂ ਚਾਹੁੰਦੇ ਵੀ ਅਸੀਂ ਜਵਾਕਾਂ ਨੂੰ ਗਾਲਾਂ ਕੱਢੀਏ, ਉਹ ਕਹਿੰਦੇ ਬੱਚੇ ਘੱਟੋ ਘੱਟ ਬੱਚਿਆਂ ਦੇ ਵਧੀਆ ਫਿਊਚਰ ਵਾਲੀ ਗੱਲ ਤਾਂ ਸਾਡੀ ਸੁਣ ਲੈਣ, ਅਸੀਂ ਆਪਦੀ ਜ਼ਿੰਦਗੀ ਜਿਉਂਈ ਆ, ਬਹੁਤ ਨਰਮ ਕਿਸਮ ਦੇ ਪੇਰੈਂਟਸ ਇਹੋ ਜਿਹੇ ਹੁੰਦੇ ਨੇ ਜੀ।
ਮੈਂ ਸਮਝ ਗਿਆ ਤੁਹਾਡੀ ਗੱਲ, ਅਸਲ ਵਿੱਚ ਜਿਹੜੀ ਉਹਨਾਂ ਦੇ ਮਾਪਿਆਂ ਨੇ ਉਹਨਾਂ ਨਾਲ ਕੀਤਾ ਉਹ ਨਹੀਂ ਠੀਕ ਕੀਤਾ, ਜੇ ਉਹ ਮਤਲਬ ਸਮਝਦੇ ਸੀ ਅਸੀਂ ਬਚਪਨ ਤੋਂ ਸਿਆਣੇ ਆ, ਪਹਿਲੀ ਗੱਲ ਏਦਾਂ ਹੁੰਦਾ ਨੀ, ਪਰ ਜੇ ਸਮਝਦੇ ਸੀ ਕਿ ਅਸੀਂ ਲਿਮਿਟ 'ਚ ਬਹੁਤ ਵਧੀਆ ਸਾਊ ਬੀਬੇ ਸੀਗੇ ਤਾਂ ਉਹ ਵੀ ਉਹ ਮਾੜਾ ਸੀ, ਲੇਕਿਨ ਜਿਹੜੇ ਉਹ ਅੱਜ ਉਹਨਾਂ ਦੇ ਬੱਚੇ ਕਰ ਰਹੇ ਹੈਗੇ ਨੇ ਉਹ ਗਲਤ ਕਰ ਰਹੇ ਨੇ, ਉਹ ਮੈਂ ਪਹਿਲਾਂ ਹੀ ਕਹਿ ਦਿੱਤਾ ਕਿ ਉਹ ਇੱਕ ਜਿਹੜੀ ਵਿਗੜੀ ਹੋਈ ਪੂੰਜੀ ਦੇ ਸਿੱਟੇ ਵਜੋਂ ਸਾਰਾ ਕੁਛ ਹੋ ਰਿਹਾ ਹੈਗਾ, ਲੇਕਿਨ ਉਹ ਤਾਂ ਹੁਣ ਹੱਲ ਚਰਨਜੀਤ ਇਹੀ ਹੈ ਕਿ ਕਿਤੇ ਨਾ ਕਿਤੇ, ਕਿਉਂਕਿ ਸਾਡਾ ਜਿਹੜਾ ਸਾਰਾ ਤਾਣਾ ਬਣਾ, ਕੱਲ੍ਹ ਮੈਂ ਗੱਲ ਹੀ ਇੱਥੋਂ ਸ਼ੁਰੂ ਕੀਤੀ ਸੀ ਕਿ ਅਸੀਂ ਵਿਆਹ ਸਿਸਟਮ ਕਿਉਂ ਨੂੰ ਕਿਉਂ ਅਪਣਾਉਂਦੇ ਹਾਂ, ਅਸੀਂ ਬੱਚੇ ਕਿਉਂ ਪੈਦਾ ਕਰਦੇ ਹਾਂ, ਉਹ ਸਾਰੇ ਸਿਸਟਮ ਦੇ ਵਿੱਚ ਹੀ ਗੜਬੜ ਹੈਗੀ ਹੈ, ਉਹ ਸਾਰਾ ਸਿਸਟਮ ਦੇ ਜਿਹੜਾ ਉਦੇਸ਼ ਆ ਨਾ ਉਹਦੇ ਵਿੱਚ ਹੀ ਗੜਬੜ ਹੈਗੀ ਹੈ, ਉਹਦੇ ਜਿਹੜੇ ਸੂਤਰਧਾਰ ਆ ਮਤਲਬ ਉਹ ਪੂੰਜੀ ਨਾਲ ਜੁੜੇ ਹੋਏ ਨੇ, ਉਹ ਆਪਣੀਆਂ ਹੋਰ ਤਰ੍ਹਾਂ ਦੀਆਂ ਚੀਜ਼ਾਂ ਨਾਲ ਜੁੜੇ ਹੋਏ ਹੈਗੇ ਨੇ, ਉਹ ਧੰਦ ਵਿੱਚ ਹੀ ਕਿਤੇ ਨਾ ਕਿਤੇ ਗਾੜਾ ਪਾੜਾ, ਹੁਣ ਇਹਦਾ ਹੱਲ ਇਹੀ ਹੈ ਕਿ ਭਾਈ ਇਹ ਜਿਹੜੇ ਮਸਲੇ ਨੇ ਨਾ ਇਹ ਮਸਲੇ ਇੱਕ ਤਾਂ ਹੈਗਾ ਜਿਹੜਾ ਤੁਹਾਡਾ ਸਮਾਜ ਦੀ ਜਿਸ ਤਰ੍ਹਾਂ ਦੀ ਬਣਤਰ ਆ ਉਸ ਤਰ੍ਹਾਂ ਦੀ ਜਿਹੜੀ ਹੈਗੀ ਤੁਹਾਡੇ ਪਰਿਵਾਰ ਪ੍ਰਭਾਵਿਤ ਹੋ ਰਹਿ ਜੂਗਾ, ਇਹਦਾ ਕਦੇ ਨਹੀਂ ਹੁੰਦਾ ਉਹ ਪ੍ਰਭਾਵ ਹੋਵੇਗਾ ਹੀ ਹੋਏਗੇ ਆ, ਇਹਦਾ ਹੁਣ ਹੱਲ ਇਹ ਕਿ ਤੁਸੀਂ ਸਿਰਫ ਆਪਣਾ ਜਿੰਨਾ ਚਿਰ ਤੁਸੀਂ ਆਪਣੇ ਘਰ ਤੱਕ ਹੀ ਮਹਿਦੂਦ ਰਹੋਗੇ ਨਾ, ਘਰ ਤੱਕ ਹੀ ਸੋਚੋਗੇ, ਇਹਦਾ ਹੱਲ ਇਹੀ ਹੈ ਕਿ ਜੇਕਰ ਤੁਸੀਂ ਸਮਾਜ ਸੁਧਰੂਗਾ ਤਾਂ ਤੁਹਾਡੇ ਘਰ ਦੀਆਂ ਵੀ ਸਮੱਸਿਆਵਾਂ ਸੁਧਰਨਗੀਆਂ, ਅਸੀਂ ਸਮਾਜ ਬਾਰੇ ਕਦੇ ਸੋਚਦੇ ਨੀ, ਸਮਾਜ ਵਿੱਚ ਅੱਗ ਲੱਗੀ ਤੇ ਕੋਈ ਨਾ ਲੱਗੀ ਰਹੇ ਸਮਾਜ ਦੇ ਵਿੱਚ ਅੱਗ ਹੈ ਤੇ ਸਮਾਜ,
ਸ਼ਿਵਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਇੰਨੀ ਵਧੀਆ ਤੁਸੀਂ ਡਿਸਕਸ਼ਨ ਕੀਤੀ ਆ, ਸਵਾਲਾਂ ਦੇ ਜਵਾਬ ਦਿੱਤੇ ਨੇ, ਮਿਹਰਬਾਨੀ ਬਹੁਤ ਬਹੁਤ ਮਿਹਰਬਾਨੀ ਜੀ। ਦੋਸਤੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ, ਪਰ ਜਾਂਦਾ ਜਾਂਦਾ ਮੈਂ ਤੁਹਾਨੂੰ ਸੁਨੇਹਾ ਜ਼ਰੂਰ ਦੇ ਜਾਂ ਕਿ ਟਾਊਨ ਹਾਊਸ ਜਿਹੜੇ ਸਾਡੇ ਕੋਲ ਆਏ ਨੇ ਕੈਲੇਡਨ ਦੇ ਵਿੱਚ, ਜੇ ਤੁਸੀਂ ਟਾਊਨ ਹਾਊਸ ਲੈਣ ਦੇ ਚਾਹਵਾਨ ਹੋ ਤੁਸੀਂ ਮੇਰੇ ਨਾਲ ਸੰਪਰਕ ਕਰ ਲਿਓ, 6470084 36 ਮੇਰਾ ਨੰਬਰ ਆ ਜੀ, ਮੇਫੀਲਡ ਅਤੇ ਕੈਨੇਡੀ ਦੇ ਏਰੀਆ ਦੇ ਵਿੱਚ ਇਹ ਟਾਊਨ ਹਾਊਸਿਸ ਆਏ ਨੇ ਅਤੇ ਸੰਪਰਕ ਕਰ ਲਿਓ। ਇਸ ਤੋਂ ਬਿਨਾਂ ਜੇ ਬਰੈਂਪਟਨ ਦੇ ਵਿੱਚ ਤੁਸੀਂ ਕੌਂਡੋਜ਼ ਲੈਣੀਆਂ ਨੇ ਤਾਂ ਸਟਿੱਲ ਸਾਡੇ ਕੋਲ ਸੋਹਣੇ ਯੂਨਿਟ ਹੈਗੇ ਨੇ, ਕੁਝ ਹੋਰ ਯੂਨਿਟ ਸਾਡੇ ਕੋਲ ਨਵੇਂ ਰਿਲੀਜ਼ ਦੇ ਵਿੱਚ ਆ ਰਹੇ ਨੇ, ਉਹਨਾਂ ਦੀ ਅਨਾਊਂਸਮੈਂਟ ਅਸੀਂ ਬਾਅਦ ਦੇ ਵਿੱਚ ਕਰਾਂਗੇ, ਪਰ ਸਟਿੱਲ ਸਾਡੇ ਕੋਲ ਸੋਹਣੇ ਯੂਨਿਟ ਸਟੈਲਾ ਕੌਂਡੋਜ਼ ਜਿਹੜੀਆਂ ਸ਼ੋਪਰਸ ਵਰਲਡ ਕੋਲ ਕੌਂਡੋ ਪ੍ਰੋਜੈਕਟ ਜਿਹੜਾ ਅਸੀਂ ਵੇਚ ਰਹੇ ਹਾਂ, ਅਤੇ ਇਸ ਏਰੀਏ 'ਚ ਪਹਿਲਾ ਨਵਾਂ ਕੌਂਡੋ ਪ੍ਰੋਜੈਕਟ ਹੈਗਾ ਜੀ, ਆਉਂਦੇ ਦਿਨਾਂ ਦੇ ਵਿੱਚ ਆਉਂਦੇ ਸਾਲਾਂ ਦੇ ਵਿੱਚ ਹੋਰ ਇੱਥੇ ਕੌਂਡੋ ਪ੍ਰੋਜੈਕਟਸ ਆ ਜਾਣੇ ਨੇ, ਅਤੇ ਹੋਟੈਸਟ ਪਲੇਸ ਟੂ ਲਿਵ ਇਨ ਬਰੈਂਪਟਨ ਇਹ ਹੈਗੀ ਆ ਜੀ ਸ਼ੋਪਰਸ ਵਰਲਡ ਕੋਲ, ਰੈਂਟ ਲਈ ਵੀ ਬਹੁਤ ਵਧੀਆ, ਇਨਵੈਸਟਮੈਂਟ ਲਈ ਬਹੁਤ ਵਧੀਆ, ਆਪਣੇ ਲਈ ਯੂਨਿਟ ਲੈਣਾ ਫਿਰ ਵੀ ਬਹੁਤ ਵਧੀਆ, ਸਟੈਲਾ ਕੌਂਡੋਜ਼ ਬਰੈਂਪਟਨ, ਬੁੱਕ ਕਰਨਾ ਯੂਨਿਟ ਤਾਂ ਮੈਨੂੰ ਕਾਲ ਕਰ ਲਿਓ 6470084 36। ਸਮਾਂ ਦੇਣ ਲਈ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਅਤੇ ਕੱਲ੍ਹ ਨੂੰ ਵਿਜ਼ਨ ਟੀਵੀ 'ਤੇ 8 ਵਜੇ ਮੁਲਾਕਾਤ, ਅਤੇ 8:30 ਵਜੇ ਸਰਦਾਰੀ ਟੀਵੀ ਪ੍ਰੋਗਰਾਮ ਵੇਖਣਾ ਨਾ ਭੁੱਲਣਾ, ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
आप कनाडा से पाकिस्तान पैसे भिजवाना चाहते हैं और वो भी फौरन जबरदस्त रेट्स के साथ और आराम से घर बैठे, आपको ये सब मिलेगा बगैर कॉम्प्रोमाइज के। अभी डाउनलोड कीजिए Zoom Money Transfer App from PayPal और अपने मोबाइल से पैसे भेजिए अमेजिंग एक्सचेंज रेट्स के साथ, बैंक डिपॉजिट्स, कैश पिकअप या मोबाइल रिचार्ज। अब पाकिस्तान पैसे भेजें उंगली के इशारे से। Zoom, a PayPal service, तेज आसान और महफूज मनी ट्रांसफर।
Assalamu alaikum. Minhajul Quran Canada would like to invite you, your family and friends to the Milad-e-Mustafa conference, which will take place in the sacred presence of Huzur Sheikh al-Islam, Dr. Muhammad Tahir al-Qadri. The conference will be held on Friday, November 8 at 6 p.m. sharp. The location will be Jami al-Mustafa, located on 2505 Dixie Road, Mississauga. Inshallah, there will be a lucky Umrah ticket draw as well. For more information, please call Brother Zahid Siraj at 416-994-2600 or Brother Ahmed Nawaz Malik at 416-721-2156. Jazakallah.
Pakistan ke capital mein rehaish ab koi khwab nahi. Islamabad airport se 5 minute ki duri par capital smart city. Apni zameen, apna makan, mehfooz sarmaya kari, jadid tarin sahuliyat, Canada jaisa tarz rehaish. Booking ke liye Canada mein authorized dealer Rana Sohail se 416-312-6252 par raabta kijiye.
ਸਿੱਖ ਕੌਮ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਨਵੰਬਰ 1984 ਦੀ ਸਿੱਖ ਨਸਲ ਕੁਸ਼ੀ ਦੀ ਯਾਦ ਦੇ ਵਿੱਚ ਖੂਨਦਾਨ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਹੁਣ ਤੱਕ ਸਿੱਖ ਕੌਮ ਦੇ ਵੱਲੋਂ ਖੂਨਦਾਨ ਕਰਕੇ 1,40,000 ਤੋਂ ਵੱਧ ਜਾਨਾਂ ਬਚਾਈਆਂ ਜਾ ਚੁੱਕੀਆਂ ਨੇ। ਆਪ ਸਭ ਨੂੰ ਬੇਨਤੀ ਹੈ ਕਿ ਤੁਸੀਂ ਵੀ ਇਸ ਮਹਾਨ ਦਾਨ ਦੇ ਵਿੱਚ ਹਿੱਸਾ ਪਾ ਕੇ ਇਸ ਮਾਣਮੱਤੇ ਇਤਿਹਾਸ ਦਾ ਹਿੱਸਾ ਬਣੋ ਜੀ। ਤੁਸੀਂ ਵਧੇਰੇ ਜਾਣਕਾਰੀ ਦੇ ਲਈ ਰਾਬਤਾ ਕਰ ਸਕਦੇ ਹੋ 647-708-1900।